ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਆਪ ਸਭ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ ਜੀ। ਔਰ ਅਰਦਾਸ ਉਮੀਦ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਤੇ ਆਓ ਫਿਰ ਰਲੀਏ ਤੇ ਦਿਲ ਦੀਆਂ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 22 ਹੋ ਚੁੱਕੀ ਹੈ ਸੰਨ 2020 ਦੇ ਅਗਸਤ ਮਹੀਨੇ ਦੀ, ਔਰ ਸੁਬਹਾ ਦੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕੇਨਸ, ਬ੍ਰਿਸਬਨ, ਕੌਫਸਾਰਬਰ, ਸਿਡਨੀ, ਕੈਨਬਰਾ, ਮੈਲਬਨ ਅਤੇ ਹੋਬਾਰਟ ਆ ਜਾਂਦਾ ਹੈ। ਤੇ ਮੱਧਵਰਤੀ ਆਸਟ੍ਰੇਲੀਆ ਦੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿੱਚ 7:32 ਹੋਏ ਨੇ। ਤੇ ਪੱਛਮੀ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ, ਜਿੱਥੇ ਅੱਜ ਨਹੀਂ ਨਾਰਦਰਨ ਟੈਰੀਟਰੀ 'ਚ ਵੋਟਾਂ ਪੈ ਰਹੀਆਂ ਨੇ, ਪਰਥ ਦੇ ਵਿੱਚ 6:02 ਨੇ ਸਵੇਰ ਦੇ। ਭਾਰਤ ਦੇ ਵਿੱਚ ਵੱਡਾ ਤੜਕਾ 3:32 ਹੈ, ਔਰ ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਆ, 11:02 ਹੋਏ ਨੇ। ਸ਼ੁੱਕਰਵਾਰ ਹੀ ਚੱਲ ਰਿਹਾ ਔਰ ਸ਼ੁੱਕਰਵਾਰ ਦੀ ਸ਼ਾਮ ਢਲ ਰਹੀ ਹੈ ਨਿਊਯਾਰਕ ਅਤੇ ਟੋਰਾਂਟੋ ਦੇ ਵਿੱਚ। 6:02 ਹੋ ਗਏ ਨੇ ਸ਼ਾਮ ਦੇ। ਤੇ ਵੈਨਕੂਵਰ ਦੇ ਵਿੱਚ ਦੁਪਹਿਰ ਢਲ ਰਹੀ ਹੈ, 3:03 ਹੁਣ ਹੋ ਗਏ ਨੇ, ਐਲਏ ਦਾ ਵੀ ਇਹੀ ਸਮਾਂ ਹੈ। ਸੋ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਗਲੇ 2 ਘੰਟੇ, ਔਰ ਅਸੀਂ ਰੱਜ ਕੇ ਗੱਲਾਂ ਕਰਾਂਗੇ, ਦਿਲ ਵਾਲੀਆਂ ਗੱਲਾਂ ਕਰਾਂਗੇ। ਤੇ ਤੁਹਾਡਾ ਇੰਤਜ਼ਾਰ ਰਹੇਗਾ ਸੁਨੇਹਾਂ ਦਾ। ਅੱਜ ਦਿਨ ਬੜਾ ਖੂਬਸੂਰਤ ਚੜਿਆ ਆਸਟ੍ਰੇਲੀਆ ਦੇ ਵਿੱਚ, ਬਹੁਤ ਸਾਰੇ ਸੱਜਣ ਮਿੱਤਰ ਜੁੜੇ ਹੋਏ ਨੇ, ਸਵੇਰ ਦੇ ਪਾਠ ਵੀ ਸੁਣ ਰਹੇ ਨੇ, ਕਰ ਵੀ ਰਹੇ ਨੇ, ਕੀਰਤਨ ਵੀ ਸੁਣ ਰਹੇ ਨੇ, ਤੇ ਹੁਣ ਸਾਨੂੰ ਵੀ ਸੁਣਨਗੇ। ਤਾਂ ਦਲਜੀਤ ਸਿੰਘ ਮਹਿਤਾ ਚੌਂਕ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬਹੁਤ ਵੱਡਾ ਉੱਦਮ ਕਰ ਰਹੇ ਨੇ, ਤੇ ਬਹੁਤ ਬਹੁਤ ਵੱਡਾ ਵਧੀਆ ਰਿਸਪੋਂਸ ਮਿਲ ਰਿਹਾ ਆ। ਔਰ ਦੇਖੋ, ਜੋ ਆਪਾਂ ਮਨਸ਼ਾ ਲੈ ਕੇ ਤੁਰੇ ਸੀ, ਤੁਰੇ ਹਾਂ, ਤੁਰ ਰਹੇ ਹਾਂ, ਉਹ ਪੂਰਾ ਉੱਤਰ ਰਿਹਾ। ਬਹੁਤ ਸਾਰੇ ਸਾਡੇ ਸੱਜਣ ਮਿੱਤਰ ਕਾਲ ਕਰਦੇ ਨੇ, ਦੱਸਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਚਿਤਵਿਆ ਸੀ ਜਾਂ ਅਸੀਂ ਚਿਤਵਿਆ ਸੀ ਕਿ ਸੁੱਖ ਸ਼ਾਂਤੀ ਸਹਿਜ ਆਏਗਾ ਜ਼ਿੰਦਗੀ ਦੇ ਵਿੱਚ, ਉਹ ਪਿਛਲੇ 15-20 ਦਿਨਾਂ ਤੋਂ ਹੀ ਕਈਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਬਦਲ ਰਹੀਆਂ ਨੇ। ਸੋ ਮਿੱਤਰ ਪਿਆਰਿਓ, ਅਗਰ ਤੁਸੀਂ ਵੀ ਪਾਠ ਹਜੇ ਨਹੀਂ ਕਰ ਰਹੇ, ਸੁਣ ਰਹੇ, ਤਾਂ ਜ਼ਰੂਰ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਸਾਡੇ ਨਾਲ ਰੋਜ਼ਾਨਾ 4 ਪੰਨੇ ਪਾਠ ਕਰਿਆ ਕਰੋ। ਇੱਕ ਵਾਰੀ ਗੁਰੂ ਦੀ ਮੰਨ ਕੇ ਦੇਖੀਏ, ਇੱਕ ਵਾਰੀ ਗੁਰੂ ਨੂੰ ਜਾਣ ਕੇ ਦੇਖੀਏ। ਅਸੀਂ ਬਾਹਰੋਂ ਬਾਹਰੋਂ ਸੁਣੀ ਜਾਂਦੇ ਹਾਂ, ਸਾਰਾ ਜ਼ਿੰਦਗੀ ਅਸੀਂ ਕਥਾਵਾਂ ਸੁਣੀ ਜਾਂਦੇ ਹਾਂ, ਦੀਵਾਨ ਸੁਣੀ ਜਾਂਦੇ ਹਾਂ, ਪਰ ਗੁਰੂ ਦੀ ਕਦੇ ਨਹੀਂ ਸੁਣਦੇ। ਸੋ ਇਸ ਕਰਕੇ ਆਓ ਆਪਾਂ ਸਿੱਧੀਆਂ ਗੁਰੂ ਨਾਲ ਗੱਲਾਂ ਕਰੀਏ ਤੇ ਗੁਰੂ ਦੀ ਗੱਲ ਸੁਣੀਏ। ਇਸ ਦੇ ਵਿੱਚ ਇਕੱਲੇ ਸਾਡੇ ਧਰਮ ਦੀ ਗੱਲ ਨਹੀਂ ਹੋ ਰਹੀ, ਉਸ ਦੇ ਵਿੱਚ ਅੱਲਾ ਦਾ ਕੌਨਸੈਪਟ ਹੈ, ਉਸ ਦੇ ਵਿੱਚ ਯੋਗੀਆਂ ਦਾ ਕੌਨਸੈਪਟ ਹੈ, ਉਸ ਦੇ ਵਿੱਚ ਕ੍ਰਿਸ਼ਨ ਜੀ ਦੀਆਂ ਬਾਲ ਕਹਾਣੀਆਂ ਨੇ, ਕ੍ਰਿਸ਼ਨ ਜੀ ਦੀਆਂ ਕਹਾਣੀਆਂ ਨੇ, ਰਾਮ ਚੰਦਰ ਜੀ ਦੀ ਕਹਾਣੀਆਂ, ਹੋਰ ਬਹੁਤ ਸਾਰੇ ਜਿਹੜੇ ਪੀਰ ਪੈਗੰਬਰ ਹੋਏ ਨੇ, ਉਹਨਾਂ ਦੀਆਂ ਜੀਵਨੀਆਂ ਦੇ ਆਧਾਰ ਤੇ ਉਹਨਾਂ ਦੇ ਜੋ ਅਧਿਆਤਮ ਕੀਤੇ ਆ, ਉਹਨਾਂ ਦੇ ਜਿਹੜੇ ਸਾਰਾਂਸ਼ ਗੁਰਬਾਣੀ ਦੇ ਵਿੱਚ ਨੇ। ਸੋ ਅਗਰ ਤੁਸੀਂ ਸਿੱਖ ਧਰਮ ਨੂੰ ਨਹੀਂ ਬਿਲੋਂਗ ਕਰਦੇ ਤਾਂ ਤੁਹਾਨੂੰ ਆਪਣੇ ਧਰਮ ਦੀ ਜਿਹੜੀ ਗੱਲ ਹੈ ਉਹ ਵੀ ਚੰਗੀ ਤਰ੍ਹਾਂ ਸਮਝ ਆਉਣ ਲੱਗ ਜਾਏਗੀ। ਔਰ ਕਾਫੀ ਸਪੋਰਟ ਵੀ ਅਸੀਂ ਕਰ ਰਹੇ ਹਾਂ, ਅਗਰ ਕਿਸੇ ਨੂੰ ਮਦਦ ਦੀ ਲੋੜ ਹੈ ਤਾਂ ਜ਼ਰੂਰ ਅਸੀਂ ਕਰਦੇ ਹਾਂ। ਸੋ ਮਿੱਤਰ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਗਿੱਲ ਆਉਣਗੇ ਕੈਨਬਰਾ ਤੋਂ ਸਾਡੇ ਨਾਲ, ਤੇ ਅਮਰੀਕ ਭਾਜੀ ਵੀ ਆਉਣਗੇ, ਔਰ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਕਈ ਮੁੱਦੇ ਨੇ ਉਹਨਾਂ 'ਤੇ ਗੱਲ ਕਰਾਂਗੇ। ਅਤੇ ਤੁਹਾਡੇ ਸੁਨੇਹੇ ਤਾਂ ਆ ਹੀ ਰਹੇ ਨੇ, ਸਾਰਿਆਂ ਦਾ ਧੰਨਵਾਦ। ਅਤੇ ਅੱਜ ਜਿਹੜਾ ਵਿਚਾਰ ਕਰਨਾ ਹੈ ਨਾ, ਉਹ ਵੀ ਇੱਕ ਅਲਾਈਦਾ ਵਿਚਾਰ ਹੈਗਾ ਆ। ਕਈ ਵਾਰੀ ਅਸੀਂ ਬਚਪਨ ਦੇ ਬਾਰੇ ਸੋਚਦੇ ਹਾਂ ਤਾਂ ਸਾਨੂੰ ਕੀ ਯਾਦ ਆਉਂਦਾ ਆ, ਸਾਨੂੰ ਬਚਪਨ ਦੇ ਵਿੱਚੋਂ ਸਾਡਾ ਜਿਹੜਾ ਖੇਲਣ ਦਾ ਸਮਾਂ ਆ ਉਹੀ ਯਾਦ ਆਉਂਦਾ ਆ। ਜਿਹੜੇ ਸਾਡੇ ਬਚਪਨ ਦੇ ਮਿੱਤਰ ਨੇ, ਸਾਡੇ ਬਚਪਨ ਦੀਆਂ ਕੁੜੀਆਂ ਦੀਆਂ ਆਪਸ 'ਚ ਸਹੇਲੀਆਂ ਨੇ, ਉਹ ਇੱਕ ਦੂਜੇ ਨੂੰ ਯਾਦ ਕਰਦੀਆਂ ਨੇ। ਮੁੰਡੇ ਆਪਣੇ ਮਿੱਤਰਾਂ ਨੂੰ ਯਾਦ ਕਰਦੇ ਨੇ, ਕਿਸ ਤਰ੍ਹਾਂ ਉਹ ਨੱਠੇ ਭੱਜੇ ਫਿਰਦੇ ਸੀ, ਕੋਈ ਪਰਵਾਹ ਹੀ ਨਹੀਂ ਸੀਗੀ। ਖਾਸ ਕਰਕੇ ਸਕੂਲ ਜਾਣ ਤੋਂ ਪਹਿਲਾਂ ਦੇ ਜਿਹੜੇ ਸਾਲ ਨੇ, ਦੋ ਜਾਂ ਤਿੰਨ, ਜਦੋਂ ਕੋਈ ਫਿਕਰ ਹੀ ਨਹੀਂ ਹੈਗਾ, ਜਿਸ ਨੂੰ ਮਾਤਾਵਾਂ ਜਾਂ ਲੋਕ ਜਿਹੜੇ ਸਿਆਣੇ ਕਹਿ ਦਿੰਦੇ ਨੇ ਕਿ ਬਾਦਸ਼ਾਹੀ ਉਮਰ ਹੈ। ਸੋ ਉਹ ਬਾਦਸ਼ਾਹੀ ਜਿਹੜੀ ਉਮਰ ਹੈ, ਉਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਕਿ ਸਾਨੂੰ ਇਹ ਤਾਂ ਯਾਦ ਹੁੰਦਾ ਵੀ ਅਸੀਂ ਖੇਡਦੇ ਹੁੰਦੇ ਸੀ, ਛੱਪੜ ਛਾਲ ਮਾਰਨੀ, ਪਸ਼ੂਆਂ ਦੁਆਲੇ ਘੁੰਮੀ ਜਾਣਾ, ਗਲੀਆਂ 'ਚ ਘੁੰਮੀ ਜਾਣਾ, ਸਾਈਕਲ ਚਲਾਈ ਜਾਣੇ ਜਾਂ ਨੱਠੀ ਭੱਜੀ ਜਾਣਾ, ਲੁਕਣ ਮੀਚੀ ਖੇਡਣੀ ਹੈ। ਇਹ ਹੈਗੀ ਆ ਬੇਪਰਵਾਹੀ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਜਦੋਂ ਬਾਲ ਹੁੰਦੇ ਨਾ, ਅਸੀਂ ਬਾਲਕ ਹੁੰਦੇ ਹਾਂ, ਸਾਡੀ ਬੁੱਧੀ ਜਿਹੜੀ ਬਾਲ ਹੁੰਦੀ ਹੈ, ਬਹੁਤੀ ਜ਼ਿਆਦਾ ਡਿਵੈਲਪ ਨਹੀਂ ਹੋਈ ਹੁੰਦੀ, ਉਦੋਂ ਅਸੀਂ ਬੇਪਰਵਾਹ ਹੁੰਦੇ ਹਾਂ। ਅਤੇ ਜਿੱਦਣ ਜਿੱਦਣ ਸਾਡੀ ਬੁੱਧੀ ਡਿਵੈਲਪ ਹੁੰਦੀ ਜਾਂਦੀ ਆ, ਅਸੀਂ ਸਿੱਖਦੇ ਜਾਂਦੇ ਹਾਂ, ਸਾਡੇ ਮਨ ਦੇ ਵਿੱਚ ਫਿਰ ਛਲ ਕਪਟ ਵੀ ਆਉਣ ਲੱਗ ਪੈਂਦੇ ਨੇ, ਥੋੜ੍ਹੀ ਜਿਹੜੇ ਸਾਡੇ ਵਿਕਾਰ ਨੇ ਉਹ ਵੀ ਭਾਰੂ ਹੋਣ ਲੱਗ ਪੈਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਤੇ ਫਿਰ ਕੀ ਅਸੀਂ ਹੋ ਜਾਂਦੇ ਹਾਂ, ਪ੍ਰੋਪਰਟੀ ਬਦਲ ਜਾਂਦੀ ਹੈ, ਬੇਪਰਵਾਹ ਤੋਂ ਕੀ ਹੋ ਜਾਂਦੇ ਹਾਂ, ਲਾਪਰਵਾਹ। ਗੁਰਬਾਣੀ ਦੇ ਨਾਲ ਤੁਸੀਂ ਜੁੜੋਗੇ ਜਾਂ ਅਸੀਂ ਸਾਰੇ ਜੁੜਾਂਗੇ, ਪਾਠ ਕਰਾਂਗੇ, ਤਾਂ ਉਸ ਦੇ ਵਿੱਚ ਨਾ ਕਈ ਪੈਟਰਨ ਤੁਹਾਨੂੰ ਸਮਝ ਆਉਣਗੇ ਕਿ ਜਦੋਂ ਵੀ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਪੀਰ ਪੈਗੰਬਰਾਂ ਨੇ ਰੱਬ ਦੀ, ਅਕਾਲ ਪੁਰਖ ਦੀ ਚਿਤਵਨਾ ਕੀਤੀ ਆ, ਤਾਂ ਉਹਨਾਂ ਨੇ ਉਹਨੂੰ ਬੇਪਰਵਾਹ ਦੱਸਿਆ ਆ ਕਿ ਉਹ ਬੇਪਰਵਾਹ ਆ। ਜਿਹੜਾ ਬਾਲਕ ਹੁੰਦਾ ਉਹ ਵੀ ਬੇਪਰਵਾਹ ਹੁੰਦਾ, ਕਿਉਂਕਿ ਉਹ ਬੁੱਧੀ ਤੋਂ ਕੰਮ ਨਹੀਂ ਲੈਂਦਾ, ਦਿਲ ਤੋਂ ਹੀ ਕੰਮ ਲੈਂਦਾ ਆ। ਸੋ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਨੂੰ ਜਾਂ ਰੱਬ ਨੂੰ ਜਾਂ ਪੀਰ ਪੈਗੰਬਰ ਨੂੰ ਲਾਪਰਵਾਹ ਨਹੀਂ ਕਿਹਾ। ਲਾਪਰਵਾਹ ਅਸੀਂ ਹਾਂ ਜਿਹੜੇ ਪਰਵਾਹ ਹੀ ਨਹੀਂ ਕਰਦੇ, ਪਤਾ ਹੁੰਦਾ ਸਾਨੂੰ ਕਿ ਇਹ ਗੱਲਾਂ ਗਲਤ ਹੈ, ਤੇ ਫਿਰ ਅਸੀਂ ਉਹ ਵੀ ਕਰਦੇ ਹਾਂ, ਇਹਨੂੰ ਕਹਿੰਦੇ ਲਾਪਰਵਾਹੀ। ਇੱਕ ਹੁੰਦਾ ਕਿ ਉਹਨਾਂ ਬਾਰੇ ਗਿਆਨ ਹੀ ਹੈ ਨਹੀਂ ਆਪਾਂ ਨੂੰ, ਇਹੜੀਆਂ ਕਾਮ, ਕ੍ਰੋਧ, ਲੋਭ, ਮੋਹ ਕਰ ਅਸੀਂ ਆਪਣੇ ਰੰਗ ਕਰਦੇ ਹਾਂ, ਉਹ ਹੁੰਦਾ ਬੇਪਰਵਾਹ। ਜਿਹੜਾ ਅਕਾਲ ਪੁਰਖ ਦੀ ਪ੍ਰੋਪਰਟੀ ਆ ਉਹ ਬੇਪਰਵਾਹੀ ਦੀ ਆ। ਸੋ ਬੜੇ ਸੁਚੱਜੇ ਜਿਹੜੇ ਸੋਹਣੇ ਕੰਸੈਪਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਹੁਣ ਬਾਲ ਅਵਸਥਾ ਦੀ ਗੱਲ ਕਰਦੇ ਹਾਂ। ਕਹਿੰਦੇ ਇੱਕ ਮੈਂ ਸ਼ਬਦ ਹੁਣੇ ਮੈਂ ਵੀ ਪਾਠ ਕਰ ਰਿਹਾ ਨਾਲ ਹੀ, ਤਾਂ ਉਸ ਦੇ ਵਿੱਚ ਨਾ 214 ਪੰਨੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਰਾਗ ਗੌੜੀ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਕ ਬਹੁਤ ਸੋਹਣਾ ਸ਼ਬਦ ਮਤਲਬ ਇਸ ਟੌਪਿਕ ਤੇ ਉਚਾਰਿਆ। ਕਹਿੰਦੇ ਮੈਂ ਸੁੱਖ ਕਿੱਦਾਂ ਪਾਇਆ, ਕਹਿੰਦੇ ਮੈਂ ਕਿਸ ਤਰ੍ਹਾਂ ਪੂਰਨ ਸੁਖੀ ਹੋਇਆ, ਜਿਹੜੇ ਹਰਖ ਸੀ ਮੈਨੂੰ ਉਹ ਫਲਾਨੇ ਨੇ ਉਹ ਨਹੀਂ ਕੀਤਾ, ਮੈਨੂੰ ਉਹਨੇ ਚੰਗੀ ਤਰ੍ਹਾਂ ਬੁਲਾਇਆ ਨਹੀਂ ਸੀ, ਮੈਨੂੰ ਮੈਂ ਉਹ ਤੋਂ ਪੈਸੇ ਮੰਗੇ ਉਹਨੇ ਮੈਨੂੰ ਦਿੱਤੇ ਨਹੀਂ, ਮੈਂ ਆਹ ਹੋ ਗਿਆ। ਸੋਗ, ਸੋਗ ਦਾ ਮਤਲਬ ਕੋਈ ਛੱਡ ਗਿਆ ਮੈਨੂੰ, ਮੈਨੂੰ ਬੜਾ ਅਫਸੋਸ ਹੋ ਰਿਹਾ ਆ। ਹਾਨ, ਮੈਨੂੰ ਹਾਨੀ ਹੋ ਗਈ, ਮੈਨੂੰ ਘਾਟਾ ਪੈ ਗਿਆ। ਮ੍ਰਿਤ, ਕੋਈ ਮਰ ਗਿਆ, ਕੋਈ ਮੇਰਾ ਵਿਛੜ ਗਿਆ। ਦੁੱਖ, ਦੁੱਖ ਲੱਗ ਗਏ ਮੈਨੂੰ, ਜਾਂ ਸੁੱਖ ਵੀ। ਇਹ ਕਹਿੰਦੇ ਸਾਰੇ ਜਿਹੜੀਆਂ ਚੀਜ਼ਾਂ ਆ ਇਹ ਇੱਕ ਬਰਾਬਰ ਹੋ ਗਈਆਂ, ਉਹ ਅਵਸਥਾ ਆ ਗਈ ਜਦੋਂ ਇਹ ਸਾਰਾ ਕੁਛ ਬਰਾਬਰ ਹੋ ਗਿਆ। ਪਰ ਹੋਇਆ ਕਿੱਦਾਂ, ਗੁਰੂ ਮਿਲੇ ਆ। ਜਿਸ ਤਰ੍ਹਾਂ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਾਂ, ਇਹ ਗੁਰੂ ਨੂੰ ਮਿਲ ਰਹੇ ਹਾਂ ਅਸੀਂ। ਇਹ ਜਿਹੜੇ ਸਾਰੀਆਂ ਚੀਜ਼ਾਂ ਇਹ ਬਰਾਬਰ ਹੋ ਜਾਂਦੀਆਂ, ਤੇ ਫਿਰ ਮੇਰੀ ਅਵਸਥਾ ਜਿਹੜੀ ਆ, ਮੇਰੀ ਬੁੱਧੀ ਦੀ ਅਵਸਥਾ ਆ, ਮੈਂਟਲ ਸਟੇਟ ਆ, ਉਹ ਕਿੱਥੇ ਚਲੇ ਗਈ, ਉਹ ਕਿਸ ਪੁਆਇੰਟ ਤੇ ਚਲੇ ਗਈ ਪਹੁੰਚ ਗਈ ਕਹਿੰਦੇ ਪਾਇਓ ਬਾਲ ਬੁੱਧ ਸੁਖਰੀ ਮੇਰੀ ਅਵਸਥਾ ਨਾ ਜਦੋਂ ਇਹ ਬਣ ਗਈ ਤਾਂ ਮੈਨੂੰ ਇਉਂ ਲੱਗਿਆ ਵੀ ਜਿਸ ਤਰ੍ਹਾਂ ਮੈਂ ਬਾਲਕ ਦੀ ਬੁੱਧ ਚ ਆ ਗਿਆ ਮੈਂ ਪਰਵਾਹ ਹੀ ਕੋਈ ਨੀ ਮੈਂ ਤਾਂ ਰਾਜਾ ਬਾਦਸ਼ਾਹ ਬਣ ਗਿਆ ਆਈ ਡੋਂਟ ਕੇਅਰ ਮੈਨੂੰ ਪਤਾ ਹੀ ਨੀ ਬਾਹਰ ਕੀ ਹੋ ਰਿਹਾ ਕੀ ਕਿੱਥੇ ਕੋਈ ਝੱਖੜ ਝੱਲ ਰਿਹਾ ਕਿੱਥੇ ਕੋਈ ਦਰਖਤ ਡਿੱਗ ਰਿਹਾ ਕੋਈ ਕਿੱਥੇ ਕਿਸੇ ਨਾਲ ਧੋਖਾ ਕਰ ਰਿਹਾ ਦੁਨੀਆਂ ਦੇ ਵਿੱਚ ਕਿੰਨਾ ਕੁਛ ਜਿਹੜਾ ਆ ਉਹ ਪੋਜ਼ਿਟਿਵ ਵਾਪਰ ਰਿਹਾ ਕਿੰਨਾ ਕੁਛ ਨੈਗੇਟਿਵ ਵਾਪਰ ਰਿਹਾ ਕਹਿੰਦੇ ਸੋ ਵਾਟ ਉਹ ਭਾਣੇ ਚ ਚੱਲ ਰਿਹਾ ਚੱਲੀ ਜਾਣ ਦਿਓ ਮੈਨੂੰ ਮੈਂ ਆਪ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ ਤਾਂ ਮੇਰੀ ਬਾਲ ਅਵਸਥਾ ਦੀ ਜਿਹੜੀ ਬੁੱਧੀ ਉਹ ਆ ਗਈ ਆ ਜਾਣੀ ਕਿ ਹਰ ਸੋਗ ਸਾਰੀ ਜਿਹੜੀ ਇਹਨੂੰ ਕੰਟਰੋਲ ਕਰ ਲਿਆ ਕਾਬੂ ਪਾ ਲਿਆ ਗੁਰੂ ਨੂੰ ਮਿਲ ਕੇ ਸੋ ਜਿੰਨੀਆਂ ਅਸੀਂ ਚਤੁਰਾਈਆਂ ਕਰੀ ਜਾਂਦੇ ਹਾਂ ਧਰਮ ਦੇ ਨਾਂ ਤੇ ਵੀ ਖਾਸ ਕਰਕੇ ਉਹਨੇ ਉਹ ਕਹਿਤਾ ਜੀ ਉਹਨੇ ਉਹ ਕਹਿਤਾ ਜੀ ਉਹਨੇ ਫਲਾਨਾ ਕਹਿਤਾ ਜੀ ਦੁਨੀਆਂ ਬਹੁਤ ਕੁਛ ਕਹਿੰਦੀ ਹੈ ਉਹ ਆਪ ਹੀ ਕਹਾਉਂਦਾ ਆ ਹਾਂ ਅਸੀਂ ਉੱਤੇ ਚਲੋ ਚਿੰਤਨ ਕਰ ਸਕਦੇ ਹਾਂ ਪਰ ਜਿਹੜੀ ਆਪਣੀ ਅਵਸਥਾ ਸਾਡੀ ਕੀ ਹੋਣੀ ਚਾਹੀਦੀ ਹੈ ਕਹਿੰਦੇ ਜਾਉ ਲਓ ਹੋ ਕਿਛ ਸੋਚਿਓ ਚਿੱਤਬੋ ਤਾਓ ਲਓ ਦੁਖਨ ਭਰੇ ਜਿੱਦਾਂ ਕਹਿੰਦੇ ਜਿਸ ਜਿੱਦਾਂ ਜਿੱਦਾਂ ਮੈਂ ਕੁਛ ਸੋਚਦਾ ਸੀਗਾ ਵੀ ਮੈਂ ਹੁਣ ਆਹ ਕਰਨਾ ਉਹ ਕਰਨਾ ਆ ਚਿਤਵਦਾ ਸੀਗਾ ਉਦਾਂ ਹੀ ਕਹਿੰਦੇ ਮੈਨੂੰ ਦੁੱਖ ਲੱਗਦੇ ਸੀਗੇ ਜੋ ਕਿਰਪਾਲ ਗੁਰਪੂਰਾ ਭੇਟਿਓ ਤਾਂ ਉਹ ਆਨੰਦ ਸਾਜੇ ਜਿੱਦਾਂ ਹੀ ਕਹਿੰਦੇ ਗੁਰੂ ਨੇ ਮੈਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਤੇ ਮੇਰੇ ਮਨ ਦੇ ਵਿੱਚ ਆਨੰਦ ਵੱਜ ਗਿਆ ਸਹਿਜ ਆ ਗਿਆ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਧ ਪਰੇ ਜਿੰਨੀ ਮੈਂ ਕੰਪਲੈਕਸ ਕਰੀ ਗਿਆ ਆਪਣੀ ਜ਼ਿੰਦਗੀ ਨੂੰ ਗੁੰਝਲਦਾਰ ਕਰੀ ਗਿਆ ਮੈਂ ਆਹ ਵੀ ਕਰ ਲਾਂ ਮੈਂ ਹੁਣ ਇੱਥੋਂ ਐਂ ਕਰ ਲਾਂ ਐਂ ਤੂੰ ਆਹ ਕਰ ਲਾਂ ਉਹਨੇ ਕਹਿੰਦੇ ਮੇਰੇ ਜਿਹੜੇ ਆ ਬੰਧਨ ਬਣੀ ਗਏ ਟਾਈਟ ਹੋਈ ਗਿਆ ਮੈਂ ਜਾਓ ਸਾਧੂ ਕਰ ਮਸਤਕ ਧਰਿਓ ਜਾਓ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ ਪਰ ਜਿੱਦਾਂ ਹੀ ਕਿਸੇ ਪੂਰਨ ਪੁਰਖ ਨੇ ਮੇਰੇ ਮੱਥੇ ਦੇ ਉੱਤੇ ਹੱਥ ਰੱਖਤਾ ਉਦਣ ਹੀ ਮੈਂ ਮੁਕਤ ਹੋ ਗਿਆ ਉਹਨੇ ਬਲੈਸ ਕਰਤਾ ਮੈਨੂੰ ਜਾਓ ਲਓ ਮੇਰੋ ਮੇਰੋ ਕਰਤ ਤਾਉ ਲਓ ਬਿਖ ਘੇਰੇ ਜਿੱਦਾਂ ਜਿੱਦਾਂ ਮੈਂ ਮੇਰਾ ਮੇਰਾ ਕਰੀ ਜਾਂਦਾ ਸੀ ਉਸੇ ਤਰ੍ਹਾਂ ਹੀ ਮੈਨੂੰ ਜਿਹੜੇ ਜ਼ਹਿਰੀਲੇ ਬਿੱਛੂ ਘੇਰੀ ਜਾਂਦੇ ਸੀਗੇ ਮਨ ਤਨ ਬੁੱਧ ਅਰਪੀ ਠਾਕਰ ਕਹੋ ਤਬ ਹਮ ਸਹਿਜ ਸੋਏ ਪਰ ਕਹਿੰਦੇ ਜਦੋਂ ਮੈਂ ਆਪਣਾ ਮਨ ਤਨ ਬੋਡੀ ਐਂਡ ਮਾਇੰਡ ਤੇ ਆਪਣੀ ਜਿਹੜੀ ਇੰਟਲੈਕਟ ਹੈ ਬੁੱਧੀ ਹੈ ਉਹ ਸਾਰੀ ਹੀ ਆਪਣੇ ਜਿਹੜੇ ਮਾਲਕ ਹੈ ਉਹਦੇ ਵੱਸ ਕਰਤੀ ਵੀ ਹੁਣ ਤੇਰੇ ਹੱਥ ਵੱਸ ਹੈ ਚਲਾ ਜਿੱਦਾਂ ਮਰਜ਼ੀ ਕਰ ਫਿਰ ਕਹਿੰਦੇ ਮੈਂ ਸਹਿਜੇ ਸੋ ਗਿਆ ਹੁਣ ਮਿੱਤਰ ਪਿਆਰਿਓ ਇੱਕ ਰਾਤੀ ਮੈਂ ਵੀਡੀਓ ਦੇਖ ਰਿਹਾ ਸੀ ਡਾਕਟਰ ਹੇਗੜੇ ਹੋਏ ਨੇ ਸ਼ਾਇਦ ਹੁਣ ਵੀ ਹੈਗੇ ਮੈਂ ਪੂਰੇ ਡਿਟੇਲ ਚ ਨਹੀਂ ਦੱਸ ਪਾਵਾਂ ਪਦਮ ਭੂਸ਼ਣ ਹੋਏ ਨੇ ਡਾਕਟਰ ਨੇ ਤੇ ਕਹਿੰਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਕਹਿੰਦੇ ਜਦੋਂ ਆ ਜਿਹੜੀ ਆਪਾਂ ਹੁਣ ਗੱਲ ਕੀਤੀ ਹੈ ਨਾ ਅਵਸਥਾ ਵਾਲੀ ਕਹਿੰਦੇ ਜਦ ਤੁਸੀਂ ਸਹਿਜ ਅਵਸਥਾ ਚ ਆ ਜਾਂਦੇ ਆ ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਆ ਜਿਹੜੀ ਸਪਾਈਕ ਆਈ ਹੁੰਦੀ ਹੈ ਸ਼ੂਗਰ ਲੈਵਲਸ ਦੇ ਵਿੱਚ ਜਿਹੜੀ ਕਿ ਹੌਲੀ ਹੌਲੀ ਫਿਰ ਡਾਇਬਟੀਜ਼ ਬਣ ਜਾਂਦੀ ਹੈ ਲਗਾਤਾਰ ਇਸ ਤਰ੍ਹਾਂ ਰਹਿਣ ਨਾਲ ਉਹ ਵੀ ਘੱਟ ਜਾਂਦੀ ਆ ਬੋਡੀ ਹੀਲਿੰਗ ਸਟੇਟ ਚ ਚੱਲ ਜਾਂਦੀ ਆ ਆਪਣੇ ਆਪ ਜਿਹੜੇ ਨੇ ਬੋਡੀ ਦੇ ਫੰਕਸ਼ਨ ਜਾਂ ਜਿਹਨੂੰ ਦੇਵੀ ਦੇਵਤੇ ਕਹਿੰਦੇ ਹਾਂ ਅਸੀਂ ਉਹ ਆਪਣੇ ਆਪ ਆਪਣੇ ਆਪਣੇ ਕੰਮ ਕਰਨ ਲੱਗ ਜਾਂਦੇ ਨੇ ਸੋ ਲਾਈਫ ਸਟਾਈਲ ਬਦਲਣਾ ਆ ਲਾਈਫ ਸਟਾਈਲ ਦੇ ਵਿੱਚ ਚੇਂਜਿਸ ਲਿਆਉਣੀਆਂ ਆ ਤਾਂ ਕੀ ਹੋਣਾ ਆ ਤਿੰਨੇ ਤਾਪ ਨਿਵਾਰਨ ਹਾਰਾ ਤਿੰਨੇ ਤਾਪ ਜਿਹੜੇ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਨੇ ਬਿਮਾਰੀਆਂ ਹੁੰਦੀਆਂ ਨੇ ਉਹ ਆਪਣੇ ਆਪ ਘਟਣੀਆਂ ਸ਼ੁਰੂ ਹੋ ਜਾਂਦੀਆਂ ਬੋਡੀ ਓਰਿਜਨਲ ਸਟੇਟ ਚ ਆਉਣੀ ਸ਼ੁਰੂ ਹੋ ਜਾਂਦੀ ਆ ਇਹ ਯੁਗਾਂ ਜਗੰਤਰਾਂ ਤੋਂ ਏਦਾਂ ਹੀ ਚੱਲਿਆਂਦਾ ਸਾਨੂੰ ਬਿਮਾਰੀਆਂ ਉਦੋਂ ਲੱਗਦੀਆਂ ਜਦੋਂ ਅਸੀਂ ਅਨਨੈਚੁਰਲ ਲਾਈਫ ਜੀਨੇ ਆ ਅਸੀਂ ਆਪਣੇ ਬਿੱਤ ਤੋਂ ਬਾਹਰਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਲਈ ਲਿਖਿਆ ਹੁੰਦਾ ਉਹ ਅਸੀਂ ਉਹ ਨਹੀਂ ਕਰ ਰਹੇ ਹੁੰਦੇ ਤੇ ਬੋਡੀ ਹਾਈਪਰ ਹੋ ਜਾਂਦੀ ਆ ਅਸੀਂ ਉਹਨੂੰ ਮਿਸ ਯੂਜ਼ ਕਰਦੇ ਹਾਂ ਲਗਾਤਾਰ ਅਸੀਂ ਘੋੜੇ ਨੂੰ ਭਜਾ ਨਹੀਂ ਸਕਦੇ ਉਹਨੂੰ ਰੈਸਟ ਵੀ ਦੇਣੀ ਪੈਣੀ ਆ ਸੋ ਰੈਸਟ ਲਈ ਅਸੀਂ ਕੁਛ ਨਹੀਂ ਕਰਦੇ ਭੱਜਣ ਲਈ ਅਸੀਂ ਹੋਰ ਗਾਹਾਂ ਟੋਆ ਪੁੱਟੀ ਜਾਂਦੇ ਹਾਂ ਸੋ ਇਸ ਕਰਕੇ ਜਦੋਂ ਅਸੀਂ ਬਾਲ ਅਵਸਥਾ ਬੁੱਧ ਜਿੱਥੇ ਅਸੀਂ ਇਹ ਸਾਰੇ ਛੱਡ ਕੇ ਮੈਡੀਟੇਸ਼ਨ ਰੱਖ ਲਓ ਜਾਂ ਗੁਰੂ ਸਾਹਿਬ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਆਪਣੇ ਅੰਦਰ ਸਹਿਜ ਆ ਜਾਈਏ ਤਾਂ ਬਹੁਤ ਸਾਰੇ ਜਿਹੜੇ ਬੋਡੀਜ਼ ਦੇ ਵਿੱਚ ਪ੍ਰੋਬਲਮਸ ਹੈ ਉਹ ਆਪਣੇ ਆਪ ਸੋਲਵ ਹੋ ਜਾਂਦੀਆਂ ਨੇ ਸੁੱਖ ਮਿਲਦਾ ਆ ਸਹਿਜ ਮਿਲਦਾ ਸੁੱਖ ਦਾ ਤਾਂ ਦੁੱਖ ਹੁੰਦਾ ਨਾ ਓਪੋਜ਼ਿਟ ਪਰ ਸਹਿਜ ਮਿਲਦਾ ਆ ਦੁੱਖ ਨੂੰ ਝੱਲਣ ਦੀ ਸ਼ਕਤੀ ਵੱਧ ਜਾਂਦੀ ਆ ਰਿਸਪੋਂਸ ਦੀ ਸੋ ਇਹ ਸੀ ਵਿਚਾਰ। ਔਰ ਮੈਂ ਪਾਠ ਕਰ ਰਿਹਾ ਸੀ ਤੇ ਸ਼ਬਦ ਆਇਆ ਤੇ ਮੈਂ ਰੁਕ ਕੇ ਇਸ ਪਾਠ ਦਾ ਚਿੰਤਨ ਕੀਤਾ, ਮੈਂ ਸੋਚਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ। ਸੋ ਤੁਸੀਂ ਵੀ ਪਾਠ ਕਰਦੇ ਹੋ, ਸੁਣਦੇ ਹੋ, ਕੋਈ ਵੀ ਕਿਤੇ ਬਾਹਰ ਵੀ ਜਾਂਦੇ ਹੋ, ਗੱਲਾਂ ਕਰਦੇ ਹੋ, ਫੋਟੋ ਖਿੱਚਦੇ ਹੋ, ਚੀਜ਼ ਦੇਖਦੇ ਹੋ, ਉਸ ਨੂੰ ਡੰਘਾਈ ਤੱਕ ਇੱਕ ਵਾਰੀ ਜਾ ਕੇ ਦੇਖਿਓ, ਚਿੰਤਨ ਕਰਿਆ ਕਰੋ ਉਹਦਾ, ਔਰ ਫਿਰ ਕਿਸੇ ਨਾਲ ਸ਼ੇਅਰ ਕਰਿਆ ਕਰੋ। ਜ਼ਿੰਦਗੀ ਦੇ ਰੰਗ ਦੇਖਿਓ ਬਦਲਦੇ। ਲੰਘੀ ਜਾਣਾ, ਮਸ਼ੀਨਾਂ ਵਾਂਗ ਰਾਈ ਜਾਣਾ, ਬਹਿ ਜਾਣਾ, ਸੌਂ ਜਾਣਾ, ਨਹੀਂ। ਤੁਸੀਂ ਇੱਕ ਫੁੱਲ ਦੇ ਕੋਲ ਬਹਿ ਜਾਓ, ਉਹਨੂੰ ਫੁੱਲ ਨੂੰ ਦੇਖੋ, ਚੰਗੀ ਤਰ੍ਹਾਂ ਦੇਖੋ, ਉਹਦੇ ਰੰਗ ਦੇਖੋ, ਉਹਦੀ ਬਣਤਰ ਦੇਖੋ, ਉਹਦਾ ਪੋਲਨ ਦੇਖੋ, ਮੱਖੀ ਉੱਤੇ ਦੇਖੋ ਕਿੱਦਾਂ ਉਹਨੂੰ ਪੋਲੀਨੇਟ ਕਰ ਰਹੀ ਹੈ, ਉਸਦੀ ਸੁਗੰਧੀ ਸੁੰਘੋ, ਉਸਦੇ ਰੰਗਾਂ ਦੀਆਂ ਸ਼ੇਡਸ ਦੇਖੋ, ਡਿਟੇਲ ਚ ਦੇਖੋ, ਫਿਰ ਕਿਸੇ ਨਾਲ ਸਾਂਝਾ ਕਰਕੇ ਦੇਖੋ ਉਸ ਐਕਸਪੀਰੀਅੰਸ ਨੂੰ। ਦੇਖਿਓ ਇਹ ਛੋਟੀ ਛੋਟੀਆਂ ਗੱਲਾਂ ਨੇ। ਦਰਖਤ ਦੇ ਹੇਠਾਂ ਬਹਿ ਜਾਓ, ਦਰਖਤ ਦਾ ਜਿਹੜਾ ਮੁੰਡ ਹੈ ਉਹਨੂੰ ਦੇਖੋ, ਉਹਦੀ ਜੜ ਦੇਖੋ, ਉਹਦਾ ਸੱਕ ਦੇਖੋ, ਉਹਦੇ ਵਿੱਚੋਂ ਨਿਕਲਦਾ ਗੂੰਦ ਦੇਖੋ, ਉਹਦੇ ਉੱਤੇ ਪੰਛੀ ਦੇਖੋ ਕਿਹੜਾ ਕਿਹੜਾ ਬੋਲ ਰਿਹਾ। ਸਾਡੇ ਆਲੇ ਦੁਆਲੇ ਹੀ ਇੰਨੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਹੀ ਨਹੀਂ ਕਦੇ, ਸਾਡੇ ਅੰਦਰ ਇੰਨੀਆਂ ਚੀਜ਼ਾਂ ਹੈ ਜਿਹੜੀਆਂ ਅਸੀਂ ਕਦੇ ਅਨੁਭਵ ਹੀ ਨਹੀਂ ਕਰ ਪਾਉਂਦੇ, ਹੁੰਦੀਆਂ ਹੈਗੀਆਂ ਨੇ। ਸੋ ਮਿੱਤਰ ਪਿਆਰਿਓ, ਬਚਪਨ ਦਾ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ ਹਰ ਮਿਲਾਪ ਗਿੱਲ ਦੀ ਆਵਾਜ਼ ਦੇ ਵਿੱਚ।
ਦਿਲ ਚੋਟ ਹੈ ਖੇਡਣੀ ਜਾਂ ਫਿਰ ਬਾਂਦਰ ਕਿੱਲਾ ਜੀ ਕਿਸੇ ਦਾ ਕੱਸਿਆ ਹੋਣਾ ਕਿਸੇ ਦਾ ਨਾਲਾ ਕਿੱਲਾ ਬਈ ਦਿਲ ਚੋਟ ਹੈ ਖੇਡਣੀ ਜਾਂ ਫਿਰ ਬਾਂਦਰ ਕਿੱਲਾ ਬਈ ਕਿਸੇ ਦਾ ਕੱਸਿਆ ਹੋਣਾ ਕਿਸੇ ਦਾ ਨਾਲਾ ਢਿੱਲਾ ਬਈ
ਡੰਡੇ ਨਾਲ ਟਾਇਰ ਭਜਾਉਣਾ ਅੱਜ ਵੀ ਚੇਤੇ ਆਉਂਦਾ ਹੈ ਤੇ ਬਹੁਤ ਹੀ ਖੂਬਸੂਰਤ ਗੀਤ ਆਲਮਜੀਤ ਦੀ ਆਵਾਜ਼ ਦੇ ਵਿੱਚ। ਸੋ ਦੋਸਤੋ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਬਚਪਨ ਦੀਆਂ ਕੀਤੀਆਂ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤੇ ਤੰਦਰੁਸਤੀ ਦਾ ਕਾਰਨ ਮੈਂ ਦੱਸਿਆ ਵੀ ਆਪਣੇ ਆਲੇ ਦੁਆਲੇ ਦੇਖੋ ਕੋਖੋ ਕੀ ਚੱਲ ਰਿਹਾ ਔਰ ਇਸੇ ਸਪਿਰਿਟ ਨੂੰ ਕਾਇਮ ਰੱਖਦੇ ਹੋਏ ਅਵਤਾਰ ਸੰਧੂ ਹੁਣਾਂ ਨੇ ਹਿਲ ਸਟੇਨ ਤੋਂ ਸਾਨੂੰ ਤਸਵੀਰਾਂ ਭੇਜੀਆਂ ਨੇ ਬਦਾਮਾਂ ਦੀਆਂ ਤੇ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅੱਜ ਕੱਲ ਜਿਹੜੇ ਬਦਾਮ ਨੇ ਨਾ ਆਸਟ੍ਰੇਲੀਆ ਦੇ ਵਿੱਚ ਪੂਰੇ ਬਲੂਮ ਤੇ ਨੇ ਜਾਣੀ ਕਿ ਖਿੜੇ ਹੋਏ ਨੇ ਫੁੱਲ ਹਰ ਪਾਸੇ। ਤੁਸੀਂ ਆਹ ਤਸਵੀਰਾਂ ਦੇਖੋ ਲਾਈਵ ਬਲੌਗ ਤੇ ਬਦਾਮਾਂ ਦੇ ਫਾਰਮ ਦੀਆਂ ਆ। ਇਹ ਕਹਿੰਦੇ ਉਹਨਾਂ ਦੇ ਲਾਗੇ ਹੀ ਆ ਫਾਰਮ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਉੱਥੋਂ ਦੀਆਂ ਤਸਵੀਰਾਂ ਖਿੱਚੀਆਂ ਸੀ। ਮੱਲੋ ਮੱਲੀ ਦਿਲ ਕਰਦਾ ਆ ਤਸਵੀਰਾਂ ਲੈਣ ਨੂੰ, ਕਿਆ ਖੂਬਸੂਰਤ ਹੈ ਵਾਹ। ਤੇ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਾਂ ਕਿ ਫੋਟੋਆਂ ਦੇਖੋ, ਰੀਅਲੀ ਰੀਅਲੀ ਗ੍ਰੇਟ। ਔਰ ਤਹਿ ਦਿਲੋਂ ਧੰਨਵਾਦ ਹੈ ਅਵਤਾਰ ਜੀ ਕਿ ਤੁਸੀਂ ਸਾਡੇ ਨਾਲ ਆਪਣੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਹੋ। ਪਰਮਾਤਮਾ ਭਲੀ ਕਰੇ ਸਾਰਿਆਂ ਦੇ। ਮਲਕੀਤ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ ਕੈਨਬਰਾ ਤੋਂ, ਸਤਿ ਸ੍ਰੀ ਅਕਾਲ ਮਲਕੀਤ ਜੀ। ਤੇ ਸਤਿਕਾਰਯੋਗ ਅਜਮੇਰ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ ਹੀ ਤੇ ਉਹਨਾਂ ਨੇ ਵੀ ਵਿਚਾਰ ਦਿੱਤਾ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ। ਕਹਿੰਦੇ ਚਾਰੇ ਨਦੀਆਂ ਅੱਗ ਵਿੱਚੋਂ ਬਚਣਾ ਹੈ ਜੀ। ਵਿਚਾਰ ਦੀ ਗੱਲ ਜਿਹੜੀ ਚੱਲਦੀ ਸੀ ਉਸ ਦੇ ਵਿੱਚ ਵਾਧਾ ਕੀਤਾ ਇਹਨਾਂ ਨੇ। ਸੁਖਵਿੰਦਰ ਸਿੰਘ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਜੀ ਐਸ ਚਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਰਿੰਦਰ ਸਿੰਘ ਰਾਠੌੜ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਬਹੁਤ ਵਧੀਆ ਜੀ। ਰਵਿੰਦਰ ਸਿੰਘ ਮੈਲਬਨ ਤੋਂ ਵੀ ਵਿਚਾਰ ਪਸੰਦ ਕਰ ਰਹੇ ਨੇ। ਕੁਲਵੀਰ ਸਿੰਘ ਸੰਧੂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਸਲਾਮ ਨਮਸਤੇ ਸਾਰਿਆਂ ਨੂੰ, ਪਰਿਵਾਰ ਨੂੰ ਬੁਲਾ ਰਹੇ ਨੇ ਤੇ ਚੜ੍ਹਦੀ ਕਲਾ ਵਿੱਚ ਪਰਮਾਤਮਾ ਰੱਖੇ ਸਭ ਨੂੰ। ਤੇ ਬਾਕੀ ਕਹਿੰਦੇ ਵੀ ਬਾਈ ਜੀ ਲਾਸਟ ਸੰਡੇ ਦਾ ਗੱਜਣ ਵਾਲੇ ਬਾਈ ਦਾ ਐਪੀਸੋਡ ਦੀ ਪ੍ਰਤੀਕਿਰਿਆ ਬਾਰੇ ਜ਼ਰੂਰ ਗੱਲ ਕਰਨਾ, ਫਾਨਾ ਫਸ ਗਿਆ ਲੱਗਦਾ। ਹਾਂਜੀ ਹਾਂਜੀ ਆਏ ਨੇ ਜੀ, ਤਿੰਨ ਚਾਰ ਵਿਚਾਰ ਆ ਚੁੱਕੇ ਨੇ। ਹਰੀਸ਼ ਅਰੋੜਾ ਜੀ ਤੁਸੀਂ ਵੀ ਭੇਜਣੇ ਆ ਵਿਚਾਰ ਰਿਕਾਰਡ ਕਰਕੇ। ਮੈਂ ਤੇ ਦੱਸਦਾ ਸਾਰੇ ਸਰੋਤਿਆਂ ਨੂੰ ਪਿਛਲੇ ਸੰਡੇ ਦੀ ਜਿਹੜੀ ਸਟੋਰੀ ਆ ਗੱਜਣ ਵਾਲਾ ਬਾਈ ਜੀ ਦੀ ਜ਼ਰੂਰ ਸੁਣੋ, ਸੁਣ ਕੇ ਆਪਣੇ ਵਿਚਾਰ ਜ਼ਰੂਰ ਦਿਓ। ਦੋ ਜਾਂ ਤਿੰਨ ਮਿੰਟ ਦੇ ਰਿਕਾਰਡਿੰਗ ਕਰਕੇ ਭੇਜੋ, ਕੱਲ ਨੂੰ ਆਪਾਂ ਚਲਾਵਾਂਗੇ ਤੇ ਬੜਾ ਇੰਟਰਸਟਿੰਗ ਰਿਸਪੋਂਸ ਆ ਰਿਹਾ ਹੈ ਤੇ ਆਪਣਾ ਨਜ਼ਰੀਆ ਤੁਸੀਂ ਵੀ ਸਾਡੇ ਨਾਲ ਸਾਂਝਾ ਕਰੋ ਜ਼ਰੂਰ। ਕੱਲ ਨੂੰ ਅਸੀਂ ਉਹ ਸਾਰੇ ਪਲੇ ਕਰਾਂਗੇ। ਔਰ ਸਮੀਰ ਪਾਲ ਜੀ ਆਸਟ੍ਰੇਲੀਆ ਵਾਲੇ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਕਹਿੰਦੇ ਪਿਛਲੇ ਹਫ਼ਤੇ ਤੁਸੀਂ ਬੜੀ ਡੂੰਘਾਈ ਦੇ ਨਾਲ ਜਵਾਬ ਦਿੱਤਾ ਸੀ ਮੇਰਾ ਤੁਹਾਡੇ ਕੋਲ ਹਮੇਸ਼ਾ ਸਵਾਲ ਪੁੱਛਣ ਦਾ ਮਕਸਦ ਹੈ ਕਿ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਸਵਾਲ ਨੂੰ ਸਮਝਣ ਵਾਲੇ ਬਸ ਤੁਸੀਂ ਹੋ ਤੇ ਜਵਾਬ ਤੁਸੀਂ ਦੇ ਸਕਦੇ ਹੋ। ਜਿਹੜਾ ਤੁਸੀਂ ਅੱਜ ਸਵਾਲ ਭੇਜਿਆ ਇਹ ਕੱਲ ਨੂੰ ਆਨਸਰ ਦਊਂਗਾ ਮੈਂ, ਕਿਉਂਕਿ ਮੈਂ ਥੋੜਾ ਜਿਹਾ ਲੇਟ ਦੇਖਿਆ ਇਹ ਮੈਸੇਜ ਤੇ ਮੈਂ ਕੱਲ ਨੂੰ ਇਸ ਨੂੰ ਤਸੱਲੀ ਬਖਸ਼ ਕੋਸ਼ਿਸ਼ ਕਰਾਂਗਾ ਜਵਾਬ ਦੇਣ ਦੀ ਆਪਣੇ ਵਿਚਾਰ ਦੇ ਵਿੱਚ। ਮਲਕੀਤ ਸਿੰਘ ਹੁਣਾਂ ਨੇ ਵਿਚਾਰ ਭੇਜ ਦਿੱਤਾ ਹੈ, ਕਹਿੰਦੇ ਨੇ ਕਿ ਆਪਣੇ ਲਫ਼ਜ਼ ਆਪਣੇ ਲਫ਼ਜ਼ਾਂ ਚ ਤੇਰੀ ਝਲਕ ਵੇਖਣਾ ਇਹ ਆਦਤ ਹੈ ਮੇਰੀ, ਹਰ ਲਫ਼ਜ਼ ਤੇਰਾ ਜ਼ਿਕਰ ਕਰਨਾ ਇਬਾਦਤ ਹੈ ਮੇਰੀ। ਬਹੁਤ ਵਧੀਆ ਵਿਚਾਰ ਜੀ। ਚਲੋ ਹੁਣ ਆਪਾਂ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰ ਲਈਏ। ਆਸਟ੍ਰੇਲੀਆ ਦੇ ਵੱਖ ਵੱਖ ਇਲਾਕਿਆਂ ਚੋਂ ਠੰਡ ਪੈ ਰਹੀ ਹੈ ਜੀ, ਆ ਰਹੀ ਹੈ, ਬਰਫ਼ ਪੈ ਰਹੀ ਸੀ ਕੱਲ ਕਿੰਗ ਲੇਕ ਦੇ ਵਿੱਚ, ਮੈਲਬਨ ਦੇ ਉੱਚੇ ਇਲਾਕਿਆਂ ਦੇ ਵਿੱਚ। ਫੋਨ ਆਇਆ ਭਾਜੀ ਉਹਨਾਂ ਦਾ, ਕਹਿੰਦਾ ਹਲਕੀ 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 ਜਿੱਦਾਂ ਮਿੱਠੀ ਮਿੱਠੀ ਪੈ ਰਹੀ ਹੈ। ਤੇ ਕੇਨਸ ਦੇ ਵਿੱਚ 30 ਡਿਗਰੀ, ਅੱਜ ਮੌਸਮ ਸਾਫ਼, ਬ੍ਰਿਸਬਨ ਦੇ ਵਿੱਚ ਹਵਾਵਾਂ ਚੱਲਣਗੀਆਂ 23 ਡਿਗਰੀ, ਕੋਫਸ ਹਾਰਬਰ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 19 ਡਿਗਰੀ, ਸਿਡਨੀ ਦੇ ਵਿੱਚ ਤੇਜ਼ ਹਵਾ 16 ਡਿਗਰੀ, ਕੈਨਬਰਾ ਵਿੱਚ ਠੰਡ ਰਹੀ ਹੈ 1 ਤੋਂ 7 ਡਿਗਰੀ, ਤੇ ਮੈਲਬਨ ਦੇ ਵਿੱਚ ਮੀਂਹ ਦੱਸਿਆ ਗਿਆ 6 ਤੋਂ 12, 7 ਤੋਂ 13 ਡਿਗਰੀ ਐਡਲੇਡ ਵਿੱਚ, ਨਾਲੇ ਹਵਾ। ਪਰਥ ਦੇ ਵਿੱਚ ਮੀਂਹ ਪੈ ਸਕਦਾ 21 ਡਿਗਰੀ, ਡਾਰਵਿਨ ਚ ਦਿਨ ਸਾਫ਼ ਹੈ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿੱਚ 7 ਤੋਂ ਲੈ ਕੇ 23 ਡਿਗਰੀ। ਸੋ ਸਦਰਨ ਆਸਟ੍ਰੇਲੀਆ ਸਾਊਥ ਵਾਲੇ ਪਾਸੇ ਨੂੰ ਕਾਫੀ ਠੰਡ ਹੈ ਦੱਸੀ ਜਾ ਰਹੀ ਹੈ, ਤੇ ਐਤਕੀ ਕਹਿੰਦੇ ਬਰਫ਼ ਵੀ ਕਾਫੀ ਪੈ ਰਹੀ ਹੈ। ਅੰਮ੍ਰਿਤਸਰ ਸਾਹਿਬ ਚੱਲਦੇ ਹਾਂ, ਉੱਥੇ 25 ਡਿਗਰੀ ਤਾਪਮਾਨ ਹੈ ਔਰ ਅੱਜ ਵੱਧ ਤੋਂ ਵੱਧ 33 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਮੈਂ ਗੁਰਪ੍ਰੀਤ ਗਿੱਲ ਹੁਣਾਂ ਨੂੰ ਬੜੀ ਛੇਤੀ ਹੀ ਪ੍ਰੋਗਰਾਮ ਦੇ ਵਿੱਚ ਲਵਾਂਗਾ, ਤੇ ਗੁਰਿੰਦਰ ਸਿੰਘ ਵਰਜੀਨੀਆ ਤੋਂ ਪਹੁੰਚ ਚੁੱਕੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵਧੀਆ ਵਿਚਾਰ ਹੈ ਜੀ, ਕਹਿਣਾ ਬਚਪਨ ਦਾ ਬਸ ਕੋਈ ਫਿਕਰ ਹੀ ਨਹੀਂ ਸੀ, ਕਿਆ ਕਹਿਣਾ ਜੀ। ਹਾਂਜੀ ਬਿਲਕੁਲ। ਤੇ ਆਰ ਵੀ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਅੱਜ ਬਚਪਨ ਦੀ ਯਾਦ ਦੁਬਾਰਾ ਆ ਗਈ ਜੀ ਭਾਜੀ ਗੀਤ ਸੁਣ ਕੇ। ਬਿਲਕੁਲ, ਬਹੁਤ ਵਧੀਆ ਗੀਤ ਸੀਗਾ ਇਹ। ਰਾਜਾ ਧਾਲੀਵਾਲ ਮਲਡੂਰੇ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਲਬੀਰ ਤੰਜੂ ਭਾਜੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਗਾਰਡਨ ਦੀ ਫੋਟੋ ਭੇਜ ਰਹੇ ਨੇ। ਜੀ ਜੀ, ਕਿਆ ਬਾਤ ਹੈ, ਮੈਂ ਸ਼ੇਅਰ ਕਰਦਾ। ਪਾਲਕ, ਬੰਦ ਗੋਭੀ, ਗੋਭੀ, ਹਾਂ ਹੁਣ ਇਹ ਚੱਲ ਪੈਣਾ ਸਾਰਾ ਕੁਛ, ਤੇ ਫਰੋਮ ਮਾਈ ਬੈਕ ਯਾਰਡ। ਬਿਲਕੁਲ, ਬਹੁਤ ਸੋਹਣਾ ਜੀ। ਤੇ ਰਵਿੰਦਰ ਸਿੰਘ ਖੰਨਾ ਇੰਡੀਆ ਤੋਂ ਨੇ ਜੀ, ਆਰ ਵੀ ਸਿੰਘ। ਹਾਂਜੀ, ਮੈਂ ਸੇਵ ਕਰ ਲੈਂਦਾ ਜੀ ਤੁਹਾਡਾ। ਖੰਨਾ ਵਾਲਿਓ, ਕੀ ਹਾਲ ਚਾਲ ਹੈ? ਤੁਸੀਂ ਤੜਕੇ ਉੱਠ ਕੇ ਅਰਮਨ ਰੇਡੀਓ ਨਾਲ ਜੁੜਦੇ ਹੋ, ਬਹੁਤ ਬਹੁਤ ਧੰਨਵਾਦ। ਰੁਪਿੰਦਰ ਸਿੰਘ ਗਿੱਲ ਮੋਗੇ ਵਾਲੇ ਘਾਲ ਕਲਾਂ ਤੋਂ, ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਜਗਵੀਰ ਸਿੰਘ ਸੇਖੋਂ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਚੱਲ ਰਿਹਾ ਜੀ, ਸੋਹਣੇ ਗੁਰਬਾਣੀ ਵਿਚਾਰ ਸੀਗੇ। ਸੋ ਤਹਿ ਦਿਲੋਂ ਧੰਨਵਾਦ। ਲਓ ਜੀ, ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ, ਤੇ ਗੀਤ ਤੋਂ ਬਾਅਦ ਫਿਰ ਮੈਂ ਗੁਰਪ੍ਰੀਤ ਗਿੱਲ ਹੁਣਾਂ ਨੂੰ ਪ੍ਰੋਗਰਾਮ ਚ ਲਵਾਂਗਾ, ਉਸ ਤੋਂ ਬਾਅਦ ਅਮਰੀਕ ਭਾਜੀ ਵੀ ਸ਼ਾਮਲ ਹੋਣਗੇ।
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਏ। ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਂ ਆਏ, ਇੱਥੇ ਆਪਾਂ ਟਾਈਮ ਵੀ ਟਪਾਉਣ ਨਹੀਂ ਆਏ। ਉਹ ਚਾਂਦੀਆਂ ਦੇ ਵਰਗੇ ਬੇਸ਼ੱਕ ਨਾਮ ਸੋਹਣੇ ਚ ਲਿਖਾ ਕੇ ਹਟਾਂਗੇ, ਸੋਹਣੇ ਚ ਲਿਖਾ ਕੇ ਹਟਾਂਗੇ। ਉਹ ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਓ ਨਾਮ ਲੈ ਕੇ ਕਿਸੇ ਦਾ ਸਕੀਮ ਪਾ ਕੇ ਬੈਠੇ ਨੀ, ਐਵੇਂ ਕਿਸੇ ਬਾਈ ਤੋਂ ਉਮੀਦ ਲਾ ਕੇ ਬੈਠੇ ਨੀ। ਆਪਣੀਆਂ ਮਿਹਨਤਾਂ ਨਾ ਆਪ ਅੱਗੇ ਆਵਾਂਗੇ, ਕਿਸੇ ਦੀ ਗੱਡੀ ਚ ਐਵੇਂ ਪਿੱਛੇ ਜਾ ਕੇ ਬੈਠੇ ਨੀ। ਕਿਹਨੇ ਕਿਹਨੇ ਕਿੱਥੇ ਕਿੱਥੇ ਕਿਹੜੀ ਗੱਲ ਕਹੀ ਹੈ, ਕੋਈ ਨਾ ਦਿਮਾਗ ਚ ਲਿਸਟ ਬਣੀ ਪਈ ਹੈ। ਖੁਸ਼ ਹੋਈ ਜਾਵੇ ਪਰ ਹੌਸਲੇ ਨੀ ਗਿਰਦੇ, ਤੈਨੂੰ ਕੀ ਲੱਗਦਾ ਕਿ ਐਵੇਂ ਤੁਰੇ ਫਿਰਦੇ। ਸਾਹਮਣੇ ਆਵੇ ਤੂੰ ਜੋ ਕਰਾਉਂਦੇ ਸੀ, ਬਾਹਰ ਸੋਫੇ ਤੇ ਬਿਠਾ ਕੇ ਹਟਾਂਗੇ, ਸੋਫੇ ਤੇ ਬਿਠਾ ਕੇ ਹਟਾਂਗੇ। ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਲਵਾਉਣਾ ਹੈ ਦੋ ਜਾਣਿਆਂ ਦਾ ਵੀਜ਼ਾ ਲਗਵਾਉਣਾ ਹੈ, ਇੱਕ ਨਾਲ ਦੇ ਨੂੰ ਅੱਗੇ ਹਟਾਂਗੇ, ਉਹ ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ। ਪਾਲੇ ਹੋਏ ਵਹਿਮ ਤਾਂ ਬਥੇਰਿਆਂ ਦੇ ਪੰਨੇ ਨੇ, ਰੱਬ ਤੋਂ ਬਗੈਰ ਨਾ ਕਿਤੇ ਵੀ ਹੱਥ ਬੰਨੇ ਨੇ। ਆਖਦੇ ਪਿਆਰ ਨਾਲ ਕੋਈ ਗੱਲ ਹੋਰ ਹੈ, ਉੱਡਰ ਤੇ ਜ਼ਿੰਦਗੀ ਚ ਕਦੇ ਵੀ ਨਾ ਮੰਨੇ ਨੇ। ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਛੋਟੇ ਛੋਟੇ ਘਰਾਂ ਵਿੱਚੋਂ ਉੱਠਿਆ ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ, ਅਜੇ ਬਹੁਤੇ ਅੱਗੇ ਜਾ ਕੇ ਹਟਾਂਗੇ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਠ ਕਦੀਮੀ ਤੋਂ ਰਾਗ ਚੱਲੇ, ਐਸੀ ਹੱਕ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ, ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਤੇ ਤੁਸੀਂ ਆਨੰਦ ਮਾਣ ਰਹੇ ਹੋ ਵੀਕਐਂਡ ਦਾ ਕੋਰੋਨਾ ਵਾਇਰਸ ਦੇ ਸਮੇਂ ਦੇ ਵਿੱਚ। ਤੇ ਇੱਧਰ ਠੰਡ ਬਹੁਤ ਪੈ ਰਹੀ ਹੈ ਆਸਟ੍ਰੇਲੀਆ ਦੇ ਸਦਰਨ ਹਿੱਸਿਆਂ ਦੇ ਵਿੱਚ, ਕੈਨਬਰਾ ਦੇ ਵਿੱਚ ਜ਼ਿਆਦਾ ਠੰਡ ਸੀ। ਸੋ ਗੁਰਪ੍ਰੀਤ ਗਿੱਲ ਹੁਣਾਂ ਨੂੰ ਮੈਂ ਕੈਨਬਰਾ ਤੋਂ ਸ਼ਾਮਲ ਕਰਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਭਾਈ ਜੀ, ਬਹੁਤ ਵਧੀਆ ਹਾਲ ਚਾਲ ਹੈ ਜੀ, ਤੇ ਮੋਰੇੜੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਤੇ ਚਲੋ, ਇਹ ਆਖਰੀ ਠੰਡ ਲੱਗਦੀ ਹੈ ਮੈਨੂੰ ਇਸ ਸਾਲ ਦੀ, ਪਰ ਮੈਨੂੰ ਲੱਗਦਾ ਤੁਸੀਂ ਤਾਂ ਹੀਟ ਚ ਬੈਠੇ ਹੋਣੇ ਹਜੇ।
ਨਹੀਂ, ਮੈਂ ਸੂਰਜ ਵੱਲ ਦੇਖ ਕੇ ਗਰਮ ਹੋ ਰਿਹਾ।
ਤੁਸੀਂ ਸੂਰਜ ਤੇ ਕੋਈ ਕਵਿਤਾ ਨਾ ਲਿਖਦੇ ਹੋ, ਕਿਤਾਬ ਨਾ ਲਿਖਦੇ ਹੋ ਕੋਈ, ਕਿਉਂਕਿ ਜਦੋਂ ਕੋਈ ਬੰਦਾ ਸੂਰਜ ਵੱਲ ਦੇਖਦਾ ਉਹ ਸੂਰਜ ਬਜ਼ਾਰਾ ਘਬਰਾ ਜਾਂਦਾ, ਵੀ ਹੁਣ ਮੇਰੇ ਤੇ ਕਿਤਾਬ ਲਿਖਣ ਲੱਗਾ ਕੋਈ। ਕਵਿਤਾ ਦੀ ਮੈਂ ਉਹੀ ਗੱਲ ਕਰ ਰਿਹਾ,
ਜਦੋਂ ਵੀ ਕੋਈ ਨਵਾਂ ਪੰਜਾਬੀ ਕੋਈ ਬਣਦਾ ਨਾ, ਸੂਰਜ ਮਾੜੀ ਠੰਡ ਲੱਗਣ ਲੱਗ ਪੈਂਦੀ, ਲੈ ਵੀ ਕਵਿਤਾ ਆਈ ਲੈ ਹੁਣ ਮੇਰੇ।
ਉਹ ਕਵਿਤਾ ਦੀ ਗੱਲ ਚਲੋ ਹੁਣ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਆ। ਉਹ ਕਾਂ ਵਾਲੀ ਸਟੋਰੀ ਬਹੁਤ ਮਸ਼ਹੂਰ ਹੋਈ ਪਈ ਆ, ਮੈਂ ਸੁਣਾ ਦਿੰਦਾ ਤੁਹਾਨੂੰ, ਤੁਸੀਂ ਵੈਸੇ ਪੜ੍ਹੀ ਤਾਂ ਹੈ ਨੀ, ਹਨਾ, ਮੈਂ ਸੁਣਾ ਦਿੰਦਾ ਤੇ
ਜ਼ਰੂਰ ਜੀ।
ਹਾਂ, ਉਹ ਸਟੋਰੀ
ਮੇਰਾ, ਮੈਂ ਇੱਕ ਮਿੰਟ ਨਾ, ਮੇਰਾ ਰੂਲ ਆ, ਜੇ ਪੰਜ ਲਾਈਨਾਂ ਤੋਂ ਵੱਧ ਸਟੇਟਸ ਹੋਵੇ ਜਾਂ ਕੋਈ ਮੈਸੇਜ ਹੋਵੇ ਮੈਂ ਪੜ੍ਹਦਾ ਨੀ ਹੁੰਦਾ।
ਬਾਜ ਦੇ ਪਹਿਲਾਂ ਉਹ ਚੁੰਝ ਮਾਰਨੀ, ਫਿਰ ਉਹਦੇ ਉੱਪਰ ਬਹਿ ਜਾਂਦਾ ਜਿੱਦਾਂ ਉਹ ਬੋਇੰਗ ਦੇ ਉੱਤੇ ਉਹ ਡਿਸਕਵਰੀ ਜਿਹੜੀ ਸਪੇਸ ਸ਼ਟਲ ਨੀ ਲਿਆਂਦੇ ਹੁੰਦੇ ਏਦਾਂ ਬਿਠਾ ਟਰਾਂਸਪੋਰਟ ਕਰਦੇ, ਉਹ ਮਤਲਬ ਸਟੋਰੀ ਇਹ ਸੀ, ਕਹਿੰਦੇ ਵੀ ਜਿੱਦਾਂ ਕਾਂ ਉਹਦੇ ਠੂੰਗਾ ਮਾਰਦਾ, ਬਾਜ ਜਾਂਦਾ ਹੁੰਦਾ, ਕਾਂ ਉਹਦੇ ਠੂੰਗਾ ਮਾਰਦਾ ਆ, ਫੇਰ ਉਹਦੇ ਉੱਪਰ ਬਹਿ ਜਾਂਦਾ। ਉਹ ਬਾਜ ਕਹਿੰਦਾ ਕੋਈ ਪਰਵਾਹ ਨੀ, ਕਹਿੰਦਾ ਬੈਠਾ ਰਹਿ ਯਾਰ, ਮੈਂ ਤੈਨੂੰ ਦੇਖਦਾ ਨੀ। ਜਿੱਦਾਂ ਆਪਾਂ ਆਮ ਨੀ ਕਹਿ ਦਿੰਦੇ ਹੁੰਦੇ ਯਾਰ, ਉਹ ਤੂੰ ਚੱਲੀ ਚੱਲ, ਹਾਥੀ ਜਾਂਦੇ ਹੁੰਦੇ ਆ, ਕੁੱਤੇ ਭੌਂਕੀ ਜਾਣ, ਕੋਈ ਪਰਵਾਹ ਨੀ ਕਰੀਦੀ। ਇੱਦਾਂ ਹੁਣ ਨਾ ਉਹ ਪਤਾ ਨੀ ਕਿਹੜੀ ਰਿਸਰਚ ਕੀਤੀ ਆ ਉਸ ਬੰਦੇ ਨੇ, ਉਹ ਕਹਿੰਦਾ ਆ, ਸਟੋਰੀ ਲਿਖੀ ਆ ਜਾਂ ਉਹਨੇ ਇੱਕ ਆਈਡੀਆ ਦਿੱਤਾ ਆ ਫੋਟੋਸ਼ਾਪ ਕਰਕੇ, ਵੀ ਕਾਂ ਉਹਦੇ ਠੂੰਗੇ ਮਾਰਦਾ, ਉਹ ਪਰਵਾਹ ਨੀ ਕਰਦਾ ਬਾਜ, ਤੇ ਫਿਰ ਉਹਦੇ ਉੱਪਰ ਵੀ ਬਹਿ ਜਾਂਦਾ। ਕਹਿੰਦਾ ਉਹ ਓਹਨੂੰ ਲਾਉਣ ਦੇ ਲਈ ਜਾਂ ਕਹਿੰਦਾ ਕਹਿੰਦਾ ਕੋਈ ਨੀ ਬੈਟਰ ਉਹ ਅਡਾਰੀ ਇੰਨੀ ਉੱਚੀ ਮਾਰਦਾ ਉੱਪਰ ਸਾਹ ਬੰਦ ਹੋ ਜਾਂਦਾ ਉਹਦਾ ਕਿਉਂਕਿ ਆਕਸੀਜਨ ਘੱਟਦੀ ਚਲੇ ਜਾਂਦੀ ਹੈ ਉੱਪਰ ਨੂੰ ਐਟਮੋਸਫੇਅਰ ਦੇ ਵਿੱਚ ਉਹ ਕਾਂ ਕਹਿੰਦਾ ਉੱਥੋਂ ਥੱਲੇ ਡਿੱਗ ਪੈਂਦਾ ਮਤਲਬ ਕਮਾਲ ਹੋ ਗਈ ਮਤਲਬ ਪਹਿਲੀ ਗੱਲ ਤਾਂ ਇਹ ਕਾਂ ਨੇ ਲੈਣਾ ਕੀ ਆ ਬਾਜ ਦੇ ਉੱਤੇ ਬੈਠ ਕੇ ਵਟ ਇਜ਼ ਟ੍ਰਾਇੰਗ ਟੂ ਡੂ
ਨਹੀਂ ਜਦੋਂ ਇਹ ਕਹਿ ਰਹੇ ਕਾਂ ਥੱਲੇ ਡਿੱਗ ਪੈਂਦਾ ਇਹ ਭੁੱਲ ਗਏ ਵੀ ਕਾਂ ਦੇ ਵੀ ਖੰਭ ਹੈਗੇ ਉਹ ਖੰਭ ਮਾਰਨ ਦੀ ਕੋਸ਼ਿਸ਼ ਕਰੂਗਾ ਜਦੋਂ ਥੱਲੇ ਡਿੱਗਦਾ ਅਗਲਾ ਆਪਣਾ ਪੈਰਾਸ਼ੂਟ ਵੀ ਖੋਲੂਗਾ
ਆਹੋ
ਕਿਹੜੀਆਂ ਕਿੱਧਰ ਨੂੰ ਲੈ ਕੇ ਜਾ ਰਹੇ ਨਾ ਵੀ ਕੁਛ ਵੀ ਜਿੱਦਾਂ ਹਿੰਦੀ ਫਿਲਮ ਚ ਨੀ ਵੇਖੀ ਵੀ ਯਾਰ ਕੁਛ ਵੀ ਚੱਲ ਨਹੀਂ ਜਾਂਦਾ
ਕੁਛ ਵੀ ਚੱਲਦਾ
ਉਹ ਵਾਲਾ ਕੰਮ
ਹੁਣ
ਤੁਸੀਂ ਇਹ ਦੇਖੋ ਕੱਲ ਦਾ ਨਾ ਪ੍ਰਸ਼ਾਂਤ ਭੂਸ਼ਣ ਦਾ ਰੌਲਾ ਚੱਲ ਰਿਹਾ ਠੀਕ ਹੈ ਨਾ ਹੁਣ ਉਹ ਇੱਕ ਨਵਾਂ ਇਨਕਲਾਬੀ ਲੱਭਿਆ ਆਪਣੇ ਪੰਜਾਬੀਆਂ ਨੂੰ ਤੇ ਉਹਦੇ ਨਾ ਟਵਿੱਟਰ ਹੈਂਡਲ ਕਿਸੇ ਨੇ ਇੱਕ ਟਵਿੱਟਰ ਇੰਨਾ ਕੁ ਘਟੀਆ ਪਲੇਟਫਾਰਮ ਹੈ ਨਾ ਉਹ ਤੁਸੀਂ ਕਿਸੇ ਵੀ ਨਾਂ ਦਾ ਤੁਸੀਂ ਬਣਾ ਲਓ ਅਗਲੇ ਦੀ ਫੋਟੋ ਵੀ ਲਾ ਲਓ ਉੱਥੋਂ ਜੋ ਮਰਜ਼ੀ ਪਾਏ ਜੋ ਜਦੋਂ ਤੱਕ ਰਿਪੋਰਟ ਨੀ ਹੁੰਦਾ ਨਾ ਲੋਕਾਂ ਨੇ ਸੱਚ ਮੰਨੀ ਜਾਂਦਾ ਵੀ ਉਹੀ ਬੰਦਾ ਠੀਕ ਹੈ ਉਹਦਾ ਚੱਲਣ ਡਿਆ ਵੀ ਮੈਂ ਦੂਜਾ ਹਾਂਜੀ ਵੀ ਮੈਂ ਵਰਕਰ ਨੂੰ ਥੋੜੀ ਮੰਨਦਾ ਮੈਂ ਤਾਂ ਭਗਤ ਸਿੰਘ ਦਾ ਪੁਜਾਰੀ ਆ ਮੈਂ ਮਾਫ਼ੀ ਥੋੜੀ ਮੰਗ ਲੂੰਗਾ ਉਹਨੇ ਲਿਖੇ ਨੀ ਠੀਕ ਹੈ ਹਾਂਜੀ ਪਰ ਸਾਡੇ ਜਿਹੜੇ ਹੈਗੇ ਆ ਫੇਸਬੁੱਕ ਦੇ ਸ਼ਿਕਾਰੀ ਉਹਨਾਂ ਨੇ ਚੱਕ ਲਿਆ ਉਹ ਦੋਹਾਂ ਉਹ ਚੱਲਣ ਦੇ ਨੇ ਤੇ ਮੈਂ ਦੋ ਤਿੰਨ ਜਣਿਆਂ ਨੂੰ ਕਿਹਾ ਮੈਂ ਕਿਹਾ ਬਾਈ ਉਹਦਾ ਅਸਲੀ ਕੰਮ ਨੀ ਹੈਗਾ ਉਹ ਮੈਨੂੰ ਅੱਗਿਓ ਖਬਰ ਸ਼ੇਅਰ ਕਰਨ ਦੇ ਆ ਵੀ ਪ੍ਰਸ਼ਾਂਤ ਭੂਸ਼ਣ ਨੇ ਮਾਫ਼ੀ ਨੀ ਮੰਗੀ ਮੈਂ ਕਿਹਾ ਉਹਨੇ ਮਾਫ਼ੀ ਮੰਗਣ ਵਾਲੇ ਆਹ ਗੱਲ ਨੀ ਕਹੀ ਉਹਨੇ ਗਾਂਧੀ ਦੇ 1917 ਦੀ ਇੱਕ ਇੰਸੀਡੈਂਟ ਸੀ ਜਿਹਦੇ ਵਿੱਚ ਜੱਜ ਨੇ ਇਹਨੂੰ ਆਫਰ ਕੀਤਾ ਹੈ ਵੀ ਤੈਨੂੰ ਮਾਫ਼ੀ ਦੇ ਦਿੰਦੇ ਆ ਤੇ ਉਹ ਈਵਨ ਕੀ ਜ਼ਮਾਨਤ ਵੀ ਆਫਰ ਕੀਤੀ ਸੀ ਗਾਂਧੀ ਨੂੰ ਤੇ ਜੱਜ ਨੇ ਗਾਂਧੀ ਨੇ ਕਿਹਾ ਸੀ ਵੀ ਮੈਂ ਜਿਹੜੀ ਮੈਂ ਗਲਤੀ ਕੀਤੀ ਆ ਮੈਂ ਉਹਦੀ ਕੋਈ ਮਾਫ਼ੀ ਨੀ ਮੰਗਣੀ ਨਾ ਹੀ ਮੈਂ ਜ਼ਮਾਨਤ ਕਰਾਉਣੀ ਤੁਸੀਂ ਸਜ਼ਾ ਦਿਓ ਮੈਨੂੰ ਤੇ ਜੱਜ ਨੇ ਅੱਕ ਕੇ ਫਿਰ ਆਪਣੇ ਪੱਲੇ ਪੈਸੇ ਭਰ ਕੇ ਨਾ ਤੇ ਉਹਦੀ ਜ਼ਮਾਨਤ ਕੀਤੀ ਗਾਂਧੀ ਦੀ ਵੀ ਲੈ ਜਾਓ ਯਾਰ ਇਹਨੂੰ ਇੱਥੋਂ ਅਸੀਂ ਹੋਰ ਵੀ ਕੰਮ ਕਰਨੇ ਹਨਾ ਤੇ ਉਹ ਆਪਣੇ ਨਾ ਵੀ ਜਿਹੜਾ ਪਲੇਟਫਾਰਮ ਆ ਇਸ ਵੇਲੇ ਜਿੰਨੇ ਸੋਸ਼ਲ ਮੀਡੀਆ ਦੇ ਉਹ ਆਪਾਂ ਡਿਸਰਵ ਨਹੀਂ ਕਰਦੇ ਭਾਜੀ ਆਪਣੀ ਕਮਿਊਨਿਟੀ ਡਿਸਰਵ ਨਹੀਂ ਕਰਦੀ
ਨਹੀਂ ਉਹ ਬਾਕੀ ਉਹ ਤਾਂ ਗਪੌੜ ਜਿਹੜਾ ਉਹ ਵੈਸੇ ਮੈਂ ਦੇਖਿਆ ਮੇਨ ਸਟ੍ਰੀਮ ਗੋਰੇ ਵੀ ਇੱਦਾਂ ਹੀ ਕਰਦੇ ਆ ਕੋਈ ਐਡੀ ਗੱਲ ਨਹੀਂ ਇਹਨਾਂ ਚ ਵੀ ਹੈਗੇ ਆ ਤੇ ਵਧੀਆ ਗੱਲਾਂ ਵੀ ਕਰਦੇ ਪਰ ਜਿਹੜੀ ਆ ਕਾਂ ਵਾਲੀ ਸਟੋਰੀ ਆ ਨਾ ਇਹ ਤਾਂ ਰੀਅਲੀ ਮਤਲਬ ਬਹੁਤ ਜ਼ਿਆਦਾ ਫਲੋ ਆ ਤੇ ਐਵੇਂ ਹੀ ਜਿੰਨੀ ਕਿਸੇ ਨੇ ਬਣਾਈ ਆ ਫੋਟੋ ਜੋਪ ਕਰਕੇ ਕਾਂ ਬਾਜ ਏਦਾਂ ਉੱਡ ਜਾਂਦਾ ਬਾਜ ਗੁਰਸੇਵਕ ਧੌਲੇ ਦੀ ਮੈਂ ਵਾਲ ਤੋਂ ਦੇਖ ਰਿਹਾ ਇਜ਼ ਅ ਜਰਨਲਿਸਟ ਦੇ ਕਾਫੀ ਉਹ ਸਾਹਿਤਕ ਬੰਦਾ ਉਹ ਕਹਿੰਦੇ ਵੀ ਕਹਿੰਦੇ ਬਾਜ ਨੂੰ ਦੇਖ ਕੇ ਨਾ ਪੰਛੀਆਂ ਦੇ ਸਾਹ ਸੁੱਕ ਜਾਂਦੇ ਆ ਜਿੱਦਾਂ ਸ਼ੇਰ ਨੂੰ ਦੇਖ ਕੇ ਜਾਨਵਰਾਂ ਦੇ ਸੁੱਕਦੇ ਨਾ ਬਾਜ ਜਿਹੜਾ ਅਸਮਾਨ ਦਾ ਰਾਜਾ ਆ ਔਰ ਪੰਛੀਆਂ ਕੀ ਵੱਡੀਆਂ ਵੱਡੀਆਂ ਬੱਕਰੀਆਂ ਚੱਕ ਲੈ ਜਾਂਦਾ ਜਾਂ ਚੱਕਦਾ ਦੇਖ ਲਿਓ ਵੀਡੀਓ ਕਿਤੇ ਯੂਟਿਊਬ ਦੇ ਉੱਤੇ ਸੋ ਇਸ ਕਰਕੇ
ਆਸਟ੍ਰੇਲੀਆ ਦਾ ਜਿਹੜਾ ਈਗਲ ਹੈ ਨਾ ਆਸਟ੍ਰੇਲੀਆ ਦਾ ਜਿਹੜਾ ਈਗਲ ਹੈ ਨੇਟਿਵ ਈਗਲ ਹੈ ਜਿਹੜਾ ਉਹਦੀ ਉਹ ਜਦੋਂ ਪੂਰੇ ਆਪਣੇ ਕੰਮ ਖਿਲਾਰਦਾ ਨਾ ਉਹ ਪਤਾ ਕਿੰਨੀ ਵਿੜਥ ਬਣਦੀ ਉਹਦੀ ਚੜਾਈ 2.5 meters
ਢਾਈ ਮੀਟਰ
ਤੇ ਉਹ ਰੈਡ ਕੈਂਗਰੂ ਚੱਕ ਕੇ ਲੈ ਜਾਂਦਾ ਰੈਡ ਕੈਂਗਰੂ ਸਿਰਫ ਹਾਂ ਕਾਂ ਦੀਆਂ ਜਿਹੜੀਆਂ ਕਹਾਣੀਆਂ ਬਣਾਈਆਂ ਨਾ ਵੀ ਤੁਸੀਂ ਪੱਥਰ ਪਾ ਕੇ ਪਾਣੀ ਪੀ ਲੈਂਦਾ ਕਾਂ ਨੂੰ ਉੱਥੇ ਤੱਕ ਹੀ ਰੱਖੋ ਬਾਜ ਦੇ ਨਾਲ
ਅੱਛਾ ਇੱਕ ਤਾਂ ਇਹ ਮਸ਼ਹੂਰ ਹੋ ਰਹੀ ਸੀ ਇੱਕ ਕੋਈ ਕਵਿਤਾ ਦੀ ਪਿੰਨੀ ਦੀ ਕਵਿਤਾ ਉਹ ਕੀ ਚੱਕਰ ਆ ਵੀ ਪਿੰਨੀ ਕਵਿਤਾ
ਉਹ ਕਿਸੇ ਸਾਹਿਤਕ ਬੰਦੇ ਨੇ 2019 ਚ ਕੋਈ ਅੱਜ ਕੱਲ ਕਵਿਤਾ ਵੀ ਚੱਲਣ ਦੀਆਂ ਨਾ ਐਵੇਂ ਦੋ ਤਿੰਨ ਅੱਖਰ ਜੋੜ ਕੇ ਕਵੀ ਬਣ ਰਹੇ ਬੰਦੇ ਹਨਾ 2019 ਚ ਕਿਸੇ ਨੇ ਫੋਟੋ ਕੀਤੀ ਸੀ ਕਿਤਾਬ ਤੋਂ ਉਹਨੇ ਆਪਣੇ ਪੋਸਟ ਕਰਤੀ ਹੁਣ ਫੇਸਬੁੱਕ ਦੇ ਸ਼ਿਕਾਰੀਆਂ ਨੂੰ ਉਹ ਫੋਟੋ ਲੱਗ ਗਈ ਹੁਣ ਉਹ ਫੋਟੋ ਚੁੱਕ ਕੇ ਚੱਲ ਰਹੀ ਆ ਕਿਤਾਬ ਚ ਪੰਨੇ ਦੀ ਫੋਟੋ ਆ ਉਹ ਉਹਨੇ ਕਵਿਤਾ ਲਿਖੀ ਆ ਵੀ ਇੱਕ ਪਿੰਨੀ ਤੂੰ ਖਾਈ ਇੱਕ ਪਿੰਨੀ ਮੈਂ ਖਾਊਂਗਾ ਤੇ ਚਾਹ ਆਪਾਂ ਖੜ ਕੇ ਪੀਵਾਂਗੇ ਕੋਈ ਵੀ ਪੰਜਾਬੀ ਪਹਿਲੋ ਪਿੰਨੀ ਖਾ ਕੇ ਚਾਹ ਨੀ ਪੀਂਦਾ ਪਿੰਨੀ ਦੇ ਨਾਲ ਨਾਲ ਚਾਹ ਪੀਤੀ
ਚਾਹ ਕਦੇ ਬਹੁਤੇ ਪੰਜਾਬੀ ਜਿਹੜੇ ਖੜ ਕੇ ਵੀ ਨੀ ਚਾਹ ਪੀਂਦੇ ਬਹੁਤੇ ਮਤਲਬ ਮੋਸਟਲੀ ਪੰਜਾਬੀ
ਹਾਂਜੀ
ਵਾਈਨ ਦੇ ਗਲਾਸ ਦੇ ਥੈ ਚਾਹ ਪਾਈ ਹੋਣੀ ਆ ਪੰਜਾਬੀ ਕਰਨ ਕੀਤਾ ਲੱਗਦਾ ਕਿਸੇ ਅੰਗਰੇਜ਼ੀ ਕਵਿਤਾ ਦਾ
ਗੂਗਲ ਟ੍ਰਾਂਸਲੇਟ ਹੋਈ
ਟ੍ਰਾਂਸਲੇਟ ਹੋਈ ਲੱਗਦੀ ਮੈਨੂੰ ਆਪਾਂ ਏਦਾਂ ਕਰਦੇ ਸਰੋਤਿਆਂ ਨੂੰ ਪੁੱਛ ਲੈਂਦੇ ਆ ਵੀ ਤੁਸੀਂ ਕਦੇ ਖੜ ਕੇ ਚਾਹ ਪੀਤੀ ਹੈ? ਜਾਣੀ ਕਿ ਮੈਜੋਰਟੀ ਆਫ ਟਾਈਮਸ ਕਿਤੇ ਮਜਬੂਰੀ ਪੀਣੀ ਪੈ ਜਾਵੇ ਤਾਂ ਠੀਕ ਹੈ, ਪਰ ਜੇ ਨਾਲ ਪਿੰਨੀਆਂ ਹੋਣ ਕੋਈ ਪਿੰਨੀਆਂ ਕਿਸੇ ਤੁਸੀਂ ਘਰ ਜਾਓਗੇ ਤਾਂ ਹੀ ਤੁਹਾਨੂੰ ਆਫਰ ਕਰੂਗਾ, ਰਾਹ ਚ ਤਾਂ ਕੋਈ ਕਰਦਾ ਨੀ ਆਫਰ, ਹੈਨਾ? ਸੋ ਰਾਹ ਚ ਖੋਖੇ ਤੇ ਖੜ ਕੇ ਚਾਹ ਪੀਣਾ ਉਹ ਤਾਂ ਆਊਟ ਆਫ ਕੁਐਸਚਨ ਹੈ, ਉੱਥੇ ਪਿੰਨੀ ਹੋ ਹੀ ਨੀ ਸਕਦੀ ਉੱਥੇ, ਠੀਕ ਹੈ ਨਾ? ਪਿੰਨੀ ਹੋਏਗੀ ਘਰ। ਹੁਣ ਮੈਨੂੰ ਇਹ ਦੱਸੋ,
ਆਪਣੇ ਖੋਖੇ ਤੇ ਬਹਿ ਕੇ ਉੱਥੇ ਵੀ ਅਗਲੇ ਨੇ ਟੇਬਲ ਰੱਖਿਆ ਹੁੰਦਾ, ਉੱਥੇ ਵੀ ਲੋਕ ਬਹਿ ਕੇ ਚਾਹ ਪੀਂਦੇ ਆ।
ਹਾਂ ਮਤਲਬ ਆਹੋ ਹੁਣ ਨਹੀਂ ਪਿੰਨੀ ਨਾਲ ਪਿੰਨੀ ਦਾ ਫੈਕਟਰ ਹੈ ਨਾ ਬਹੁਤ ਵੱਡਾ। ਤੇ ਹੁਣ ਮੈਂ ਆਪਣੇ ਸਰੋਤਿਆਂ ਨੂੰ ਪੁੱਛਦਾ ਵੀ ਉਹਨਾਂ ਨੇ ਕਦੇ ਪਿੰਨੀ ਦੇ ਨਾਲ ਖੜ ਕੇ ਚਾਹ ਪੀਤੀ ਹੋਵੇ, ਮਤਲਬ ਕੋਈ ਉਹਨਾਂ ਨੂੰ ਸੀਨ ਚੇਤੇ ਹੋਵੇ ਕਦੇ ਵੀ, ਐਨੀ ਵੇ ਸਾਡੇ ਨਾਲ ਸ਼ੇਅਰ ਕਰੋ। ਤੇ ਹੁਣ ਗੱਲ ਤਾਂ ਤਜਰਬੇ ਸਾਂਝੇ ਕਰੋ, ਪਿੰਨੀ ਦੇ ਖੜ ਕੇ ਜਾਣੀ ਨਾਲ ਚਾਹ ਪੀਣੀ। ਇੱਕ ਨਾ ਮੈਂ ਚਾਚਾ ਚੰਡੀਗੜ੍ਹੀ ਦਾ ਪੜ੍ਹ ਰਿਹਾ ਸੀ, ਡਾਕਟਰ ਗੁਰਨਾਮ ਸਿੰਘ ਧੀਰ ਹੋਏ ਨੇ, ਬੜੇ ਉੱਘੇ ਮਤਲਬ ਕਮੇਡੀਅਨ ਰਾਈਟਰ ਹੋਏ ਨੇ, ਉਹਨੇ ਬਹੁਤ ਕਿਤਾਬਾਂ ਲਿਖੀਆਂ, ਉਹਨਾਂ ਦਾ ਬੜਾ ਸੀਰੀਜ਼ ਚੱਲਦੀ ਹੁੰਦੀ ਸੀ ਚਾਚਾ ਚੰਡੀਗੜ੍ਹੀ, ਬੜਾ ਮਸ਼ਹੂਰ ਹੈ। ਤੇ ਉਹਨਾਂ ਨੇ ਨਾ ਉਹਨਾਂ ਦਾ ਇੱਕ ਚੈਪਟਰ ਹੈ ਚਾਚਾ ਚੰਡੀਗੜ੍ਹੀ ਨੇ ਅਵਾਰਡ ਮੁੱਛਿਆ, ਮੁੱਛਣ ਦਾ ਮਤਲਬ ਹੁੰਦਾ ਖਿੱਚ ਲਿਆ ਜਾਣੀ ਕਿ ਮਤਲਬ ਜ਼ੋਰ ਨਾਲ। ਉਹਦੇ ਚ ਨਾ ਉਹ ਚਾਚਾ ਚੰਡੀਗੜ੍ਹੀ ਆ ਕਿਤਾਬ ਚ ਪਾਉਂਦਾ ਆਪਣੀ, ਹੈਨਾ? ਤੇ ਉਹਦੇ ਲਈ ਫਿਰ ਉਹ ਜਿਹੜੇ ਪਾਪੜ ਬੇਲਦਾ ਆ ਅਵਾਰਡ ਲੈਣ ਲਈ ਸਾਹਿਤ ਅਕੈਡਮੀ ਦੇ ਵਿੱਚੋਂ, ਤੇ ਉਹ ਫਿਰ ਸਾਰੇ ਰਿਵਿਊ ਲਿਖਾਉਂਦਾ ਆ, ਬਹੁਤ ਕੁਛ ਕਰਦਾ, ਹੈਨਾ? ਤੇ ਹੁਣ ਉਹਦੇ ਵਿੱਚ ਨਾ ਉਹਦਾ ਇੱਕ ਬੰਦਾ ਮੇਰੇ ਵਰਗਾ, ਜਿੱਦਾਂ ਮਤਲਬ ਮੈਂ ਤੇਰੇ ਤੋਂ ਰਿਵਿਊ ਰਖਾ ਲਵਾਂ ਜਾਂ ਤੂੰ ਮੇਰੇ ਤੋਂ, ਮੈਂ ਫਿਰ ਮਤਲਬ ਤੂੰ ਮੇਰਾ ਰਿਵਿਊ ਲਿਖੇ ਵੀ ਦੇਖੋ ਜੀ ਕਿਆ ਸਿਰੇ ਦੀ ਕਵਿਤਾ ਲਿਖੀ ਆ, ਕਹਿੰਦਾ ਮੈਂ ਤੁਹਾਨੂੰ ਇੱਕ ਸੈਂਪਲ ਸੁਣਾਉਣਾ। ਹੁਣ ਉਹ ਉਸ ਕਿਤਾਬ ਦਾ ਤੁਹਾਨੂੰ ਮੈਂ ਨਾ ਇੱਕ ਸੈਂਪਲ ਸੁਣਾਉਣਾ ਜਿਹਦੇ ਕਰਕੇ ਉਹਨੂੰ ਸਾਹਿਤ ਅਕੈਡਮੀ ਅਵਾਰਡ ਮਿਲਦਾ। ਉਹ ਕਹਿੰਦਾ ਕਹਿੰਦਾ ਵੀ ਆਹ ਜਿਹੜੀ ਕਵਿਤਾ ਹੈ ਨਾ, ਇਹ ਵੱਡੀ ਵੱਡੀ ਜਿਹੜੀਆਂ ਕਿਤਾਬਾਂ ਹੋਈਆਂ ਨੇ ਕਾਵਿ ਦੀਆਂ, ਉਹਨੂੰ ਉਹਦਾ ਮੂੰਹ ਮੋੜ ਦਿੰਦੀ ਆ ਆਹ ਕਵਿਤਾ। ਕਵਿਤਾ ਇਸ ਤਰ੍ਹਾਂ ਆ, ਮੇਰੇ ਘਰ ਵਾਲੀਏ ਘਰ ਕਿਉਂ ਨਹੀਂ ਰਹਿੰਦੀ, ਮੇਰੇ ਘਰ ਵਾਲੀਏ ਘਰ ਕਿਉਂ ਨਹੀਂ ਰਹਿੰਦੀ, ਘਰ ਘਰ ਹੈ ਹਰ ਹਰ ਹੈ, ਜ਼ਰ ਜ਼ਰ ਜ਼ੋਰੂ 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 ਜ਼ਰ ਹੈ, ਕਮਾਲ ਹੈ ਹਲਾਲ ਹੈ ਜਮਾਲ ਹੈ, ਢੋਲ ਸਿੱਟੇ ਟਮਕੀਰੀ ਢਿੱਡੇ ਕਾਰਾਂ ਵਿੱਚ ਆਉਂਦੇ ਕਾਰਾਂ ਵਾਲਿਆਂ, ਕਾਰ ਪੰਚਰ ਮੇਰਾ ਦਿਲ ਪੈਂਚਰ ਉਹਦਾ ਦਿਮਾਗ ਪੈਂਚਰ, ਪੰਚਰ ਪੈਂਚਰ ਪੈਂਚਰ ਹਵਾ ਪੈਂਚਰ ਪਾਣੀ ਪੈਂਚਰ ਗੱਲ ਕੀ ਬਾਤ ਕੀ ਰੱਬ ਦੀ ਸਾਰੀ ਕਾਇਨਾਤ ਪੈਂਚਰ, ਆਵੇ ਕੋਈ ਪੈਂਚਰ ਲਾਵੇ ਦਿਲਾਂ ਦਿਆਂ ਮਹਿਰਮਾ ਤੇਰਾ ਬਟੂਆ ਕਿੱਥੇ। ਕਵਿਤਾ ਆ ਕਹਿੰਦਾ ਗੱਲ ਤਾਂ ਅਖੀਰ ਨੂੰ ਬਟੂਏ ਦੇ ਮੁੱਕਦੀ ਆ ਗਏ।
ਬੰਦਾ ਮੇਰੇ ਵਰਗਾ ਕਵਿਤਾ ਪੜ੍ਹ ਗਿਆ ਨਾ, ਵੀ ਦੋ ਤਿੰਨ ਮਿੰਟ ਤੱਕ ਵਾਚਿਆ ਰਿਹਾ ਵੀ ਬਾਈ ਮੈਨੂੰ ਕਿੱਥੋਂ ਤੋਂ ਕਿੱਥੇ ਲੈ ਗਿਆ ਨਾ, ਘਰ ਵਾਲੀ ਨੂੰ ਕਾਰ ਤੇ ਕਾਇਨਾਤ ਤੇ ਫਿਰ ਬਟੂਏ ਤੇ ਆ ਗਿਆ। ਬੰਦਾ ਕਵਿਤਾ ਪੜ੍ਹ ਕੇ ਆਪਣਾ ਫੋਟੋਆਂ ਦੇਖ, ਫੋਟੋਆਂ ਕਿੱਥੇ ਮੇਰਾ।
ਉਹ ਅਖੀਰ ਨੂੰ ਕਹਿੰਦਾ ਕਹਿੰਦਾ ਗੱਲ ਤਾਂ ਸਾਰਾ ਸਾਰਾ ਪੁਆੜਾ ਤਾਂ ਬਟੂਏ ਦਾ ਹੀ ਹੁੰਦਾ ਨਾ। ਚਲੋ ਇਹ ਤਾਂ ਸੀਗੀ ਜਿਹੜੇ ਚਲੰਤ ਮਾਮਲੇ ਨੇ ਸੋਸ਼ਲ ਮੀਡੀਆ ਦੇ, ਕੌਮ ਦੇ ਸਾਹਮਣੇ ਆ ਰਹੀਆਂ ਦਰਪੇਸ਼ ਮਸਲੇ ਜਿਹੜੇ ਨੇ ਪਿੰਨੀ ਦੇ ਨਾਲ ਚਾਹ ਤੇ ਕਾਵਾਂ ਦਾ ਬਾਜਾਂ ਦੇ ਉੱਤੇ ਸਵਾਰੀ।
ਇੱਕ ਹੋਰ ਆਇਆ ਜੀ, ਤੈਨੂੰ ਇੱਕ ਦੱਸਦਾ, ਇੱਕ ਹੋਰ ਆਇਆ ਇੱਕ, ਪਤਾ ਨੀ ਆਪਣੇ ਖਾਲਸਾ ਜੀ ਨੇ ਤੇ ਉਹਨਾਂ ਨੇ ਨਾ ਕਿਸੇ ਪੰਜਾਬੀ ਵੀਰ ਨੇ ਵੀ ਗੋਰੀ ਨਾਲ ਵਿਆਹ ਕਰਾਇਆ ਤੇ ਅਫਕੋਰਸ ਅੱਗੇ ਉਹ ਗੋਰੇ ਵੀ ਨਿਆਣੇ ਵੀ ਗੋਰੇ ਹੋਏ ਹਨਾ, ਤੇ ਉਹਨਾਂ ਨੇ ਉਹਨਾਂ ਦੀ ਫੈਮਿਲੀ ਦੀ ਫੋਟੋ ਚੱਕ ਕੇ ਥੱਲੇ ਲਿਖਤਾ ਵੀ ਜਸਟਿਨ ਟਰੂਡੋ ਦਾ ਪਰਿਵਾਰ ਪੰਜਾਬੀ ਪਹਿਰਾਵੇ ਵਿੱਚ। ਚਲੋ ਲੋਕਾਂ ਨੇ ਹਨੇਰੀ ਲਿਆਤੀ ਸ਼ੇਅਰ ਕਰ ਕਰਕੇ, ਥੱਲੇ ਲੋਕਾਂ ਨੇ ਉਹ ਮਿੰਨਤਾਂ ਵੀ ਕੀਤੀਆਂ, ਭਾਜੀ ਇਹ ਬੰਦਾ ਆਪਣਾ ਇੰਗਲੈਂਡ ਚ ਰਹਿੰਦਾ ਉਹਦਾ ਪਰਿਵਾਰ ਆ, ਤੁਸੀਂ ਟਰੂਡੋ ਵਿੱਚ ਐਂ ਹਟ, ਪਰ ਭਾਜੀ ਮੰਨੇ ਨੀ, ਭਾਜੀ ਨੇ ਪੋਸਟ ਉੱਤੇ ਰੱਖੀ ਆ ਹਜੇ ਤੱਕ ਵੀ।
ਉਹ ਲਾਈਕ ਗਿਣੀ ਜਾਂਦਾ ਉਹਦਾ ਮਿੰਟ ਮਿੰਟ ਬਾਅਦ ਲਾਈਕ ਗਿਣਦਾ ਹੋਣਾ, ਇੰਨੇ ਹੋ ਗਏ ਇੰਨੇ ਹੋ ਗਏ। ਤੈਨੂੰ ਪਤਾ ਇੱਕ ਲਾਈਕਾਂ ਦੀ ਹੋਰ ਵੀ ਇੱਕ ਗੱਲ ਬਣਦੀ ਆ, ਸਾਡੇ ਸੱਜਣ ਮਿੱਤਰ ਇੱਕ ਜਾਣਦੇ ਆ, ਉਹ ਕਹਿੰਦੇ ਹੁੰਦੇ ਆ ਵੀ ਜਦ ਤੁਸੀਂ ਪੋਸਟ ਪਾਓ ਨਾ, ਪੋਸਟ ਪਾ ਕੇ ਫਿਰ ਤੁਸੀਂ ਨਾ 5 ਮਿੰਟ ਦੇਖੋ ਨਾ ਉਹਨੂੰ ਪੋਸਟ ਨੂੰ, ਮਤਲਬ ਬੰਦ ਕਰਕੇ ਪਾਸੇ ਰੱਖ ਦੋ, ਬਾਥਰੂਮ ਜਾਇਓ ਬਿਨਾਂ ਫੋਨ ਤੋਂ ਬਾਥਰੂਮ ਜਾਇਓ, ਹੈਨਾ? ਤੁਹਾਨੂੰ ਕਿਉਂਕਿ ਅੱਛੋ ਤਾਂ ਹੀ ਲੱਗੀ ਰਹਿੰਦੀ ਵੀ ਕਿੰਨੇ ਲਾਈਕ ਹੁੰਦੇ ਕਿੰਨੇ ਲਾਈਕ ਹੁੰਦੇ ਆ। ਕਹਿੰਦੇ ਫਿਰ ਉਹ ਜਦੋਂ 5 ਮਿੰਟ ਬਾਅਦ ਆਓ ਨਾ, ਫਿਰ ਤੁਸੀਂ ਦੇਖੋ ਵੀ ਕਿੰਨੇ ਲਾਈਕ ਹੋ ਗਏ, ਤੇ ਫਿਰ ਤੁਸੀਂ ਦੇਖੀ ਜਾਣੇ ਦੇਖੀ ਜਾਣੇ, ਫਿਰ ਤੁਸੀਂ ਘੰਟੇ ਦੀ ਐਵਰੇਜ ਕਰੋ। ਕਹਿੰਦੇ ਵੀ 200-250 ਜਿੱਦਾਂ ਐਵਰੇਜ ਆਣੀ ਚਾਹੀਦੀ ਹੈ, ਫਿਰ ਤਸੱਲੀ ਹੁੰਦੀ ਹੈ ਜਾ ਕੇ। ਜੇ ਕਿਤੇ 30-40 ਕਰਾ ਜਾਣ ਨਾ, ਫਿਰ ਦਿਲ ਕਰਦਾ ਵੀ ਅਜੇ ਯਾਰ ਇਹ ਮੁੱਲ ਮੁੜਿਆ ਨੀ ਸਾਡੀ ਪੋਸਟ ਦਾ।
ਸੋ ਕਿਉਂਕਿ ਪੋਸਟ ਤਾਂ ਤੁਹਾਡੀ ਫੇਰ ਵੀ ਲੋਕਾਂ ਨੇ ਦੇਖੀ ਹੈ ਨਾ, ਤੇ ਉਹ ਜਿਹੜੇ ਜਿਹੜੇ ਤੈਨੂੰ ਲਾਇਕ ਨਹੀਂ ਮਿਲੇ ਉਹ ਐਕਚੁਅਲੀ ਹਿਡਨ ਡਿਸਲਾਈਕ ਨੇ, ਲੋਕਾਂ ਨੇ ਲਾਇਕ ਹੀ ਨਹੀਂ ਕੀਤਾ,
ਲਾਇਕ ਹੀ ਨਹੀਂ ਕੀਤਾ, ਉਹ
ਤੁਹਾਨੂੰ ਡਿਸਲਾਈਕ ਕੀਤਾ।
ਉਹ ਉਹ ਜਿਹੜੇ ਕਹਿੰਦੇ ਵੀ ਉਹ ਜਿੱਦਾਂ ਲਾਇਕ ਤਾਂ ਇੱਕ ਤਾਂ ਹੁੰਦੇ ਲਾਇਕਾਂ ਦੀ ਪਰ ਆਵਰ ਸਪੀਡ ਵੀ ਹੁੰਦੀ ਆ, ਮਤਲਬ ਜਿੱਦਾਂ ਪ੍ਰਤੀ ਘੰਟਾ ਜਿੱਦਾਂ ਸਪੀਡੋਮੀਟਰ ਵਾਂਗਰ ਕਿੰਨੇ ਲਾਇਕ ਪਰ ਆਵਰ ਆ ਰਹੇ ਨੇ, ਮਤਲਬ 110 ਤੇ ਚੱਲ ਰਹੇ ਨੇ, 120 ਤੇ ਚੱਲ ਰਹੇ ਨੇ। ਮੈਂ ਕਿਹਾ ਭਾਜੀ ਕਿਤੇ ਓਵਰ ਸਪੀਡਿੰਗ ਨਾ ਕਰਾ ਲਿਓ, ਫਾਈਨ ਨਾ ਕਰਾ ਲਿਓ ਤੁਸੀਂ।
ਇਹਦੇ ਪਿੱਛੇ ਜੀ ਆਪਣੇ ਫੇਸਬੁੱਕ ਦਾ ਐਲਗੋਰਿਥਮ ਵੀ ਚੱਲਦਾ, ਪਿੱਛੇ ਜਿਹਨਾਂ ਨੂੰ ਕਿਸੇ ਨੇ ਡੀਬੰਕ ਕੀਤਾ ਸੀ ਵੀ ਫੇਸਬੁੱਕ ਜਾਣ ਬੁੱਝ ਕੇ ਤੁਹਾਡੇ ਲਾਇਕ ਤੁਹਾਨੂੰ ਲਾਇਕ ਮਿਲ ਜਾਂਦੇ ਨੇ ਸ਼ੁਰੂ ਚ, ਮੰਨ ਲਓ ਪਹਿਲੇ 10-15 ਮਿੰਟ ਤੁਸੀਂ ਫੋਟੋ ਪਾਈ ਆ ਜਾਂ ਕੁਛ ਲਿਖਿਆ ਜਾਂ ਕੁਛ ਸਾਂਝਾ ਕੀਤਾ, ਉਹ 10-15 ਮਿੰਟ ਤੁਹਾਨੂੰ ਮਿਲ ਜਾਂਦੇ ਨੇ ਲਾਇਕ, ਮੰਨ ਲਓ ਵੀ 20-25 ਮਿਲ ਗਏ ਨੇ, ਪਰ ਉਹ ਫੇਸਬੁੱਕ ਤੁਹਾਨੂੰ ਦਿਖਾਉਂਦੀ ਨੀ, ਤੇ ਉਹ ਤਾਂ ਨੀ ਦਿਖਾਉਂਦੀ ਵੀ ਤੁਸੀਂ ਮੁੜ ਮੁੜ ਕੇ ਫੇਰ ਫੇਸਬੁੱਕ ਤੇ ਆ ਕੇ ਚੈੱਕ ਕਰੋ।
ਇੱਕ ਇਹ ਵੀ ਹੈ ਜਿਹੜੇ ਬਿਜ਼ਨਸ ਮਾਡਲ ਦੇ ਲਈ ਇਹ ਵੀ ਕਰਦੇ ਵੀ ਲਾਇਕ ਤਾਂ ਹੋਏ ਹੁੰਦੇ ਆ, ਤੁਹਾਤੋਂ ਪੈਸੇ ਮੰਗਦੇ ਆ ਵੀ ਜੇ ਹੋਰ ਕਰਨੇ ਤੁਹਾਨੂੰ ਪੈਸੇ ਦਿਓ, ਉਹ ਤੁਹਾਡੇ ਹੀ ਲਾਇਕ ਕੀਤੇ ਉਹ ਦਿਖਾ ਲਿਓ, ਉਹੀ ਤੁਹਾਨੂੰ ਦਿਖਾ ਦਿੰਦੇ ਪੈਸੇ ਲੈ ਕੇ। ਸੋ ਇਹ ਵੀ ਇੱਕ
ਮਤਲਬ
ਖੈਰ ਹਾਂਜੀ, ਸਾਡੇ ਨਾਲ ਮਨਦੀਪ ਮਾਨ ਹਾਂਜੀ ਜੁੜੇ ਨੇ ਮੇਰੇ ਖਿਆਲ ਕੇਂਸ ਤੋਂ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮਨਦੀਪ ਸਿੰਘ ਜੁੜੇ ਨੇ, ਸੋਰੀ ਕਹਿੰਦੇ ਆਫ ਦਾ ਟੋਪਿਕ ਵਟ ਯੂ ਥਿੰਕ ਆਫ ਕੰਗਣਾ ਰਣੌਤ ਟੇਕਿੰਗ ਐਡਵਾਂਟੇਜ ਆਫ ਸੁਸ਼ਾਂਤ ਰਾਜਪੂਤ ਡੈਥ ਆਫ ਫੋਰ ਡਿਫੇਮਿੰਗ ਹਰ ਐਨਮੀਸ, ਹੈਗਾ ਕੋਈ ਨੌਲੇਜ, ਹੈ ਕਿ ਗਿਆਨ ਹੈਗਾ ਇਹਦੇ ਬਾਰੇ?
ਨੌਲੇਜ ਸਾਰੀ ਗਿਆਨ ਹੀ ਗਿਆਨ ਹੈ ਜੀ ਆਪਾਂ ਨੂੰ।
ਅੱਛਾ, ਪ੍ਰਸ਼ਾਂਤ ਭੂਸ਼ਣ ਆ ਕਹਿਤਾ ਸੁਸ਼ਾਂਤ ਨੂੰ ਏਦਾਂ ਹੋਣਾ ਚਾਹੀਦਾ ਜੀ, ਜਿਹੜੇ ਹੋਰ ਕੋਈ ਮੁੱਦਾ ਹੈ ਨੀ, ਜਿੱਦਾਂ ਹੁਣ ਕੋਵਿਡ-19 ਦੇ ਵਿਚ ਇਕੋਨਮੀ ਕਿੱਦਾਂ ਨੂੰ ਜਾ ਰਹੀ ਹੈ, ਬਿਜਲੀ ਦੇ ਜਿਹੜੇ ਬਿੱਲ ਹੈ ਉਹ ਵਧੀ ਜਾ ਰਹੇ ਨੇ, ਬੈਂਕਾਂ ਕੀ ਕਰ ਰਹੀਆਂ, ਮਤਲਬ ਕੀ ਸਾਰਾ ਮੀਡੀਆ ਇੰਡੀਆ ਜਾਂ ਉਹਨਾਂ ਨੂੰ ਸਿਰਫ ਬਾਲੀਵੁੱਡ ਦਾ ਹੀ ਮਤਲਬ ਇਹ ਪਿਆ ਹੋਇਆ। ਆਈ ਥਿੰਕ ਬਿਹਾਰ ਪੁਲਿਸ, ਬੰਬੇ ਪੁਲਿਸ ਆਪਣਾ ਕੰਮ ਕਰ ਰਹੀ ਹੈ, ਵਟ ਵੀ ਗੋਇੰਗ ਟੂ ਡੂ ਪੰਜਾਬ ਦੇ ਵਿਚ, ਇੱਥੇ ਬੈਠ ਕੇ ਅਸੀਂ ਕੀ ਕਰ ਸਕਦੇ ਹਾਂ, ਮਤਲਬ ਸਾਡੇ ਜਿਹੜੇ ਆਪਣੇ ਮੁੱਦੇ ਆ ਅਸੀਂ ਉਹਨੂੰ।
ਭਾਜੀ ਇਹ ਤੁਹਾਨੂੰ ਤੁਹਾਨੂੰ ਮੈਂ ਦੱਸਦਾ, ਇਹ ਜਿਹੜੇ ਮੁੱਦੇ ਨੇ ਨਾ ਜਿਹੜੇ ਤੁਸੀਂ ਗਿਣਾ ਕੇ ਹਟੇ ਹੋ, ਇਹਦੇ ਉੱਤੇ ਲੋਕ ਗਿਵ ਅਪ ਕਰ ਚੁੱਕੇ ਨੇ। ਜਿੱਦਾਂ ਹੁਣ ਦੇਸ਼ ਨੂੰ ਯਾਦ ਹੋਏ 74 ਸਾਲ ਹੋ ਗਏ ਨਾ, ਹੁਣ ਆਪਾਂ ਉਹ ਬਜ਼ੁਰਗ ਦੀ ਐਗਜ਼ਾਮਪਲ ਲੈ ਲਈਏ ਹਨਾ, ਜਿਹੜੇ ਬਜ਼ੁਰਗ ਨੇ ਸਾਰੀ ਉਮਰ ਕਿਸੇ ਦੀ ਨੀ ਮੰਨੀ, ਠੀਕ ਹੈ ਨਾ, ਉਹ ਹੁਣ 74 ਸਾਲ ਦੇ ਵਿੱਚ ਜਾ ਕੇ ਥੋੜੀ ਕਿਸੇ ਦੀ ਨੀ ਮੰਨ ਲੂਗਾ, ਉਹਦਾ ਪਰਿਵਾਰ ਸਾਰੇ ਗਿਵ ਅਪ ਕਰ ਗਿਆ ਹੁੰਦਾ ਉਹਦੇ ਤੇ, ਇਹਦਾ ਤਾਂ ਸੁਭਾਅ ਹੀ ਇੱਦਾਂ, ਤੁਸੀਂ ਛੱਡੋ ਤੁਸੀਂ ਇੱਧਰ ਨੂੰ ਆ ਜਾਓ ਹਨਾ, ਤੁਸੀਂ ਇੱਥੇ ਨੀ, ਆਪਣਾ ਬੈਠਕ ਚ ਬਹਿਣ ਲੱਗੇ ਹੁੰਦੇ ਆ, ਤੇ ਉਹ ਤੁਸੀਂ ਦੂਜੇ ਕਮਰੇ ਜਾਓ, ਇਹਨਾਂ ਦਾ ਸੁਭਾਅ ਹੀ ਇੱਦਾਂ ਦਾ ਬੋਲਦੇ। ਹੁਣ ਭਾਰਤ ਦੇ ਜਿਹੜੇ ਉਹ ਮੁੱਦੇ ਨੇ ਨਾ, ਉਹ ਐਕਚੁਅਲੀ ਦੇ ਗੋਡ ਵੀ ਜਿੱਦਾਂ ਕਢਾਈ ਕਰਕੇ ਸੂਟ ਦੇ ਵਿੱਚ ਨੀ ਵੜ ਗਏ ਹੁੰਦੇ ਵੀ ਹਾਂ ਉਹ ਨਿਕਲਣੇ ਨੀ, ਹੁਣ ਉਹ ਉੱਥੇ ਰਹਿਣੇ ਆ। ਮੀਡੀਆ ਨੇ ਇਹਦੀ ਜਿਹੜੀ ਕਹਿ ਲਓ ਨਬਜ ਆ, ਉਹ ਪਹਿਲੇ ਵੱਲ ਹੀ ਸੀ, ਕਿਉਂਕਿ ਉਹਨਾਂ ਦਾ ਕੰਮ ਚੱਲਦਾ TRP ਦੇ। ਹੁਣ ਉਹਨਾਂ ਨੇ ਦੇਖਦੇ ਆ ਵੀ ਹੁਣ ਤੁਸੀਂ ਇਹ ਦੇਖੋ, ਅਗਲੇ ਗਲੀਆਂ ਨਾਲੀਆਂ ਤੇ ਗੱਲ ਕਰਨਗੇ, ਬਿਹਾਰ ਵਿੱਚ ਇੰਨਾ ਤਕੜੇ ਹੜ੍ਹ ਆਏ ਨੇ, 6-7 ਲੱਖ ਲੋਕ ਡਿੱਗੇ, ਉਹ ਜਦੋਂ ਉਹ ਗੱਲ ਕਰਦੇ ਨੇ ਨਾ, ਉਹਨਾਂ ਦੀ TRP ਡਿੱਗਦੀ ਹੈ, ਸਿੰਪਲ ਇਜ਼ ਦੈਟ। ਜਦੋਂ ਸੁਸ਼ਾਂਤ ਸ਼ਰਮਾ ਜਿਹੜਾ ਰਾਜਪੂਤ ਆ, ਜਾਂ ਫਿਰ ਉਹ ਚਟਕਾਰੇ ਲੈ ਲੈ ਗੱਲਾਂ ਕਰਦੇ ਨੇ, ਉਹਦੀ ਗਰਲਫ੍ਰੈਂਡ ਦੀਆਂ ਫੋਟੋਆਂ ਦਿਖਾਉਂਦੇ ਨੇ ਸਵਿਮਿੰਗ ਪੂਲ ਚ ਨਾ ਰਹੀ ਹੈ, ਵਿਚ ਇਜ਼ ਟੋਟਲੀ ਇਰਰੈਲੇਵੈਂਟ, ਉਹਨਾਂ ਦੀ TRP ਵੱਧਦੀ ਹੈ। ਹੁਣ ਲੋਕਾਂ ਦੇ ਟੇਸਟ ਦੇ ਅਨੁਸਾਰ ਹੀ ਹੁਣ ਇਹ ਸਾਰਾ ਕੁਝ ਪਰੋਸਿਆ ਜਾ ਰਿਹਾ, ਜੋ ਆਪਾਂ ਮੀਡੀਆ ਇਕੱਲੇ ਨੂੰ ਨਾ ਦੋਸ਼ ਦੇਈਏ, ਤੇ ਜੋ ਲੋਕਾਂ ਦਾ ਟੇਸਟ ਬਣਿਆ ਹੋਇਆ ਵੀ ਸਾਨੂੰ ਆਹੀ ਚੀਜ਼ਾਂ ਪਰੋਸੋ, ਇਹ ਤਾਂ ਜਿਹੜੇ ਹੁਣ ਅਬੋਹਰ ਆ, ਅਬੋਹਰ ਦੀ ਸਾਰੀ ਜਿਹੜੀ ਤਹਿਸੀਲ ਆ ਉਹ ਡੁੱਬ ਗਈ ਪਾਣੀ ਦੇ ਵਿੱਚ।
ਅੱਛਾ,
ਪੰਜਾਬ ਦੇ ਵਿੱਚ ਅਬੋਹਰ ਆ,
ਤਹਿਸੀਲ
ਪਾਣੀ ਦੇ ਵਿੱਚ ਡੁੱਬੀ ਹੋਈ, ਪਤਾ ਹੀ ਨੀ ਕਿਸੇ ਨੂੰ, ਐਂਡ ਪੀਪਲ ਡੋਂਟ ਵਾਂਟ ਟੂ ਨੋ, ਦੈਟਸ ਅਨਦਰ ਥਿੰਗ, ਲੋਕ ਜਾਣਨਾ ਹੀ ਨਹੀਂ ਚਾਹੁੰਦੇ, ਸੋ ਇਟਸ ਆਲ ਵੈਲ ਐਂਡ ਗੁੱਡ। ਵੀ ਉਹ ਮੋਦੀ ਕਹਿ ਕੇ ਗਿਆ ਸੀ ਨਾ ਟੈਕਸਸ ਦੇ ਵਿੱਚ ਵੀ ਸਭ ਚੰਗਾ ਹੈ ਜੀ, ਸੋ ਸਭ ਚੰਗਾ ਹੈ,
ਆਲ ਇਜ਼ ਵੈਲ, ਆਲ ਇਜ਼ ਵੈਲ,
ਸੁਜਾਨ
ਪਹਿਲਾਂ ਤਾਂ ਉਹਨੇ ਸਾਡਾ ਪ੍ਰੋਗਰਾਮ ਦਾ ਨਾਂ ਚੋਰੀ ਕੀਤਾ, ਦਿਲ ਵਾਲੀ ਗੱਲ ਦੇ ਮਨ ਕੀ ਬਾਤ ਕੀਤੀ, ਰਾਈਟ, ਫੇਰ ਉਹ ਆਲ ਇਜ਼ ਵੈਲ ਨੂੰ ਸਭ ਚੰਗਾ ਚੰਗਾ ਕਰੀ ਜਾਂਦੇ। ਇੱਕ ਹੋਰ ਤੁਸੀਂ ਨੋਟ ਨੀ ਕੀਤਾ, ਹੁਣ ਮੈਂ ਅਮਰੀਕ ਭਾਜੀ ਨੂੰ ਪੁੱਛਣਾ ਆ, ਤੁਸੀਂ ਨੋਟ ਕੀਤਾ ਉਹ ਮੇਰੇ ਮਗਰ ਮੋਦੀ ਵੀ ਦਾੜੀ ਵਧਾ ਰਿਹਾ ਹੌਲੀ ਹੌਲੀ, ਐਕਸਟ੍ਰੀਮ ਕੀ ਹੋ ਗਿਆ ਯਾਰ, ਤੂੰ ਅੱਜ ਤੋਂ ਸਾਲ ਪਹਿਲਾਂ ਦੀ ਫੋਟੋ ਦੇਖ ਲਾ, ਉਹ ਮਾੜੀ ਮਾੜੀ ਸੀਗੀ ਉਹਦੇ, ਜਿੱਦਾਂ ਕਹਿ ਲੋ ਕਿ ਜਿੱਦਾਂ ਮਸ਼ੀਨ ਲਾਈ ਦੀ ਹੁੰਦੀ ਆ, ਉਹ ਤਾੜੀ ਵੱਧ ਰਹੀ ਆ ਉਹਦੀ, ਨੋਟ ਨੀ ਕੀਤਾ
ਉਹ ਕੀ ਪਤਾ ਬਾਈ ਉਹਨੇ ਨੋਟ ਤਾਂ ਕੀਤਾ ਆ ਨੋਟ ਲੈ ਮੀਡੀਆ ਸਾਡਾ ਜਿੰਦਾਬਾਦ ਮੀਡੀਆ ਦੱਸ ਰਿਹਾ ਸਾਨੂੰ ਵੀ ਮੋਦੀ ਸਾਹਿਬ ਦਾੜੀ ਵਧਾ ਰਹੇ
ਦਾੜੀ ਵਧਾ ਰਹੇ ਮਤਲਬ ਯਾਰ ਹੀ ਇਜ਼ ਟ੍ਰਾਇੰਗ ਟੂ ਕਾਪੀ ਅਸ ਸਾਡੀ ਕਾਪੀ ਕਰ ਰਿਹਾ ਪੂਰੀ ਤਰ੍ਹਾਂ ਕੇਸ ਕਰ ਦਈਏ
ਨਾ ਨਾ ਰਹਿ
ਮੀਡੀਆ ਦਾ ਵੀ ਬਹੁਤ ਕੰਮ ਖਰਾਬ ਹੈ ਜਿਹੜਾ ਸਦਰਨ ਕ੍ਰਾਸ ਆਸਟ੍ਰੇਲੀਆ ਹੈ ਜਿਹੜਾ ਕਿ ਤਕਰੀਬਨ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਰੇਡੀਓ ਨੈਟਵਰਕ
ਕਮਰਸ਼ੀਅਲ
ਉਹਨਾਂ ਦੇ ਮਤਲਬ ਬਹੁਤ ਜ਼ਿਆਦਾ ਰੇਡੀਓ ਸਟੇਸ਼ਨ ਹੈ ਨੈਟਵਰਕ ਹੈ ਉਹਨਾਂ ਦਾ ਤੇ ਉਹਨਾਂ ਦੇ ਜਿਹੜੇ ਰੈਵਨਿਊ ਹੈ ਉਹਦੇ ਵਿੱਚ ਤਕਰੀਬਨ 19% ਗਿਰਾਵਟ ਆਈ ਹੈ ਪਿਛਲੇ ਸਾਲ ਜਿਹੜਾ ਰੈਵਨਿਊ ਸੀ ਉਹ $681 million ਸੀਗਾ ਤੇ ਇਸ ਸਾਲ ਉਹ $540 million ਇਸ ਦੇ ਕਾਰਨ ਤਕਰੀਬਨ 38 jobs ਜਿਹੜੀਆਂ ਨੇ ਉਹ ਜਾਣੀਆਂ ਨੇ ਤੇ ਉਹ ਰੀਸਟਰਕਚਰ ਕਰ ਰਹੇ ਨੇ ਜਿਹੜੇ ਰੀਜਨਲ ਰੇਡੀਓਜ਼ ਦੇ ਉੱਤੇ ਬ੍ਰੇਕਫਾਸਟ ਪ੍ਰੋਗਰਾਮ ਚੱਲਦੇ ਸੀ ਉਹ ਸਾਰੇ ਹੀ ਖਤਮ ਕਰਕੇ ਸਟੇਟ ਲੈਵਲ ਦੇ ਕਰ ਦਿੱਤੇ ਜਾਣਗੇ ਤੇ ਇਸ ਕਰਕੇ ਮਤਲਬ ਜਿਹੜਾ ਮਤਲਬ ਰੈਵਨਿਊ ਹੈ ਐਡਵਰਟਾਈਜ਼ਿੰਗ ਹੈ ਬਿਜ਼ਨਸ ਹੈ ਡਾਊਨ ਹੈ ਸਾਰਾ ਸੋ ਇਸ ਕਰਕੇ ਮੀਡੀਆ ਦੇ ਉੱਤੇ ਵੀ ਫਰਕ ਪੈ ਰਿਹਾ ਇੰਡੀਆ ਦੇ ਵਿੱਚ ਮੀਡੀਆ ਦਾ ਤਕਰੀਬਨ ਇਹ ਹਾਲ ਹੈ ਕਿ ਇਫ ਯੂ ਆਰ ਨੋਟ ਸਪੋਰਟਡ ਬਾਈ ਐਨੀ ਗਵਰਨਮੈਂਟ ਗਵਰਨਮੈਂਟ ਐਡ ਤੁਹਾਨੂੰ ਨਹੀਂ ਮਿਲਦੀ ਤਾਂ ਯੂ ਆਰ ਗੋਨ ਉੱਥੇ ਹਰ ਚੈਨਲ ਜਿਹੜਾ ਆ ਉਹ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਕਿ ਮੈਂ ਰੌਲਾ ਪਾਵਾਂ ਆਹ ਕਰਾਂ ਉਹਦੇ ਵਿਰੁੱਧ ਬੋਲਾਂ ਐ ਮਤਲਬ ਕਿਉਂਕਿ ਪੋਲਰਾਈਜੇਸ਼ਨ ਹੋ ਚੁੱਕੀ
ਹੈ ਕਿਸੇ ਪੋਲੀਟੀਕਲ ਪਾਰਟੀ ਨੂੰ ਥੋੜੀ ਇੰਪ੍ਰੈਸ ਕਰ ਰਹੇ ਨੇ ਦੇ ਆਲ ਇੰਪ੍ਰੈਸਿੰਗ ਬੀਜੇਪੀ ਸਿੰਪਲ ਇਜ਼ ਦੈਟ ਹੁਣ ਤਾਂ ਫੇਸਬੁੱਕ ਦਾ ਹੀ ਪਤਾ ਲੱਗ ਗਿਆ ਆਪਾਂ
ਯਾ
ਸੋ ਆਪਾਂ ਦਾ ਵੀ ਹੁਣ ਚਲੋ ਇਹਨਾਂ ਦਾ ਹੈ ਨਾ ਵੀ ਹੁਣ ਫੇਸਬੁੱਕ ਦਾ ਵੀ ਪਿੱਛੇ ਰੌਲਾ ਪਿਆ ਵੀ ਫੇਸਬੁੱਕ ਦੀ ਜਿਹੜੀ ਪਬਲਿਕ ਪਾਲਿਸੀ ਵਾਲੀ ਹੈਡ ਆ ਉਹ ਐਕਚੁਲੀ ਵੀ ਉਹ ਜਿਹੜੇ ਵੀ ਦੂਜੇ ਪੇਜਿਸ ਸੀ ਉਹਨਾਂ ਨੂੰ ਟਾਰਗੇਟ ਕਰਕੇ ਬੰਦ ਕੀਤਾ ਜਾ ਰਿਹਾ ਹੁਣ ਤੁਸੀਂ ਹੋਰ ਛੱਡੋ ਮੈਂ ਜਦੋਂ 2017 ਦੀ ਇਲੈਕਸ਼ਨ ਹੋਣੀ ਜਦੋਂ ਅਸੀਂ ਆਲਮੋਸਟ ਇਨਕਲਾਬ ਲੈ ਆਂਦਾ ਸੀ ਤੇ ਉਹ ਤੋਂ ਚੋਣਾਂ ਤੋਂ 6 ਦਿਨ ਪਹਿਲੋਂ ਮੇਰਾ ਦੂਜਾ ਜਿਹੜਾ ਅਕਾਊਂਟ ਸੀ ਬੰਦ ਕਰਤਾ ਸੀ ਵਿਦਆਊਟ ਐਨੀ ਰੀਜ਼ਨ ਮੈਨੂੰ ਰੀਜ਼ਨ ਨਹੀਂ ਦਿੱਤਾ
ਹੁਣ ਸਮਝ ਆਉਂਦੀ ਹੈ ਕੁਲਦੀਪ ਔਲਖ ਉਹਨਾਂ ਦਾ ਵੀ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ ਹੁਣ ਸਮਝ ਆਉਂਦੀ ਹੈ ਸਾਰਿਆਂ ਨੂੰ ਆਉਣੀ ਚਾਹੀਦੀ ਕਿ 4-5 ਮਹੀਨੇ ਪੈਂਡੈਮਿਕ ਦੇ ਦੌਰਾਨ ਸਿੱਖ ਹੈਸ਼ਟੈਗ ਬਲੌਕ ਰਿਹਾ ਬੰਦ ਰਿਹਾ ਤਾਂ ਕਿ ਲੋਕ ਇਹਨਾਂ ਦੀ ਸਿਫਤ ਨਾ ਕਰ ਦੇਣ ਗੋਰੇ ਇਹਨਾਂ ਦੀ ਸਿਫਤ ਨਾ ਕਰ ਦੇਣ ਤੋ ਉਹ ਉਹ ਬੰਦ ਰਿਹਾ ਤੇ ਅਚਾਨਕ ਇਹਨਾਂ ਨੂੰ ਚੇਤਾ ਆ ਗਿਆ ਵੀ ਉਹ ਨਹੀਂ ਜੀ ਉਹ ਤਾਂ ਐਂ ਹੋ ਗਿਆ ਏਦਾਂ ਕਿੱਦਾਂ ਹੋ ਗਿਆ ਐਵਰੀਥਿੰਗ ਵਾਜ਼ ਪਲੈਨਡ ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਇਹ ਤਾਂ ਸਿਰਫ ਇਹੀ ਹੈ ਵੀ ਕੋਈ ਇਹਨਾਂ ਨੂੰ ਮਸ਼ਹੂਰ ਨਾ ਕਰ ਦੇਵੇ
ਦੇਖੋ ਇਹ ਫੇਸਬੁੱਕ ਦੇ ਜਿਹੜਾ ਸਭ ਤੋਂ ਵੱਡੀ ਐਗਜ਼ਾਮਪਲ ਤੁਹਾਨੂੰ ਮੈਂ ਇੱਕੋ ਦਿੰਦਾ ਸਿਰਫ 30 ਸੈਕਿੰਡ ਜਿਹੜੇ ਰਹਿੰਗਾ ਮੁਸਲਿਮ ਨੂੰ ਟਾਰਗੇਟ ਕੀਤਾ ਗਿਆ ਸੀ ਨਾ ਬਰਮਾ ਦੇ ਵਿੱਚ ਉੱਥੇ ਇੱਕ ਮੰਕ ਸੀ ਮੰਕ ਨੇ ਆਪਣੇ ਫੇਸਬੁੱਕ ਦੇ ਉੱਤੇ ਉਹਨੇ ਇਹਨਾਂ ਬਾਰੇ ਬਈ ਬਹੁਤ ਗਲਤ ਗੱਲਾਂ ਲਿਖੀਆਂ ਵੀ ਇਹ ਸਾਡੀ ਕੁੜੀਆਂ ਦਾ ਰੇਪ ਕਰ ਰਹੇ ਨੇ ਸਾਡੇ ਇੱਦਾਂ ਕਰਦੇ ਨੇ ਸਾਡੀਆਂ ਮਰਦਾਵਾਂ ਦਾ ਰੇਪ ਕਰ ਦਿੰਦੇ ਨੇ ਬੜਿਆ ਉਹਨੇ ਵੀ ਪ੍ਰੋਪਾਗੈਂਡਾ ਤਿਆਰ ਕੀਤਾ ਪਰ ਉਹਨੇ ਕੀਤਾ ਆਪਣੀ ਭਾਸ਼ਾ ਦੇ ਵਿੱਚ ਠੀਕ ਹੈ ਤੇ ਫੇਸਬੁੱਕ ਦੇ ਕੋਲ ਤੁਸੀਂ ਦੇਖੋ ਐਡੀ ਵੱਡੀ ਕੰਪਨੀ ਆ ਫੇਸਬੁੱਕ ਦੇ ਕੋਲ ਇੱਕ ਵੀ ਟਰਾਂਸਲੇਟਰ ਨਹੀਂ ਸੀ ਉਸ ਭਾਸ਼ਾ ਦਾ ਤੇ ਉਹ ਬੰਦਾ 3 ਮਹੀਨੇ ਆਪਣੇ ਅਕਾਊਂਟ ਤੋਂ ਇਹ ਕੁਛ ਕਰਦਾ ਰਿਹਾ ਉਹਦੇ ਕਰਕੇ ਕਿੰਨੀਆਂ ਹੀ ਜਾਨਾਂ ਗਈਆਂ ਕਿੰਨੇ ਦੰਗੇ ਹੋਏ ਉੱਥੇ ਤੇ ਫੇਸਬੁੱਕ ਵਾਜ ਰਿਸਪੋਨਸੀਬਲ ਫੋਰ ਇਟ ਹੁਣ ਤੁਸੀਂ ਇਹ ਦੇਖੋ ਬਾਈ ਜੀ ਜੇ ਅਸੀਂ ਆਪਣੇ ਰੇਡੀਓ ਤੋਂ ਏਦਾਂ ਦੀ ਗੱਲ ਕਰੀਏ ਕਿਸੇ ਨੂੰ ਭੜਕਾਈਏ ਤੇ ਵੀ ਐਕਚੁਲੀ ਫੇਸ
ਕਵੀਆਂ ਕੋ ਇੰਨੀ ਪਾਵਰ ਹੈ ਨਾ ਉਹ ਭਰਾਵਾ ਤੁਹਾਨੂੰ ਕਿਸੇ ਨਾ ਕਿਸੇ ਗਰੁੱਪ ਚ ਐਡ ਕਰ ਦੋਗੇ ਐਵੇਂ ਫਿਰ ਉੱਥੇ ਤੁਹਾਨੂੰ ਕਵਿਤਾ ਝੱਲਣੀਆਂ ਪੈਣੀਆਂ ਜੱਸੀ ਗਰੇਵਾਲ ਹੁਣੀ ਸਾਡੇ ਨਾਲ ਜੁੜੇ ਨੇ ਤੇ ਬਹੁਤ ਦੇਰ ਬਾਅਦ ਜੁੜੇ ਕਹਿੰਦੇ ਅਸੀਂ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਇਹ ਐਕਚੁਅਲੀ ਬ੍ਰਿਸਬਨ ਸੀਗੇ ਇਹ ਨਾ ਹੀ ਇਜ਼ ਅ ਨੈਚੁਰਲ ਪੋਇਟ ਇੱਕ ਹੁੰਦੇ ਨਾ ਇਹਨਾਂ ਨੂੰ ਤੁਸੀਂ ਕਿਸੇ ਮਹਿਫਲਾਂ ਚ ਨਹੀਂ ਦੇਖੋਗੇ ਇਹਨਾਂ ਨੂੰ ਤੁਸੀਂ ਕਿਤੇ ਝੱਲ ਮਾਰਦੇ ਨਹੀਂ ਦੇਖੋਗੇ ਲੜਦੇ ਨਹੀਂ ਦੇਖੋਗੇ ਲੋਕਾਂ ਨੂੰ ਇਜ਼ ਅ ਰੀਅਲੀ ਟਰੂ ਕਵੀ ਆ ਮੈਂ ਫੈਨ ਹੋ ਪਿਆ ਮੈਂ ਇਹਦੀ ਸਾਰੀਆਂ ਕਵਿਤਾਵਾਂ ਮੰਗਾਈਆਂ ਹੋਈਆਂ ਤੇ ਸੂਨ ਮਤਲਬ ਮੈਂ ਉਹਨੂੰ ਕੰਪਾਈਲ ਕਰਾਂਗਾ ਉਹ ਹੁਣ ਤਾਜ਼ੀ ਕਵਿਤਾ ਉਹਨਾਂ ਨੇ ਲਿਖ ਕੇ ਭੇਜੀ ਆ ਕਹਿੰਦੇ ਤਾਕਤ ਮਿਲਦੀ ਸੂਰਜ ਸਵੇਰੇ ਚੜ੍ਹਦਾ ਦੇਖਣ ਤੇ, ਸਬਰ ਆਉਂਦਾ ਫੁੱਲਾਂ ਨੂੰ ਜਦੋਂ ਫੁੱਟਦੇ ਦੇਖਦਾ ਹਾਂ, ਚੰਨ ਲਕੀਰੋਂ ਗੋਲ ਹੋਣ ਲਈ ਰਾਤਾਂ ਲਾ ਦਿੰਦਾ ਹੈ, ਜਾਣੀ ਕਿ ਲਕੀਰ ਤੋਂ ਗੋਲ ਹੋਣ ਦੇ ਲਈ ਰਾਤਾਂ ਲਾ ਦਿੰਦਾ ਹੈ, ਮੇਰੀ ਹਉਮੈ ਕਿਰਦੀ ਜਦ ਵੀ ਤਾਰੇ ਟੁੱਟਦੇ ਵੇਖਦਾ ਹਾਂ, ਅਹਿਮੀਅਤ ਵੱਧਦੇ ਜ਼ਿੰਦਗੀ ਦੀ ਤਮੰਨਾ ਮੁੱਕ ਜਾਵੇ ਜਦੋਂ ਸਾਹਾਂ ਦੇ ਸਰੀਰਾਂ ਤੋਂ ਹੱਥ ਛੁੱਟਦੇ ਵੇਖਦਾ ਹਾਂ। ਸੋ ਇਹੋ ਜਿਹੀ ਡੀਪ ਕਵਿਤਾਵਾਂ ਇਹ ਲਿਖਦੇ ਨੇ, ਤਾਂ ਬਹੁਤ ਬਹੁਤ ਧੰਨਵਾਦ। ਤੇ ਇੱਕ ਕਵਿਤਾ
ਮੇਰੇ ਅਕੋਰਡਿੰਗ ਕਵਿਤਾ ਉਹ ਹੁੰਦੀ ਹੈ ਵੀ ਜਿਹਨੂੰ ਤੁਸੀਂ ਇੱਕ ਵਾਰੀ ਪੜ੍ਹ ਕੇ ਦੈਨ ਯੂ ਕੈਨ ਐਕਚੁਲੀ ਰਾਈਟ ਅ ਫੁੱਲ ਐਸੇ ਔਨ ਦੈਟ ਕਵਿਤਾ, ਵੀ ਇੱਕ ਤੁਸੀਂ ਨਿਬੰਧ ਲਿਖ ਸਕਦੇ ਹੋ ਜਿਹੜੀ ਅਸਲੀ ਆਰਟ ਹੁੰਦੀ ਹੈ। ਤੇ ਤੁਸੀਂ ਫੋਟੋ ਵੀ ਦੇਖਦੇ ਹੋ ਨਾ, ਫੋਟੋ ਦੇਖ ਕੇ ਵੀ ਤੁਸੀਂ ਇਹ ਨੀ ਹੈ ਵੀ ਯਾਰ ਇਹ ਕੀ ਹੈ, ਯੂ ਐਕਚੁਲੀ ਗੋ ਇਨ ਟੂ ਦੈਟ ਪਿਕਚਰ ਐਂਡ ਯੂ ਟਰਾਈ ਟੂ ਫਾਇੰਡ ਆਊਟ ਵੀ ਵਟ ਇਜ਼ ਅਬਾਊਟ। ਸੋ ਕਵਿਤਾ ਉਹ ਹੁੰਦੀ ਹੈ
ਉਡਾਰੀ, ਤੁਹਾਡੀ ਜਿਹੜੀ ਤੁਹਾਡੀ ਕਲਪਨਾ ਜਿਹੜੀ ਹੈ ਉਡਾਰੀ ਮਾਰ ਜਾਵੇ ਤੁਹਾਡੇ, ਮਤਲਬ ਯੂ ਆਪਣੇ ਆਪ ਦੇ ਵਿੱਚ ਤੁਸੀਂ ਮਤਲਬ ਡੀਪ ਹੋ ਜਾ। ਚਾਚਾ ਚੰਡੀਗੜ੍ਹੀ ਇਹਨੇ ਵੀ ਉਹਨੂੰ ਵੀ ਪੁੱਛਿਆ ਸੀਗਾ ਇੱਦਾਂ, ਹਨਾ, ਕਹਿੰਦਾ ਵੀ ਤੂੰ ਇੰਨੀਆਂ ਵਧੀਆ ਕਵਿਤਾਵਾਂ ਲਿਖੀਆਂ ਇਹਦੇ ਵਿੱਚ, ਵੀ ਇਹਦੇ ਬਾਰੇ, ਕਹਿੰਦਾ ਲੈ ਵੀ ਇਹਦੇ ਬਾਰੇ ਵੀ ਇੱਕ ਕਵਿਤਾ ਲਿਖੀ ਆ ਮੈਂ, ਤੇ ਕਿਉਂ ਲਿਖੀ ਆ, ਕਿੱਦਾਂ ਲਿਖੀਆਂ। ਕਹਿੰਦੇ ਵੀ ਜਿਹਨੇ ਲੈਣੀ ਮੋਟਰ ਲੈ ਲਵੇ, ਜਿਹਨੇ ਲੈਣੀ ਕੋਠੀ ਲੈ ਲਵੇ, ਜਿਹਨੇ ਲੈਣੀ ਜਾਨ ਲੈ ਲਵੇ, ਪਰ ਨਾ ਲਵੇ ਕੋਈ ਸੱਜਣ, ਵਾਸਤਾ ਹੀ ਰੱਬ ਦਾ ਨਾ ਲਵੇ, ਮੇਥੋਂ ਦੂਜਿਆਂ ਦੀ ਕਵਿਤਾ ਚੋਰੀ ਕਰਨ ਦਾ ਹੁਨਰ ਨਾ ਲਵੇ, ਇਸ ਕਰਕੇ ਲਿਖੀ। ਕਵਿਤਾ ਪ੍ਰੋਗਰਾਮ ਹੋ ਗਿਆ। ਖੈਰ ਦੇਖੋ ਮੈਸੇਜ ਆ ਰਹੇ ਨੇ, ਆਪਾਂ ਮੈਸੇਜ ਵੀ ਨਾਲ ਦੀ ਨਾਲ ਲੈਣੇ। ਲਾਡੀ ਹੁਣਾਂ ਨੇ ਪਰਸ ਤੋਂ ਤੰਦੂਰ ਦੀਆਂ ਰੋਟੀਆਂ ਭੇਜ ਦਿੱਤੀਆਂ, ਦੋ ਤਸਵੀਰਾਂ ਤੇ ਮੈਂ ਸ਼ੇਅਰ ਕਰ ਦਿੱਤਾ। ਕਹਿੰਦੇ ਤਿਆਰ ਕਰ ਰਹੇ ਹਾਂ ਜੀ, ਤੇ ਬਾਕੀ ਕਹਿੰਦੇ ਅਕੋਰਡਿੰਗ ਟੂ ਹਰਨਾਮ ਸਿੰਘ ਪ੍ਰਾਹੁਣੇ ਛੱਡ ਕੇ ਆ ਗਏ ਅਸੀਂ, ਉਹ ਤੁਸੀਂ ਸੁਣ ਲਿਓ ਪ੍ਰਾਹੁਣੇ ਛੱਡਣ ਦੀ ਕੀ ਆ। ਤੇ ਬਟ ਬ੍ਰੇਕਫਾਸਟ ਨਹੀਂ ਕਰਨਾ ਅੱਜ, ਨਾਈਸ ਥੋਟ ਬਾਈ ਜੀ, ਤੇ ਪਲੀਜ਼ ਗੱਜਣ ਵਾਲਾ ਜੀ ਦਾ ਲਾਸਟ ਐਪੀਸੋਡ ਬਾਰੇ ਜ਼ਰੂਰ ਗੱਲ ਕਰਿਓ, ਕੀਪ ਇਟ ਅਪ। ਹਾਂਜੀ, ਇਹ ਐਪੀਸੋਡ ਬਾਰੇ ਆਪਾਂ ਕੱਲ ਨੂੰ ਕਰਨੀ ਆ ਗੱਲ, ਕੱਲ ਨੂੰ ਪ੍ਰਤੀਕਿਰਿਆ ਆਪਾਂ ਦੇਣੀ ਆ, ਕੁਛ ਰਿਕਾਰਡਿੰਗ ਆ ਚੁੱਕੀਆਂ, ਕੁਛ ਆਉਣਗੀਆਂ। ਗੁਰਪ੍ਰੀਤ ਤੁਸੀਂ ਵੀ ਰਿਕਾਰਡ ਕਰਕੇ ਭੇਜਿਓ ਅੱਜ ਸ਼ਾਮ ਨੂੰ, ਦੋ ਤਿੰਨ ਮਿੰਟ ਦੀ ਸਟੋਰੀ, ਮਤਲਬ ਦੋ ਤਿੰਨ ਮਿੰਟ ਦੀ ਰਿਵਿਊ ਤੇ ਸਟੋਰੀ ਸੁਣ ਲਿਓ, ਪੋਡਕਾਸਟ ਤੇ ਪਈ ਆ, ਜਦ ਭੇਜ ਦਾਂਗਾ। ਤੇ ਬੜੀ ਇੰਟਰਸਟਿੰਗ ਸਟੋਰੀ ਆ ਉਹ, ਹਾਂ ਸਾਰੇ ਮਤਲਬ ਖੁੱਲੀ ਛੱਡੀ ਆ ਉਹਨਾਂ ਨੇ, ਵੀ ਇਹਦੇ ਕੀ ਹੋ ਸਕਦੀ, ਇਹਦੀ ਐਂਡਿੰਗ ਕੀ ਹੋ ਸਕਦੀ ਆ, ਤੁਹਾਡਾ ਕੀ ਵਿਚਾਰ ਹੈ, ਰਾਈਟ। ਸੋ ਇਸ ਕਰਕੇ ਹਾਂ, ਪਲੀਜ਼ ਬੀ ਪਾਰਟ ਆਫ ਇਟ। ਪ੍ਰੀਤ ਹੁਣੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤੁਹਾਡੀ ਸੇਮ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ ਆ, ਤੇ ਮੈਂ ਬਹੁਤ ਬੇਸਬਰੀ ਨਾਲ ਤੁਹਾਡੇ ਵੀਕਐਂਡ ਦਾ ਐਪੀਸੋਡ ਦੀ ਵੇਟ ਕਰਦਾ, ਤੇ ਹਮੇਸ਼ਾ ਏਦਾਂ ਪਿੱਛੇ ਕਾਫੀ ਸਮੇਂ ਤੋਂ ਇੰਟਰਸਟਿੰਗ ਰੀਜ਼ਨ ਹੈ ਜੀ, ਮੈਂ ਜਦੋਂ ਵੀ ਪਿੰਡ ਫ੍ਰੀ ਹੁੰਦਾ ਸੀ ਤੇ ਸ਼ਾਮ ਨੂੰ ਆਪਣੇ ਸਿਆਣੇ ਬਜ਼ੁਰਗਾਂ ਕੋਲ ਜਾ ਕੇ ਬਹਿੰਦਾ ਹੁੰਦਾ ਸੀ ਤੇ ਉਹਨਾਂ ਦੀਆਂ ਗੱਲਾਂ ਸੁਣਦਾ ਸੀ, ਤੇ ਪਤਾ ਲੱਗ ਜਾਂਦਾ ਸੀ ਕਿ ਉਹਨਾਂ ਦੀਆਂ ਗੱਲਾਂ ਵਿੱਚੋਂ ਕਿ ਉਹਨਾਂ ਦੇ ਐਕਸਪੀਰੀਅੰਸ ਦਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜੋ ਸੋਚਣ ਤੇ ਦਿਲ ਵਿੱਚ ਉਤਰ ਜਾਂਦੀਆਂ ਨੇ। ਇਹ ਸਭ ਇੱਥੇ ਮੈਨੂੰ ਤੁਹਾਡੇ ਪ੍ਰੋਗਰਾਮ ਵਿੱਚੋਂ ਸੇਮ ਹੀ ਮਿਲਿਆ ਜੀ, ਤੇ ਇਸ ਕਰਕੇ ਮੈਂ 2 ਘੰਟੇ ਦਾ ਪ੍ਰੋਗਰਾਮ ਮੈਨੂੰ ਮੇਰੇ ਪਿੰਡ ਦੇ ਵਿੱਚ ਲੈ ਜਾਂਦਾ ਤੇ ਆਪਣੇ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਕੋਲ। ਧੰਨਵਾਦ ਬਾਈ ਜੀ, ਬਹੁਤ ਬਹੁਤ ਸ਼ੁਕਰਾਨਾ, ਤੁਸੀਂ ਸਾਨੂੰ ਹਮਸਫ਼ਰ ਸੁਣਦੇ ਹੋ ਔਰ ਗੱਲਾਂ ਸੁਣਦੇ ਹੋ ਜੀ, ਸੁਣਨਾ ਵੀ ਇੱਕ ਆਰਟ ਹੈ ਐਂਡ ਵਿੱਚ ਇਜ਼, ਮਤਲਬ ਬਹੁਤ ਲੋਕ ਮਾਸਟਰ ਨਹੀਂ ਕਰ ਪਾਉਂਦੇ ਇਹਨੂੰ। ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਸਟੋਰੀ ਭੇਜੀ ਹੈ, ਮੈਂ ਵੀ ਇਹਨਾਂ ਨੂੰ ਵੀ ਚਾਅ ਚੜਿਆ ਸਟੋਰੀ ਦਾ, ਮੈਨੂੰ ਲੱਗਦਾ ਮੈਂ ਹੁਣ ਬ੍ਰੇਕ ਚ ਪੜਾਂਗਾ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਕਰੋ ਮਾਨਹਾਨੀ ਦਾ ਕੇਸ ਮੋਦੀ ਸਾਹਿਬ ਤੇ, ਠੀਕ ਹੈ। ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿ ਰਹੇ ਨੇ ਬਸ ਚੁੱਕੀ ਚੱਲੋ, ਕਹਿੰਦੇ ਮੋਦੀ ਦਾੜੀ ਦਾ ਵਧਾ ਰਿਹਾ ਕਿਉਂਕਿ ਲੰਬੀ ਦਾੜੀ ਵਾਲਿਆਂ ਤੋਂ ਚੀਨ ਡਰਦੇ ਨੇ, ਸ਼ਾਇਦ ਇਹ ਵੀ ਕਾਰਨ ਹੋ ਸਕਦਾ। ਤੇ ਰਣਜੀਤ ਸਿੰਘ ਘੁੰਮੁਦਗੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਨਾਮ ਸਾਧੜਾ ਸਾਡੇ ਨਾਲ ਜੁੜੇ ਨੇ ਜੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਿਆ ਬਾਤ ਹੈ ਜੀ। ਇਹ ਵੀ ਰੈਨਮਾਰਕ ਤੋਂ ਬਦਾਮਾਂ ਦੇ ਫਾਰਮਾਂ ਦੀ ਫੋਟੋ ਭੇਜ ਰਹੇ ਨੇ, ਮੈਂ ਥੋੜੀ ਦੇਰ ਬਾਅਦ ਇਹ ਸ਼ੇਅਰ ਕਰਦਾ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਆਰ ਵੀ ਸਿੰਘ ਨੇ ਰਵਿੰਦਰ ਸਿੰਘ ਖੰਨਾ ਤੋਂ ਕਹਿੰਦੇ ਲੇਟ ਨਾਈਟ ਡਿਊਟੀ ਕਰ ਰਹੇ ਹਾਂ ਜੀ, ਤੇ ਨਾਲੇ ਪ੍ਰੋਗਰਾਮ ਸੁਣ ਰਹੇ, 4 ਵੱਜ ਗਏ ਜੀ, ਚਾਹ ਪੀ ਲਓ। ਹਾਂਜੀ, ਚਾਹ ਦਾ ਟਾਈਮ ਹੋ ਗਿਆ ਜੀ, ਬਿਲਕੁਲ ਡਿਊਟੀ ਤੇ ਡਟੇ ਹੋਏ ਹਾਂ ਜੀ, ਤੁਸੀਂ ਵੀ ਤੇ ਅਸੀਂ ਵੀ, ਧੰਨਵਾਦ। ਜਗਤਾਰ ਜੌਹਲ ਬਾਈ ਜੀ ਵੈਲਕਮ ਕਰ ਰਹੇ ਨੇ ਤੁਹਾਨੂੰ, ਗਿੱਲ ਸਾਹਿਬ ਕਹਿੰਦੇ ਆਇਆ ਕਰੋ ਮਨੀਲਾ ਤੋਂ। ਉਹ ਇੱਕ ਕੋਵਿਡ ਵਾਂਗਰ ਅਸੀਂ ਤਾਂ ਜਾਣ ਨੂੰ ਫਿਰਦੇ, ਸਰਕਾਰ ਨੀ ਮੰਨਦੀ। ਨਹੀਂ ਨਹੀਂ ਆਪਾਂ ਏਦਾਂ ਆ ਵੀ ਕਰਿਆ ਕਰਾਂਗੇ ਗੱਲਾਂ ਬਾਤਾਂ, ਥੋੜਾ ਜਿਹਾ ਰਿਵਿਊ ਕਰਨੇ।
ਮੈਂ ਆਪਣੇ ਬਾਈ ਜੀ ਨੂੰ ਦੇਣਾ ਵੀ ਜਵਾਬ ਵੀ ਮੈਂ ਆਉਂਦਾ ਕਿਉਂ ਨੀ, ਕਿਉਂਕਿ ਆਪਣੇ ਪ੍ਰਧਾਨ ਸਾਹਿਬ ਇਹ ਸਾਰੇ ਕੀ ਕਹਿੰਦੇ ਹੁੰਦੇ ਆ, ਇਹ ਕਵੀਆਂ ਤੋਂ ਥੋੜਾ ਥੋੜਾ ਡਰਦੇ। ਮੈਂ ਥੋੜੀ ਕੰਟਰੋਵਰਸੀ ਨੂੰ ਫਿਕਰ ਆ ਤੇ ਉਹ ਕਈ ਵਾਰੀ ਕੰਪਲੇਂਟ ਆ ਜਾਂਦੀ ਤੇ ਭਾਜੀ ਕਹਿੰਦੇ।
ਤੁਸੀਂ ਪਹਿਲਾਂ ਅਹਿਦ ਕਰੋ ਕਿ ਤੁਸੀਂ ਕਵਿਤਾਵਾਂ ਨੂੰ ਕੁਛ ਕਵੀਆਂ ਨੂੰ ਕੁਛ ਨੀ ਕਹੋਗੇ, ਹੈਨਾ? ਤੇ
ਮੈਂ ਤਾਂ ਜੀ ਹੁਣ ਆਪ ਗਰੁੱਪ ਦਾ ਮੈਂਬਰ, ਕਵੀ ਪਤਾ ਨੀ ਸਮਥਿੰਗ ਕਵੀ ਪਹਿਲਾ ਵਾਸਤੇ ਮੈਂਬਰ ਬਣਾਇਆ ਗਿਆ, ਤੇ ਮੈਂ ਵੀ ਹੁਣ ਉਹਦੇ ਵਿੱਚ ਜਾ ਰਿਹਾ ਹੌਲੀ ਹੌਲੀ।
ਬਿਲਕੁਲ। ਤੇ ਰਾਜਨਦੀਪ ਉਹਨਾਂ ਨੇ ਇੱਕ ਨਾ ਤਸਵੀਰ ਭੇਜੀ ਜਿਹੜੀ ਮੈਂ ਲਾਈਵ ਬਲੌਗ ਤੇ ਸ਼ੇਅਰ ਕਰ ਦਿੱਤੀ ਆ, ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਆ, ਤੇ ਉਹ ਕਹਿੰਦੇ 19 ਸਾਲ ਦੇ ਗੁਰਕਰਨ ਸਿੰਘ ਨੇ ਬਣਾਈ ਆ, ਕੋਈ ਟ੍ਰੇਨਿੰਗ ਨਹੀਂ ਹੈਗੀ ਇਹਨੂੰ, ਸੋ ਨੈਚੁਰਲ ਹੈਗਾ ਤੇ ਬਹੁਤ ਸੋਹਣੀ ਤਸਵੀਰ ਆ ਜੀ, ਪੈਨਸਲ ਆਰਟ ਆ, ਪਲੀਜ਼ ਤੁਸੀਂ ਇਸ ਨੂੰ ਹਾਂਜੀ ਦੇਖ ਸਕਦੇ ਹੋ। ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਸ਼ਾਮਲ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਜਿੰਦਰ ਸਿੰਘ ਬੋਪਰ ਆਏ ਹੁਸੈਨਪੁਰ ਨਕੋਦਰ ਵਾਲੇ ਪ੍ਰੋਗਰਾਮ ਤੇ ਜੁੜੇ ਨੇ, ਤੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੰਮ ਕਰ ਰਹੇ ਨਾਲੇ ਸੁਣ ਰਹੇ ਆ। ਰਾਜਵਿੰਦਰ ਕੱਕ ਜੀ ਕੀ ਹਾਲ ਚਾਲ ਹੈ, ਕਹਿੰਦੇ ਸਤਿ ਸ੍ਰੀ ਅਕਾਲ, ਤੇ ਕਹਿੰਦੇ ਮਿੰਟੂ ਬਾਈ ਜੀ ਦੀ ਸੈਫਰਨ ਦੀ ਖੇਤੀ ਦੀ ਬਹੁਤ ਮੋਟੀਵੇਸ਼ਨ ਮਿਲਦੀ ਹੈ ਜੀ। ਹਾਂਜੀ ਹਾਂਜੀ, ਕੇਸਰ ਲਾਇਆ ਸੀ ਉਹਨਾਂ ਨੇ। ਤੇ ਦਲਵੀਰ ਹਲਵਾਰ ਵੀ ਬਾਈ ਜੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ, ਢੇਰ ਸਾਹਿਬ ਦੀਆਂ ਸ਼ੁਭ ਇਛਾਵਾਂ, ਬਹੁਤ ਬਹੁਤ ਧੰਨਵਾਦ। ਤੇ ਗੁਰਪ੍ਰੀਤ ਇੱਕ ਨਾ ਖਬਰ ਸ਼ੇਅਰ ਕੀਤੀ ਹੈ ਮੇਰੀ ਜੀ ਐਸ ਚਾਹਲ ਹੁਣਾਂ ਨੇ, ਜਿਹੜੇ ਐਸ ਬੀ ਐਸ ਨੇ ਰਿਪੋਰਟ ਛਾਪੀ ਹੈ, ਇੱਕ ਤਾਂ ਮਨਦੀਪ ਮਾਨ ਹੁਣਾਂ ਨੇ ਕੇਨਸ ਤੋਂ ਬਰਾਣਾ ਫਾਰਮ ਦੀ, ਇੱਕ ਚਨਾਵਤ ਭਾਜੀ ਉਹਨਾਂ ਦੇ ਬਿਆਨ ਨੇ, ਇੱਕ ਉਹਦੇ ਚ ਮੇਰੇ ਬਿਆਨ ਹੈ। ਉਹਦੇ ਵਿੱਚ ਨਾ ਜਿਹੜੀ ਸਮੱਸਿਆ ਆ ਰਹੀ ਹੈ ਖੇਤੀਬਾੜੀ ਦੇ ਵਿੱਚ ਫਾਰਮਰਸ ਨੂੰ ਆਸਟ੍ਰੇਲੀਆ ਦੇ ਵਿੱਚ, ਜਿਹੜੀਆਂ ਲੇਬਰ ਹੈ ਉਹ ਮੂਵ ਨਹੀਂ ਕਰ ਪਾ ਰਹੀ ਬਾਰਡਰ ਰੈਸਟ੍ਰਿਕਸ਼ਨਸ ਕਰਕੇ, ਜਾਂ ਜਿਹੜੇ ਰੈਗੂਲਰ ਪੈਸੀਫਿਕ ਆਈਲੈਂਡ ਤੋਂ ਪੰਜ ਪੰਜ ਛੇ ਛੇ ਸਾਲ ਤੋਂ ਆ ਰਹੇ ਸੀ ਵਰਕਰਸ, ਉਹਨਾਂ ਉਹ ਐਂਟਰ ਨਹੀਂ ਕਰ ਸਕਦੇ, ਸਿਰਫ ਨਾਰਦਰਨ ਟੈਰੀਟਰੀ ਨੇ, ਉਹਦੇ ਬਾਰੇ ਇਹ ਖਬਰ ਹੈ। ਤੇ ਉਹਦੇ ਵਿੱਚ ਨਾ ਇੱਕ ਮੇਰਾ ਬਿਆਨ ਸੀਗਾ ਕਿ ਆਸਟ੍ਰੇਲੀਆ ਦੀ ਜਿਹੜੀ ਹਾਰਟੀਕਲਚਰ ਇੰਡਸਟਰੀ ਆ, ਜੇ ਇਹ ਸਮੱਸਿਆ ਨੂੰ ਸੈੱਟ ਨਾ ਕੀਤਾ ਗਿਆ ਤਾਂ ਜਿਹੜੇ ਦੋ ਸੂਬੇ ਆ ਵਿਕਟੋਰੀਆ ਤੇ ਨਿਊ ਸਾਊਥ ਵੇਲਸ, ਇਹਦੇ ਵਿੱਚ ਤਕਰੀਬਨ $2 ਬਿਲੀਅਨ ਤੱਕ ਦਾ ਘਾਟਾ ਪੈ ਸਕਦਾ ਹੈ, ਨੁਕਸਾਨ ਹੋ ਸਕਦਾ ਹੈ, ਫਰੂਟ ਜਿਹੜੇ ਪਿੱਕ ਨਹੀਂ ਹੋਣੇ, ਫਸਲਾਂ ਪਿੱਕ ਨਹੀਂ ਹੋਣੀਆਂ। ਮੈਨੂੰ ਇੱਕ ਸੱਜਣ ਦਾ ਫੋਨ ਆਇਆ ਤੇ ਉਹ ਕਹਿੰਦੇ ਭਾਜੀ, ਕਹਿੰਦੇ ਇੰਨਾ ਘਾਟਾ ਪੈ ਜਾਣਾ ਤੁਹਾਨੂੰ, ਹੈਨਾ? ਉਹ ਸਮਝ ਗਿਆ ਮੈਨੂੰ ਪੈ ਜਾਣਾ 2 ਬਿਲੀਅਨ ਦਾ ਘਾਟਾ। ਉਹ ਮੈਂ ਕਿਹਾ ਨਹੀਂ ਭਰਾਵਾ, ਦੋ ਸਟੇਟਾਂ ਆ,
ਮੈਨੂੰ
ਪਤਾ ਨੀ ਕਿੱਥੇ ਆ। ਤੇ ਉਹ ਪਤਾ ਕੀ ਆ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੀਡਰਾਂ ਦੇ ਬਿਆਨ ਹੋਰ ਹੁੰਦੇ ਆ, ਮੈਂ ਤਾਂ ਦੇਸ਼ ਕੌਮ ਦੇ ਨਾਂ ਤੇ ਸੰਦੇਸ਼ ਦਿੱਤਾ ਸੀ, ਉਹ ਮੇਰੇ ਥੋੜੇ ਸੀ $2 ਬਿਲੀਅਨ।
ਹੋਰ ਕੱਲ ਨੂੰ ATO ਵਾਲੇ ਗੁੰਡਾ ਕੌਣ ਭਾਜੀ, ਵੀ ਕਿੱਥੇ ਆ, ਕਿੰਨਾ ਨੁਕਸਾਨ, ਕਿਵੇਂ ਹੋ ਰਿਹਾ ਸਾਡਾ, ਤਾਂ ਤੁਹਾਨੂੰ ਦੱਸਿਆ ਨੀ ਵੀ ਤੁਹਾਡੇ ਵਿਕਟੋਰੀਆ ਜੀ ਫਾਰਮ ਹੈਗੇ।
ਆਹੋ, ਦੋ ਸਟੇਟਾਂ ਚ ਭਾਜੀ ਤੁਹਾਡੇ ਫਾਰਮ, ਹੈਨਾ? ਕਮਾਲ ਹੈ। ਮੈਂ ਕਿਹਾ ਕਿਤੇ ਪੰਜਾਬੀ ਪੱਤਰਕਾਰ ਨੇ ਕਿਤੇ ਆਹ ਦੇਖੋ ਜੀ ਸਰਦਾਰ ਸਾਹਿਬ ਦੇ $2 ਬਿਲੀਅਨ ਦਾ ਸਿਰਫ ਨੁਕਸਾਨ ਹੋਣਾ, ਬਣਾਉਂਦੇ ਕਿੰਨੇ ਹੋਣਗੇ ਇਹ ਦੇਖੋ।
ਮਿੰਟੂ ਭਾਈ ਜੀ ਫੇਰ ਆ ਜਾਣ ਆਪਣਾ ਕੈਮਰਾ ਲੈ ਕੇ, ਵੀ ਆਪਾਂ ਪੇਂਡੂ ਸੇਲੀਏ ਦੇ ਹੋਰ ਐਪੀਸੋਡ ਸ਼ੂਟ ਕਰਦੇ ਆ।
ਉਹ ਵੀ ਕਹਿੰਦੇ ਨੇ ਮੈਂ 2 ਸਾਲ ਪਹਿਲਾਂ ਤਾਂ ਜਾ ਕੇ ਆਇਆ, ਉਦੋਂ ਤਾਂ ਰੋਟੀ ਦੇ ਲਾਲੇ ਪਏ ਹੋਏ ਸੀ, ਇਹਨਾਂ ਨੂੰ 2 ਬਿਲੀਅਨ ਕਿੱਧਰੋਂ ਬਣਾਉਣ ਲੱਗ ਗਏ,
ਪਤੀ ਬਣ ਗਏ
ਕਹਿੰਦੇ ਫਿਊਚਰ ਨਿਊਜ਼ ਆ ਰਾਜਵਿੰਦਰ ਕਾ, ਕਹਿੰਦੇ ਫਿਊਚਰ ਨਿਊਜ਼ ਆ। ਬ੍ਰੇਕਿੰਗ ਨਿਊਜ਼
ਮਿੰਟੂ ਭਾਈ ਦਾ ਪਤਾ ਵੀ ਨੀ, ਉਹ ਕੀ ਪਤਾ ਲਾਹਨ ਤਾਂ ਮਾਉਣੀ ਆਣ ਤੁਹਾਨੂੰ, ਵੀ ਤੁਸੀਂ ਝੂਠ ਬੋਲਿਆ ਤੁਹਾਨੂੰ 2 ਸਾਲ ਪਹਿਲਾਂ।
ਹਾਂਜੀ, ਤੇ ਇੱਕ ਕਹਿੰਦੇ ਬ੍ਰੇਕਿੰਗ ਨਿਊਜ਼ ਆ ਰਹੀ ਹੈ ਰਾਜਵਿੰਦਰ ਕਾਕੋ ਨੇ, ਕਹਿੰਦੇ ਭਈ ਆਉਣ ਵਾਲੇ ਫਿਊਚਰ ਨਿਊਜ਼ ਇਦਾਂ ਹੋਊਗੀ, ਐਂਡਰੂ ਰਿਲੀਜ਼ਿਜ਼ ਲਾਇਨਸ ਇਨ ਸੀਬੀਡੀ ਮੈਲਬਨ, Breaking news, Premier of Victoria Daniel Andrews has elevated lockdown to stage 17, releasing lions into the streets of Melbourne CBD to ensure Victorians stay indoor.
ਮਹਾਰਾਜ ਖੱਕ ਸਾਹਿਬ ਲਾਇਨਸ ਜਿਹੜੇ ਸੀਬੀਡੀ ਨੂੰ ਛੱਡੋ, ਸੈਂਟੋਲਬਨ ਤੇ ਕੈਰੋਲਾਈਨ ਸਪ੍ਰਿੰਗ ਚ ਛੱਡੋ, ਤੁਹਾਡੇ ਉਧਰ ਆਪਣੇ ਜਿਹੜੇ ਅਫਰੀਕਨ ਮੂਲ ਦੇ ਹੈਗੇ ਨੇ ਜਵਾਕ, ਉਹ ਪਤਾ ਨੀ ਕਿੰਨੀ ਭੰਨ ਤੋੜ ਕਰਦੇ ਨੇ, ਕਿੰਨੀ ਲੁੱਟ ਖੋ ਕਰਦੇ ਨੇ. ਕੱਲ ਮੈਂ ਹਾਂਜੀ ਰੇਡੀਓ ਤੇ ਪੜ੍ਹੀ ਸੀ ਤੇ ਉਹ ਥੱਲੇ ਇੱਕ ਵਿਚਾਰੀ ਨੇ ਸਤੀ ਹੋਈ ਨੀ ਨਾ ਲਿਖਿਆ, ਕਹਿੰਦੀ ਇਹ ਤੋਂ ਵਧੀਆ ਤਾਂ ਇੰਡੀਆ ਹੀ ਆ, ਇੱਥੇ ਇੰਨੀਆਂ ਚੋਰੀਆਂ ਹੁੰਦੀਆਂ, ਮੈਂ ਤਾਂ ਕਿਹੜੀ ਇੰਡੀਆ ਹੀ ਚੱਲ ਜਾਣਾ ਹੈ. ਮੈਂ ਕਿਹਾ ਪਰਸਨਲੀ ਥੋੜੀ ਲਈ ਨੀ ਹੁੰਦੀ ਇੱਦਾਂ ਦੀ ਗੱਲ,
ਇੱਦਾਂ ਦੀ ਗੱਲ. ਹਾਂਜੀ, ਤੇ ਹੁਣ ਤੁਸੀਂ ਆਪਣੇ ਗੌਰਵ ਸ਼ਰਮਾ ਆਏ ਆ ਵਿਨੀਪੈਗ ਤੋਂ, ਸਤਿ ਸ੍ਰੀ ਅਕਾਲ. ਬਾਹਰ ਸੁਣਦਾ ਕਾਮ ਬੋਲਦਾ, ਮੈਂ ਦੇਖ ਕੇ ਆਵਾਂ ਬਾਜ ਤੇ ਉੱਤੇ ਤਾਂ ਨੀ ਬੈਠਾ. ਬਾਹਰ ਬੋਲਦਾ, ਮੈਨੂੰ ਲੱਗਦਾ ਬਾਜ ਦੇ ਉੱਤੇ ਬੈਠਾ. ਤੇ ਗੌਰਵ ਸ਼ਰਮਾ ਹੁਣੀ ਕਹਿ ਰਹੇ ਨੇ, ਕਹਿੰਦੇ ਭਾਜੀ ਅੱਜ ਗਿੱਲ ਸਾਹਿਬ ਆਏ ਨੇ, ਇਹਨਾਂ ਤੋਂ ਪੰਜਾਬ ਵਿਚ ਚੱਲ ਰਹੇ ਐਨਜੀਓ ਤੇ ਕੋਈ ਖੁਲਾਸਾ ਕਰਵਾਓ. ਕੀ ਖਿਆਲ ਹੈ ਗਿੱਲ ਸਾਹਿਬ, ਫਿਰ ਐਨਜੀਓ ਦੇ ਬਾਰੇ ਖੋਲਿਆ ਤੁਸੀਂ, ਇੱਕ ਅੱਧਾ ਤੁਸੀਂ ਵੀ ਖੋਲ ਲਓ.
ਨਾ ਨਾ, ਉਹ ਹੁਣ ਤੋਂ ਤਾਂ ਗੱਲ ਕੀ ਕਹਿੰਦੇ, ਸਾਨੂੰ ਤਾਂ ਉਦੋਂ ਜਾਗ ਆਉਂਦੀ ਨਾ ਜਦੋਂ ਖਲਾਰਾ ਪੈ ਗਿਆ ਹੁੰਦਾ,
ਬੰਦ ਹੋ ਜਾਂਦਾ ਜਦੋਂ ਕੰਮ
ਹੋਣਾ. ਤੇ ਆਹੋ, ਸਾਡਾ ਤਾਂ ਰੇਡੀਓ ਨੀ ਵਿਕਿਆ, ਇੰਨਾ ਜਿਹੜੇ ਲਾਗ ਬੈਠੇ ਨੇ,
ਸਾਡੇ ਤੇ ਤਾਂ ਕਬਜ਼ਾ ਨੀ ਕੀਤਾ. ਸਾਡੇ ਤਾਂ ਘਰ ਦੇ ਕਹਿੰਦੇ ਸੀ, ਕਹਿੰਦੇ ਐਵੇਂ ਰੌਲਾ ਪਾਈ ਜਾਂਦੇ ਜੀ, ਸੁਖਬੀਰ ਬਾਦਲ ਉੱਤੇ ਕਬਜ਼ਾ ਕਰ ਲਿਆ, ਉੱਤੇ ਕਰ ਲਿਆ, ਉੱਤੇ ਕਰ ਲਿਆ. ਸਾਡਾ ਤਾਂ ਕਹਿੰਦੇ ਕਿਸੇ ਨੇ ਫਿੱਟੇ ਮੂੰਹ ਵੀ ਨੀ ਗਿਆ, ਸਾਨੂੰ ਤਾਂ ਢਿੱਲਾ ਵੀ ਨੀ ਆਫਰ ਕੀਤਾ ਕਦੇ ਵੀ.
ਥੋੜਾ ਲੋਜਿਕ ਆਪਾਂ ਵਰਤ ਲਿਆ ਕਰੀਏ, ਕਿਉਂਕਿ ਹੁਣ ਦੇਖੋ ਗੋਲੀ ਪੀਪੀਪੀ ਹਨਾ, ਨਾ ਹੀ ਉਹ ਬੰਦੇ ਨੇ ਆਪਣਾ ਨਾਂ ਰੱਖਿਆ ਆ, ਨਾ ਕੋਈ ਐਨਜੀਓ ਦਾ ਨਾਂ ਆ ਉਹਦੇ ਪੇਜ ਦੇ ਉੱਤੇ ਹਨਾ. ਸੈਲਿਬ੍ਰਿਟੀ ਸਿਰਫ ਇਹ ਬਣਿਆ ਵੀ ਗਰੀਬਾਂ ਨੂੰ ਲੱਭ ਲੱਭ ਕੇ ਉਹਨੇ ਵੀਡੀਓ ਪਾਈਆਂ ਨੇ ਤੇ ਲੋਕ ਇਮੋਸ਼ਨਲ ਹੋ ਗਏ ਵੀ ਦੇਖੋ ਕਿੰਨਾ ਵਧੀਆ ਕੰਮ ਕਰਨ ਦਿਆ ਉਹ. ਬਈ ਉਹ ਕੰਮ ਤੁਸੀਂ ਵੀ ਵਧੀਆ ਕਰ ਸਕਦੇ ਹੋ. ਆਪਾਂ ਸਾਰੇ ਹੁਣ ਮੰਨ ਲਓ ਆਪਾਂ ਜੱਟਾਂ ਦੀ ਫੈਮਿਲੀ ਆ, ਠੀਕ ਹੈ ਨਾ, ਜੱਟਾਂ ਦੀ ਫੈਮਿਲੀ ਚ ਸਾਰਿਆਂ ਦੇ ਸੀਰੀ ਹੁੰਦੇ ਨੇ, ਠੀਕ ਹੈ, ਜਿਹੜੇ ਕੰਮ ਕਰਦੇ ਨੇ ਸਾਡੇ ਬਾਪੂ ਹੁਣਾਂ ਦੇ ਨਾਲ, ਸੀਰੀ ਪਲੱਸ ਯਾਰ ਕਹਿ ਲਈਏ ਉਹਨਾਂ ਦੇ ਹਨਾ. ਤੇ ਉਹਨਾਂ ਦੇ ਨਿਆਣੇ ਉਹ ਤੁਸੀਂ ਪੜ੍ਹਾ ਦੋ, ਉਹਨਾਂ ਉਹੀ ਐਨਜੀਓ ਤੁਹਾਡੀ ਘਰ ਦੀ ਐਨਜੀਓ, ਉਹਦਾ ਕੋਈ ਹਿਸਾਬ ਨੀ ਦੇਣਾ, ਕੋਈ ਕੁਛ ਨੀ. ਪਰ ਤੁਸੀਂ ਉਹਦੇ ਪਰਿਵਾਰ ਦੀ ਤਰੱਕੀ ਤੁਸੀਂ ਆਪਣੀ ਅੱਖਾਂ ਨਾਲ ਦੇਖੋਗੇ, ਜਦੋਂ ਉਹਦੇ ਬੱਚੇ ਪੜ੍ਹ ਜਾਣਗੇ, ਉਹਨਾਂ ਦੀ ਕੁੜੀਆਂ ਪੜ੍ਹ ਜਾਣਗੀਆਂ ਤੇ ਉਹ ਕਦੇ ਚੰਗੇ ਕੰਮਾਂ ਕਾਰਾਂ ਦੇ ਲੱਗ ਜਾਣਗੇ, ਉਹੀ ਤੁਹਾਡੀ ਐਨਜੀਓ ਆ. ਬਾਕੀ ਇਹ ਸਾਰਾ ਕੁਛ ਹੀ ਭਾਜੀ ਇੰਨਾ ਕੁ ਤਕੜਾ ਇਹ ਸਕੈਮ ਚੱਲ ਰਿਹਾ ਨਾ, ਇਹ ਜਿਹੜੀ ਪੰਜਾਬ ਪੁਲਿਸ ਆ ਉਹਦੇ ਅਫਸਰਾਂ ਤੱਕ ਨੂੰ ਇਹਦਾ ਹਿੱਸਾ ਜਾ ਰਿਹਾ. ਉਹ ਕਿਉਂ ਜਾ ਰਿਹਾ ਮੈਂ ਤੁਹਾਨੂੰ ਦੱਸਦਾ. ਮੇਰਾ ਆਪਣਾ ਭਰਾ ਪੁਲਿਸ ਵਿੱਚ ਆ, ਮੈਂ ਇੰਡੀਆ ਜਦੋਂ ਗਿਆ ਸੀ ਨਾ, ਹਾਲਾਂਕਿ ਉਹ ਭਲਵਾਨੀ ਹੀ ਕਰਦਾ ਪਰ ਉਹਨੂੰ ਪੂਰੇ ਪ੍ਰੋਪਰ ਟਾਈਮ ਤੇ ਜਾ ਕੇ ਪ੍ਰੈਕਟਿਸ ਕਰਨੀ ਪੈਂਦੀ ਸੀ ਤੇ ਕਈ ਵਾਰੀ ਸਵੇਰੇ 10-11 ਵਜੇ ਵੀ ਜਾ ਕੇ ਗਿਣਤੀ ਕਰਾਉਣੀ ਪੈਂਦੀ ਹੁੰਦੀ ਸੀ. ਹੁਣ ਇਹ ਬੰਦਾ ਜਿਹੜਾ ਪੀਪੀ ਵਾਲਾ ਗੋਲਡੀ ਆ, ਇਹ ਖੰਨੇ ਪਤਾ ਨੀ ਕਿੱਥੇ ਲੱਗਾ ਹੋਇਆ ਥਾਣੇ ਚ, ਇਹ ਉਹ ਬਹੁਤ ਤੁਰਿਆ ਫਿਰਦਾ ਹੁੰਦਾ, ਫਾਜ਼ਿਲਕਾ ਤੁਰਿਆ ਫਿਰਦਾ ਹੁੰਦਾ, ਮੁਕਤਸਰ ਤੁਰਿਆ ਫਿਰਦਾ ਹੁੰਦਾ, ਇਹਨੂੰ ਪਰਮਿਸ਼ਨ ਕੌਣ ਦਿੰਦਾ ਉੱਥੇ ਜਾਣ ਦੀ?
ਮੈਨੂੰ ਮੇਰੇ ਵੀ ਮਨ ਦੇ ਵਿੱਚ ਇਹੀ ਖਟਕ ਰਹੀ ਹੈ ਕੇ ਮੈਂ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਜਾਣਦਾ, ਆਫੀਸਰਸ ਨੂੰ ਜਾਣਦਾ, ਸਾਡੇ ਕਲਾਸ ਫੈਲੋਸ ਵੀ ਰਹੇ ਨੇ. ਦੇ ਕਾਨ ਉਹ ਆਪਣੀ ਪ੍ਰੋਫਾਈਲ ਤੇ ਵੀ ਨਹੀਂ ਲਿਖ ਸਕਦੇ ਵੀ ਉਹ ਕਿੱਥੇ ਜੋਬ ਕਰ ਰਹੇ, ਕੀ ਕਰ ਰਹੇ, ਫੋਟੋ ਵੀ ਨਹੀਂ ਪਾ ਸਕਦੇ, ਉਹਨਾਂ ਦੀ ਇੰਨੀ ਰਿਸਟ੍ਰਿਕਸ਼ਨਸ ਹੈ ਤੇ ਉਹ ਬਿਜ਼ਨਸ ਵੀ ਨਹੀਂ ਰਨ ਕਰ ਸਕਦੇ, ਉਹ ਆਹ ਵੀ ਨਹੀਂ ਕਰ ਸਕਦੇ. ਆਈ ਮੀਨ ਉਹਨਾਂ ਨੂੰ ਇੰਨੀਆਂ ਰਿਸਟ੍ਰਿਕਸ਼ਨਸ ਹੈ, ਉਹ ਉਹ ਡਿਪਾਰਟਮੈਂਟਾਂ ਚ ਕੰਮ ਕਰਦੇ ਨੇ ਤੇ ਇਹਦੇ ਲਈ ਕੋਈ ਰਿਸਟ੍ਰਿਕਸ਼ਨ ਨਹੀਂ ਹੈ. ਮਤਲਬ
ਓਪਨਲੀ ਤੁਸੀਂ ਕਰ ਰਹੇ ਹੋ ਓਪਨਲੀ ਫੇਸਬੁੱਕ ਤੇ. ਭਾਜੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਨਾ, ਉਹਨਾਂ ਨੂੰ ਸੋਸ਼ਲ ਮੀਡੀਆ ਵਰਤਣ ਦੀ ਮਨਾਹੀ ਆ. ਟਿਕਟੋਕ ਦੇ ਉਹ ਵੀਡੀਓ ਨੀ ਪਾ ਸਕਦੇ ਵਰਦੀ ਦੇ ਵਿੱਚ, ਫੇਸਬੁੱਕ ਤੇ ਨੀ ਪਾ ਸਕਦੇ. ਮੇਰਾ ਬ੍ਰਦਰ ਜਦੋਂ ਵੀ ਨੱਕ ਤੇ ਬੈਠਾ ਹੁੰਦਾ ਨਾ, ਜੇ ਉਹਨੂੰ ਫੋਨ ਆ ਜਾਵੇ ਉਹ ਉੱਠ ਕੇ, ਇਹ ਵੀ ਨੱਕ ਦੇ ਤੁਸੀਂ ਕੁਰਸੀ ਤੇ ਬਹਿ ਕੇ ਫੋਨ ਤੇ ਗੱਲ ਕਰ ਰਹੇ ਹੋ, ਦੇ ਹੈਵ ਟੂ ਗੋ ਲਾਈਕ ਸੇ 50 meters ਵੀ ਪਰੇ ਜਾਣਾ ਪੈਂਦਾ, ਫੇਰ ਗੱਲ ਸੁਣਨੀ ਪੈਂਦੀ ਆ. ਜੇ ਉਹ ਕਹਿੰਦਾ ਵੀ ਜੇ ਸਾਡੀ ਫੋਟੋ ਖਿੱਚ ਕੇ ਕੋਈ ਪਾ ਦੇਵੇ ਨਾ, ਵੀ ਆਹ ਦੇਖੋ ਪੁਲਿਸ ਵਾਲਾ ਨਾਕੇ ਤੇ ਬੈਠਾ, ਤੇ ਸਾਨੂੰ DGP ਜਾਂ ਉਹਨਾਂ ਜਿਹੜਾ ਸੀਨੀਅਰ ਆਫਿਸਰ ਆ ਉਹ ਉਸੇ ਵੇਲੇ ਸਸਪੈਂਡ ਕਰ ਦਿੰਦਾ ਫੋਰ 3 months ਤੇ ਹਾਫ ਪੇ ਮਿਲਦੀ ਆ. ਇਹ ਬੰਦੇ ਨੂੰ ਤਾਂ ਪੂਰੀ ਵੀਡੀਓ ਟੀਮ ਦਿੱਤੀ ਹੋਈ ਇਹਨਾਂ ਨੇ ਡਾਇਰੈਕਟ ਕਰਨ ਲਈ. ਗੋਰਖ ਧੰਦਾ ਬਾਈ ਚੱਲਣ ਦਿਆ, ਉਹ ਜਿੰਨੇ ਵੀ ਆਪਾਂ ਨੂੰ ਸੁਣਦੇ ਨੇ ਨਾ ਵੀ ਨਿਊਯਾਰਕ ਚ ਬਾਈ ਹੁਣ ਸੁਣਦੇ ਨੇ ਵਿਨੀਪੈਗ ਚ, ਬਾਈ ਗਰੀਬੀ ਦੇਖ ਕੇ ਹਰੇਕ ਦਾ ਮਨ ਖਰਾਬ ਹੁੰਦਾ ਆ. ਪਰ ਉਹ ਜਿਹੜਾ ਬੰਦਾ ਉਸ ਗਰੀਬੀ ਦਾ ਫਾਇਦਾ ਉਠਾ ਕੇ ਤੁਹਾਨੂੰ ਇਮੋਸ਼ਨਲ ਕਰ ਰਿਹਾ, ਤੁਸੀਂ ਗਰੀਬ ਦਾ ਫਾਇਦਾ ਘੱਟ ਕਰ ਰਹੇ ਹੋ, ਬਿਲਕੁਲ ਹੀ ਘੱਟ ਕਰ ਰਹੇ ਹੋ, ਉਹ ਜਿਹੜਾ ਇਮੋਸ਼ਨਲੀ ਤੁਹਾਨੂੰ ਕਰ ਰਿਹਾ ਨਾ ਉਹਦਾ ਫਾਇਦਾ ਤੁਸੀਂ ਜ਼ਿਆਦਾ ਕਰ ਰਹੇ ਹੋ। ਸੋ ਇਸ ਕਰਕੇ ਏਦਾਂ ਦੇ ਬੰਦੇ ਨੂੰ ਬਿਲਕੁਲ ਪ੍ਰਮੋਟ ਨਾ ਕਰੋ, ਤੁਹਾਡਾ ਪਰਿਵਾਰ ਉੱਥੇ ਇੰਡੀਆ 'ਚ ਹੈਗਾ ਆ, ਉਹਨਾਂ ਨੂੰ ਤੁਸੀਂ ਆਪ ਹੀ ਕਹਿ ਦਿਓ ਵੀ ਸਾਡੇ ਪਿੰਡ ਦੇ ਵਿੱਚ ਵੀ ਜਿੰਨੇ ਨੇ ਹੈਗੇ ਨੇ, ਮੰਨ ਲਓ ਬੱਚੇ ਹੀ ਆ ਬਾਈ, ਤੁਸੀਂ $100 ਭੇਜ ਦੋ ਨਾ, $5,000 ਦੇ ਵਿੱਚ ਘੱਟੋ ਘੱਟ 10 ਬੱਚੇ ਵਧੀਆ ਤਰੀਕੇ ਨਾਲ ਪੜ੍ਹ ਜਾਣਗੇ, ਤੁਹਾਨੂੰ ਉਹਨਾਂ ਦਾ ਪਤਾ ਵੀ ਲੱਗੂ।
ਰਿਸੋਰਸਿਸ ਬਣਾ
ਕਰਨਾ ਹੀ ਚਾਹੁੰਦੇ ਜੇ ਤੁਸੀਂ,
ਰਿਸੋਰਸਿਸ ਬਣਾ ਦਿਓ ਨਾ, ਕੋਈ ਨਾ ਕੋਈ ਰਿਸੋਰਸਿਸ ਹੋ ਜਾਣੇ ਚਾਹੀਦੇ ਆ।
ਹਾਂ ਤੁਸੀਂ ਇਹ ਕਰਨਾ ਹੀ ਚਾਹੁੰਦੇ ਹੋ, ਡਾਇਰੈਕਟਲੀ ਸਰਪੰਚ ਸਾਹਿਬ ਨਾਲ ਆਪਣੇ ਨਾਲ ਗੱਲ ਕਰ ਲੋ, ਉਹ ਸਰਪੰਚ ਨੂੰ ਪਤਾ ਹੀ ਹੁੰਦਾ ਵੀ ਪਿੰਡ ਦੇ ਵਿੱਚ ਕਿਹੜਾ ਪਰਿਵਾਰ ਸਟਰਗਲ ਕਰ ਰਿਹਾ, ਉਹਨਾਂ ਨੂੰ ਪਤਾ ਹੀ ਹੁੰਦਾ, ਸਰਪੰਚ ਨੂੰ ਉਹਨਾਂ ਨੂੰ ਪਤਾ ਹੀ ਹੁੰਦਾ। ਤੇ ਤੁਸੀਂ ਆਪਣੇ ਵੀ ਕਿਸੇ ਪਰਿਵਾਰ ਦੇ ਬੰਦੇ ਨਾਲ ਲਾ ਦੋ, ਤੁਸੀਂ ਇਹ ਜਰੂਰੀ ਨੀ ਹੈ ਵੀ ਜਿਹੜਾ ਫੇਸਬੁੱਕ ਤੇ ਗਰੀਬ ਆ ਗਿਆ ਉਹੀ ਗਰੀਬ ਆ, ਗਰੀਬ ਹੋਰ ਵੀ ਬੜੇ ਤੁਰੇ ਫਿਰਦੇ ਨੇ। ਇਹ ਨੀ ਹੈ ਵੀ ਇਹ ਤਾਂ ਫਿਲਮਾਂ ਵਾਲਾ ਹਿਸਾਬ ਬਣ ਗਿਆ, ਜਿਹਦੀ ਗਰੀਬ ਦੀ ਵੀਡੀਓ ਬਣ ਗਈ ਉਹਦੇ ਵਾਸਤੇ ਤੁਸੀਂ ਵੀ ਤੁਸੀਂ ਪੈਸੇ ਚਾੜ ਦਿੰਦੇ ਹੋ, ਅਗਲੇ ਨੂੰ ₹5,000 ਚਾਹੀਦਾ ਹੁੰਦਾ, ਗੋਲਡੀ ਵਰਗੇ ਇੱਕ ਟ੍ਰਾਂਜੈਕਸ਼ਨ ਦੇ ਵਿੱਚ ਹੀ ਲੱਖ-2 ਲੱਖ ਲੈ ਜਾਂਦੇ ਨੇ, ਤੇ ਕੋਈ ਹਿਸਾਬ ਨੀ, ਐਨਜੀਓ ਰਜਿਸਟਰਡ ਨੀ ਹੈਗੀ, ਨਾ ਕੋਈ ਬੈਂਕ ਡਿਟੇਲਸ ਨੇ, ਕੋਈ ਹਿਸਾਬ ਨੀ ਹੈਗਾ। ਸੋ ਇਹਨਾਂ ਨੂੰ ਇੰਗਲਿਸ਼ ਚ ਕੌਨ ਮੈਨ ਕਹਿੰਦੇ ਨੇ। ਟਰੰਪ ਦਾ ਜਿਹੜਾ ਸਟੀਵ ਬੈਨਨ ਆ ਉਹ ਕੱਲ ਹੀ ਉਹਨਾਂ ਨੇ ਫੜਿਆ, ਉਹਨੂੰ ਉਹਦੀ ਯਾਟ ਦੇ ਵਿੱਚੋਂ ਲਾਇਆ ਇਹਨਾਂ ਨੇ, ਮੈਨਹੈਟਨ ਵਾਲੇ ਨੇ, ਨਿਊਯਾਰਕ ਜਿਹੜੇ ਭਾਜੀ ਆਪਣੇ ਸੁਣ ਰਹੇ ਨੇ, ਇਹਨਾਂ ਦੇ ਡਿਪਾਰਟਮੈਂਟ ਨੂੰ ਫੜਿਆ, ਕਿਉਂਕਿ ਉਹਨੇ ਪ੍ਰਾਈਵੇਟ ਫੰਡਿੰਗ ਕਰਵਾਈ ਸੀ ਵੀ ਅਸੀਂ ਮੈਕਸੀਕੋ ਦੇ ਨਾਲ ਕੰਧ ਬਣਾਉਣੀ ਆ ਤੇ ਸਾਨੂੰ ਫੰਡ ਕਰੋ। ਹੁਣ ਏਦਾਂ ਦੇ ਮੁਲਕਾਂ ਦੇ ਵਿੱਚ ਤੁਸੀਂ ਐਨਜੀਓ ਚਲਾ ਰਹੇ ਹੋ ਤੇ ਬੜੇ ਸਖ਼ਤ ਰੂਲ ਨੇ, ਆਪਾਂ ਚਲਾਉਂਦੇ ਨੇ ਭਾਜੀ ਹੁਣੀ ਆਪਣੇ ਕਲਚਰ ਐਸੋਸੀਏਸ਼ਨ ਵੀ ਚਲਾ ਰਹੇ ਨੇ, ਉਹਨਾਂ ਨੂੰ ਪਤਾ ਵੀ ਕਿੰਨੇ ਸਖ਼ਤ ਰੂਲ ਨੇ,
ਆਡਿਟ ਹੁੰਦਾ ਆ। ਹੁਣ ਗੁਰਦੁਆਰਿਆਂ ਦੇ ਅਸੀਂ ਕਾਫੀ ਇਨਵੋਲਵ ਰਹਿੰਦੇ ਆ, ਆਰਗੇਨਾਈਜੇਸ਼ਨ ਚੱਲਦੀ ਆ ਤੇ ਆਡਿਟ ਹੁੰਦਾ ਆਪਣੇ। ਇੱਕ ਨਾ ਗੌਰਵ ਸ਼ਰਮਾ ਉਹਨਾਂ ਨੇ ਭੇਜੀ ਆ ਇਨਫੋਰਮੇਸ਼ਨ, ਤੇ ਸ਼ਾਇਦ ਨਹੀਂ ਇੱਕ ਹੋਰ ਇਨਫੋਰਮੇਸ਼ਨ ਆਈ ਸੀਗੀ, ਹੁਣ ਮੈਥੋਂ ਕਿਤੇ ਮਿਸਪਲੇਸ ਹੋ ਗਈ। ਇਹ ਕਹਿੰਦੇ ਵੀ ਜ਼ਿਆਦਾ ਲੋਕ ਨਾ ਜਿਹੜੇ ਜਿਸ ਤਰ੍ਹਾਂ ਏਦਾਂ ਦੀਆਂ ਕਹਾਣੀਆਂ ਕ੍ਰੀਏਟ ਕਰਦੇ ਨੇ, ਚਲੇ ਐਨਜੀਓ ਦੀ ਰੱਖ ਲਓ ਜਾਂ ਕਾਂ ਵਾਲੀ ਰੱਖ ਲਓ, ਇਹ ਸਿਮਿਲਰ ਹੀ ਹੈ ਐਕਚੁਲੀ। ਇਹ ਕਹਿੰਦੇ ਜ਼ਿਆਦਾ ਲੋਕ ਜਿਹੜੇ ਹੁੰਦੇ ਨੇ ADHD ਹੁੰਦੇ ਆ, ਅਟੈਂਸ਼ਨ ਡਿਸਆਰਡਰ ਹੁੰਦਾ ਇਹਨਾਂ ਨੂੰ, ਜ਼ਿਆਦਾਤਰ ਇਹ ਹਾਈਪਰ ਹੋ ਜਾਂਦੇ ਨੇ ਉਹ ਤੋਂ ਬਾਅਦ, ਹਨਾ। ਤੇ ਉਹ ਹਾਈਪਰ ਹੋ ਕੇ ਅਟੈਂਸ਼ਨ ਲੈਣ ਦੇ ਕਾਰਨ ਫਿਰ ਉਹ ਏਦਾਂ ਦੀਆਂ ਮਨ ਘੜੰਤ ਸਟੋਰੀਆਂ ਜਾਂ ਕਹਿ ਲਓ ਕਿ ਇਹੋ ਜਿਹੇ ਐਕਸ਼ਨ ਕਰਦੇ ਨੇ। ਜਾਂ ਈਵਨ ਸਮਾਜ ਦੇ ਵਿੱਚ ਆਪਾਂ ਦੇਖੀਏ ਕਿ ਉਹ ਕਲਾਕਾਰੀਆਂ ਜਿਹੀਆਂ ਮਾਰੀ ਜਾਣਗੇ, ਉਹ ਬਸ ਬਹੁਤ ਜ਼ਿਆਦਾ ਐਕਟਿਵ ਨੱਠੀ ਭੱਜੀ ਜਾਣਗੇ ਜਾਂ ਭੜਕੀਲੇ ਕੱਪੜੇ ਪਾਈ ਜਾਣਗੇ ਇੱਦਾਂ ਦੇ, ਮਤਲਬ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਸਾਈਕੋਲੋਜੀਕਲ ਅਟੈਂਸ਼ਨ ਡਿਸਆਰਡਰ ਹੁੰਦਾ ਵੀ ਉਹਨਾਂ ਨੂੰ ਨਾ ਅਟੈਂਸ਼ਨ ਨਹੀਂ ਮਿਲ ਰਹੀ ਹੁੰਦੀ, ਕਿ ਉਹ ਚਾਹੁੰਦੇ ਹੁੰਦੇ ਵੀ ਹਰ ਬੰਦਾ ਮੇਰੇ ਵੱਲ ਹੀ ਦੇਖੀ ਜਾਵੇ, ਮੈਂ ਹੀ ਸੈਂਟਰ ਹੋਣਾ।
ਤੁਸੀਂ ਸਿੱਧਾ ਕਹਿ ਦੋ ਵੀ ਜਿਹੜੇ ਸਾਹਿਤਕ ਸਭਾ ਹੁੰਦੀ ਜਾਂ ਕੁਛ ਜਿੱਥੇ ਉਹ ਮਾਈਕ ਫੜਨ ਨੂੰ ਕਾਹਲੇ ਹੁੰਦੇ ਵੀ ਮੈਨੂੰ ਵੀ ਮਾਈਕ ਫੜ ਜਾਓ, ਮੈਨੂੰ ਵੀ ਮਾਈਕ ਫੜਾ ਦੋ, ਮੈਂ ਵੀ ਕਵਿਤਾ ਪਾਣੀ, ਉਹ ਵੀ ਆਪਾਂ ਕੈਟਾਗਰੀ ਲੈ ਲੈਂਦੇ,
ਉਹ ਵੀ ਵਿੱਚ ਚਲੋ ਕਰ ਲੈਂਦੇ ਆ। ਇਹ ਨਰਿੰਦਰ ਰਾਠੌਰ ਉਹਨਾਂ ਨੇ ਭੇਜਿਆ ਸੀ ਵੀ ਅਟੈਂਸ਼ਨ ਡੈਫੀਸ਼ੀਅਟ ਹਾਈਪਰ ਐਕਟੀਵਿਟੀ ਡਿਸਆਰਡਰ ਜਿਹਨੂੰ ADHD ਕਹਿੰਦੇ, ਫਿਰ ਉਹਨਾਂ ਨੂੰ ਗੋਲੀਆਂ ਖੜਾ ਕੇ ਉਹਨਾਂ ਨੂੰ ਸ਼ਾਂਤ ਕੀਤਾ ਜਾਂਦਾ ਵੀ ਬਸ ਕਰੋ ਹੁਣ ਥੋੜਾ ਜਿਹਾ। ਤੇ
ਭਾਜੀ ਇਹ ਤੁਸੀਂ ਜੇ ਆਪਾਂ ਗੱਲ ਕਰ ਰਹੇ ਨਾ, ਇਹ ਨਿਆਣੇ ਨੇ ਵੀ ਹੁੰਦੀ ਆ, ਹੁਣ ਚਲੋ ਗੱਲ ਚੱਲਦੇ ਚੱਲਦੇ ਆਪਾਂ ਕਰ ਲੈਂਦੇ ਆ ਵੀ ਆਪਣੇ ਪੰਜਾਬੀ ਕਮਿਊਨਿਟੀ ਚ ਵੀ ਕਾਫੀ ਵੀ ਸੈਟਲ ਹੋ ਰਹੇ ਨੇ, ਵਿਆਹ ਵੀ ਕਰਾ ਰਹੇ ਨੇ ਹਨਾ ਜੋੜੇ, ਤੇ ਅੱਗੇ ਨਿਆਣੇ ਵੀ ਚਲੋ ਹੋ ਰਹੇ ਨੇ, ਪਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਔਟਿਜ਼ਮ ਇੱਥੇ ਕਾਫੀ ਕਾਮਨ ਆ, ਸਪੈਸ਼ਲੀ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ, ਤੇ ਪਲੀਜ਼ ਜੇ ਤੁਹਾਡਾ ਬੱਚਾ ਨਾ ਪਹਿਲੇ 2-3 ਸਾਲ ਦੇ ਵਿੱਚ ਪ੍ਰੋਪਰਲੀ ਤੇ ਨਹੀਂ ਪਰ ਵੀ ਵਰਡਸ ਬੋਲਣੇ ਸ਼ੁਰੂ ਨਹੀਂ ਕਰਦਾ, ਤੇ ਤੁਹਾਨੂੰ ਲੱਗਦਾ ਵੀ ਸ਼ਾਇਦ ਵੀ ਇਹ ਘਰੇ ਰਹਿੰਦਾ ਤਾਂ ਕਰਕੇ ਨਹੀਂ ਬੋਲਦਾ ਜਾਂ ਕੁਛ, ਇਹ ਤੁਸੀਂ ਪਲੀਜ਼ GP ਆਪਣੇ ਨਾਲ ਕੰਸਲਟ ਕਰਾ ਕੇ ਤੇ ਉਹਦਾ ਡਾਇਗਨੋਸ ਕਰਾਓ, ਤੇ ਉਹ ਫਿਰ ਡਾਇਗਨੋਸ ਕਿਉਂ ਕਰਾਉਣਾ ਹੈ, ਕਿਉਂਕਿ ਜਿਹੜੀ ਇੱਥੇ ਦੀ ਗੌਰਮੈਂਟ ਹੈ ਉਹ ਪ੍ਰੋਪਰ ਹੈਲਪ ਕਰਦੀ ਤੁਹਾਨੂੰ, ਜੇ ਤੁਹਾਡਾ ਬੱਚਾ ਔਟਿਸਟਿਕ ਹੈ ਨਾ ਫਿਰ ਤੁਹਾਨੂੰ ਪ੍ਰੋਪਰ ਉਹਦੀ ਟ੍ਰੀਟਮੈਂਟ ਦਿੱਤੀ ਜਾਂਦੀ, ਉਹਦੀ ਥੈਰੇਪੀ ਹੁੰਦੀ ਹੈ, ਕਲਾਸਿਸ ਲੱਗਦੀਆਂ, ਸਕੂਲ ਚ ਉਹਨੂੰ ਪ੍ਰੋਪਰ ਟ੍ਰੀਟਮੈਂਟ ਦਿੱਤੀ ਜਾਂਦੀ, ਸੋ ਇਸ ਚੀਜ਼ ਨੂੰ ਇਗਨੋਰ ਨਾ ਕਰੋ।
ਇਹ ਆਪਣੇ ਗੁਰਪ੍ਰੀਤ ADHD ਗੁਰਪ੍ਰੀਤ ਜਿਹੜੀ ADHD ਦੀ ਗੱਲ ਆਪਾਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਜਿੱਦਾਂ ਹੁਣ NRI ਆ, NRI ਵੀ ਤੁਹਾਨੂੰ ਨੀ ਲੱਗਦਾ ਸਾਡੇ ਵਰਗੇ ADHD ਆ ਕਿ ਉਹ ਵੀ ਅਟੈਂਸ਼ਨ ਚਾਹੁੰਦੇ ਆ ਕਿ ਮੈਂ ਪਿੰਡ ਕੁਛ ਕਰਾਂ, ਮੇਰੀ ਬੱਲੇ ਬੱਲੇ ਹੋਵੇ, ਮੇਰਾ ਨਾਂ ਹੋਵੇ, ਮੇਰਾ ਪਿੰਡ ਨੀ ਮਤਲਬ ਨੋਟ ਈਵਨ ਪਿੰਡ ਮਤਲਬ ਕਿਤੇ ਮਤਲਬ ਮੈਂ ਤਾਂ ਜੀ ਫਿਰ ਜ਼ਿਲ੍ਹੇ ਲੈਵਲ ਦੇ ਮੈਂ ਪੰਜਾਬ ਲੈਵਲ ਦੇ ਬਹੁਤ ਵੱਡਾ ਮੇਰਾ ਨਾਮ ਹੋਵੇ ਏਦਾਂ ਹੋਵੇ ਔਰ ਉਹ ਇਹ ਜਿਹੜੀ ਸਾਡੀ ਕਮਜ਼ੋਰੀ ਹੈ ਜਾਂ ਬਾਹਰ ਬੈਠਿਆਂ ਦੀ ਵੀ ਚਲੋ ਸਾਡੇ ਕੋਲ ਹੁਣ ਪੈਸੇ ਹੈਗੇ ਆ ਤੇ ਅਸੀਂ ਉਹ ਭੇਜ ਦਈਏ ਉਹ ਮਲਟੀਪਲਾਈ ਹੋ ਜਾਣੇ ਆ ਤਾਂ ਉਹਦੇ ਵਿੱਚ ਸਾਡਾ ਨਾਮ ਹੋਵੇ ਹਾਲਾਂਕਿ ਅਸੀਂ ਉਹ ਰਿਜ਼ਲਟ ਦੇ ਬਾਰੇ ਨਹੀਂ ਗੱਲ ਕਰ ਦੇਖ ਰਹੇ ਹੁੰਦੇ ਉਹਦੀ ਆਊਟਪੁੱਟ ਨਹੀਂ ਦੇਖ ਰਹੇ ਹੁੰਦੇ ਅਸੀਂ ਸਿਰਫ ਇਹ ਦੇਖ ਰਹੇ ਹੁੰਦੇ ਅਸੀਂ ਪੈਸੇ ਦੇ ਦਿੱਤੇ ਆ ਜਿਸ ਤਰ੍ਹਾਂ ਅਸੀਂ ਕਿਸੇ ਧਾਰਮਿਕ ਥਾਂ ਤੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਜਗਦੇ ਅਸੀਂ ਕਹਿੰਦੇ ਵੀ ਅਸੀਂ ਪੈਸੇ ਦੇ ਦਿੱਤੇ ਆ ਸਾਡੀ ਅਰਦਾਸ ਹੋ ਗਈ ਲੈ ਵੀ ਬੱਲੇ ਬੱਲੇ ਬਈ ਹਨਾ ਅੱਜ ਬਈ ਇੰਨਾ ਦਾਨ ਕਰ ਗਏ ਆਹ ਲੰਗਰ ਚਲਾ ਤੇ ਪਰ ਐਕਚੁਲੀ ਉਹਦਾ ਰਿਜ਼ਲਟ ਕੀ ਨਿਕਲਿਆ ਮਤਲਬ ਉਹਦੇ ਬਾਰੇ ਅਸੀਂ ਬਹੁਤ ਘੱਟ ਜਿਹੜੇ ਆ ਜਾਗਰੂਕ ਹੁੰਦੇ ਆ ਕਿ ਉਹ ਸਹੀ ਥਾਂ ਲੱਗ ਗਏ ਹਨਾ ਇਹ ਮੈਨੂੰ ਲੱਗਦਾ ਸਾਨੂੰ ਥੋੜਾ ਜਿਹਾ ਜੇ ਅਕਲ ਦੇ ਨਾਲ ਦਾਨ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਆ ਵੀ ਆਪਣੇ ਪਹਿਲਾਂ ਮਹੱਲੇ ਤੋਂ ਸ਼ੁਰੂ ਕਰ ਲਈਏ ਫਿਰ ਪਿੰਡ ਤੋਂ ਸ਼ੁਰੂ ਕਰ ਲਈਏ ਹਨਾ ਸੋ
ਤੁਸੀਂ ਇਹ ਦੇਖੋ ਨਾ ਇੰਨਾ ਇੰਨਾ ਦਾਨ ਜਾਂਦਾ ਆ ਗਰੀਬੀ ਤਾਂ ਹੀ ਉੱਥੇ ਦੀ ਉੱਥੇ ਖੜੀ ਹੈ ਸਿੱਧੀ ਜੀ ਗੱਲ ਹੈ ਗਰੀਬੀ ਉੱਥੇ ਦੀ ਹੀ ਉੱਥੇ ਖੜੀ ਹੈ ਗਰੀਬ ਨੂੰ ਚਾਹੀਦਾ ਕੀ ਹੁੰਦਾ ਭਾਜੀ ਪਹਿਲਾਂ ਤੇ ਚਾਹੀਦਾ ਵੀ ਇੱਕ ਡੀਸੈਂਟ ਘਰ ਹੋਵੇ ਰਹਿਣ ਨੂੰ ਠੀਕ ਹੈ ਨਾਰਮਲ ਵੀ ਇਹ ਨਾ ਹੋਵੇ ਵੀ ਰੋਜ਼ ਦੀ ਸਟਰਗਲ ਹੋਵੇ ਠੀਕ ਹੈ ਦੂਜਾ ਚਾਹੀਦਾ ਉਹਨੂੰ ਰੋਜ਼ਗਾਰ ਚਾਹੀਦਾ ਵੀ ਉਹਨੂੰ ਹਾਂ ਵੀ ਠੀਕ ਹੈ ਭਾਵੇਂ ਰੋਜ਼ ਦੀ ਉਹਨੂੰ ਦਿਹਾੜੀ ਕਰਨੀ ਪਵੇ ਰੋਜ਼ ਉਹਨੂੰ ਕਮਾ ਕੇ ਲਿਆ ਕੇ ਆਉਣਾ ਪਵੇ ਉਹਨੂੰ ਰੋਟੀ ਖਾਣ ਨੂੰ ਮਿਲੇ ਉਹਦੇ ਲਈ ਉਹਨੂੰ ਕੰਮ ਚਾਹੀਦਾ ਸਿੰਪਲ ਇਜ਼ ਦੈਟ ਤੇ ਤੀਜੀ ਚੀਜ਼ ਚਾਹੀਦੀ ਵੀ ਜੇ ਉਹਨੂੰ ਕੋਈ ਸਿਹਤ ਦੀ ਪ੍ਰੋਬਲਮ ਆਵੇ ਤੇ ਉਹਦਾ ਇਹ ਨਾ ਹੋਵੇ ਉਹਦੇ ਬੈਂਕ ਅਕਾਊਂਟ ਚ ਜੋ ਮਾੜਾ ਮੋਟਾ ਉਹ ਬਣਾਉਂਦਾ ਹੈ ਉਹ ਸਾਰਾ ਕੁਝ ਹੀ ਉਹਦਾ ਉੱਠ ਜਾਵੇ ਤੇ ਜੇ ਉਹ ਕੰਮ ਤੇ ਨਾ ਜਾ ਸਕੇ ਤੇ ਘਰ ਦੇ ਉਹਦੇ ਭੁੱਖੇ ਮਰਨੇ ਸ਼ੁਰੂ ਕਰ ਹੋ ਜਾਣ ਹੁਣ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਹੁਣ ਦੇਖੋ ਏਡੀਆਂ ਤਗੜੀਆਂ ਸੰਸਥਾਵਾਂ ਹੈਗੀਆਂ ਨੇ ਪੰਜਾਬ ਚ ਜਿਹੜੀ ਚੰਗਾ ਕੰਮ ਵੀ ਕਰ ਰਹੀਆਂ ਨੇ ਪਰ ਉਹ ਗੱਲ ਇਹ ਹੈ ਵੀ ਹੁਣ ਤੁਸੀਂ ਅੱਜ ਕਿਸੇ ਨੂੰ ਜਾ ਕੇ ਉਹਨੂੰ 2 ਕਿਲੋ 5 ਕਿਲੋ 10 ਕਿਲੋ ਰਾਸ਼ਨ ਦੇ ਦੂੰਗੇ ਉਹ ਤਾਂ ਮਹੀਨੇ ਨੂੰ ਫੇਰ ਖਤਮ ਹੋ ਜਾਣਾ ਫਿਰ ਮਹੀਨੇ ਬਾਅਦ ਕੀ ਹੋਊਗਾ ਉਹਦਾ ਦੱਸੋ ਵੀ ਮਹੀਨੇ ਬਾਅਦ ਕੀ ਹੋਊਗਾ ਉਹ ਤਾਂ ਚੰਗਾ ਇਹ ਹੈ ਵੀ ਤੁਸੀਂ ਬੱਚੇ ਦੇਖੋ ਨਾ ਬੱਚੇ ਜਿਹੜੇ ਪੰਜਾਬ ਦੇ ਸਕੂਲ ਨੇ ਇੰਨੇ ਸਾਰੇ ਸਰਕਾਰ ਨੇ ਹਰੇਕ ਪਿੰਡ ਚ ਸਕੂਲ ਖੋਲਿਆ ਪ੍ਰਾਇਮਰੀ ਹੋ ਗਿਆ ਸੀਨੀਅਰ ਸੈਕੰਡਰੀ ਹੋ ਗਿਆ ਹੁਣ ਪਰ ਉਸ ਪਿੰਡ ਦੇ ਬੱਚੇ ਦੇਖੋ ਸਾਰੇ ਬਾਹਰ ਪੜ੍ਹਨ ਜਾਂਦੇ ਨੇ ਪ੍ਰਾਈਵੇਟ ਸਕੂਲਾਂ ਚ ਉਹ ਸਿਰਫ ਸਟੇਟਸ ਸਿੰਬਲ ਆ ਵੀ ਹਾਂ ਮੇਰਾ ਬੱਚਾ ਪ੍ਰਾਈਵੇਟ ਸਕੂਲ ਚ ਪੜ੍ਹਦਾ ਜਦਕਿ ਪੜ੍ਹਾਉਣ ਵਾਲੇ ਉਹਨਾਂ ਨੂੰ ਸਭ ਤੋਂ ਘਟੀਆ ਹੁੰਦੇ ਨੇ ਤੁਸੀਂ ਆਪਣੇ ਇੱਕ ਦਿਨ ਜ਼ੋਰ ਲਾ ਕੇ ਇੱਕ ਦਿਨ ਕੀ ਹਫਤੇ ਦੇ ਵਿੱਚ ਤੁਸੀਂ ਆਪਣਾ ਜਿਹੜਾ ਸਕੂਲ ਹੀ ਆ ਜਿਹਦੇ ਮਸੇ 4-5 ਕਮਰੇ ਨੇ ਤੁਸੀਂ ਉਹਨੂੰ ਹੀ ਬਹਿਣ ਜੋਗਾ ਬਣਾ ਲਓ ਨਾ ਲੋਕਾਂ ਆਪ ਹੀ ਕਰ ਲਓ ਵੀ ਹਾਂ ਵੀ ਅਸੀਂ ਜਿਹੜਾ ਪੈਸਾ ਸਾਡਾ ਬਾਹਰ ਜਾਂਦਾ ਹੈ ਕਿਉਂਕਿ ਸਕੂਲ ਦੇ ਜਿਹੜੇ ਟੀਚਰ ਨੇ ਦੇ ਆਲਰੇਡੀ ਪਰਫੈਕਟ ਵੀ ਦੇ ਹੈਵ ਦ ਡਿਗਰੀਜ਼ ਐਂਡ ਦੇ ਵੈਂਟ ਥਰੂ ਅ ਵੈਰੀ ਵੈਰੀ ਸਟ੍ਰਿਕਟ ਇੰਟਰਵਿਊ ਪ੍ਰੈਸ ਪ੍ਰੋਸੈਸ ਐਂਡ ਐਵਰੀਥਿੰਗ ਉਹ ਆਲਰੇਡੀ ਕੈਪੇਬਲ ਨੇ ਤੁਹਾਡੇ ਬੱਚੇ ਨੂੰ ਪੜ੍ਹਾਉਣ ਲਈ ਪਰ ਤੁਹਾਡੇ ਬੱਚੇ ਨੂੰ ਬਹਿਣ ਲਈ
ਟੇਬਲ ਹੋਵੇ ਚਾਹੀਦਾ ਇੱਕ ਚੰਗਾ
ਇਨਵਾਇਰਮੈਂਟ ਚਾਹੀਦਾ ਹਾਂ ਉਹਦੇ ਉੱਤੇ ਮਾੜੀ ਜਿਹੀ ਰਿਸਰਚ ਕਰ ਲਿਓ ਨਾ ਕੋਈ ਆਪਣੇ ਆਪਣੇ ਬਈ ਤੁਹਾਨੂੰ ਪਤਾ ਨਾ ਜਿਹੜੀ ਤੁਸੀਂ ਵੀ ਮੈਨੂੰ ਇੱਕ ਵਾਰੀ ਦੱਸਿਆ ਸੀ ਵੀ ਆਪਣੇ ਜਿਹੜੇ PhD ਕਰਨ ਵਾਲੇ ਨੇ ਉਹ ਇੱਕੋ ਸਬਜੈਕਟ ਦੇ ਉੱਤੇ PhD ਕਰੀ ਜਾਂਦੇ ਦੇਰ ਇਜ਼ ਨੋ ਨਿਊ ਰਿਸਰਚ ਇਨ ਅਵਰ ਕਮਿਊਨਿਟੀ ਆਪਣੀ ਕਮਿਊਨਿਟੀ ਚ ਨਵੀਂ ਰਿਸਰਚ ਨਹੀਂ ਹੁੰਦੀ ਸੋ ਉਤੋਂ ਹੀ ਪ੍ਰੋਬਲਮ ਖੜਦੀ ਹੈ ਵੀ ਹੁਣ ਹੁਣ ਗਰੀਬੀ ਬਾਈ ਆਪਣੇ ਬਾਹਰਲੇ ਮੁਲਕਾਂ ਚ ਵੀ ਹੈਗੀ ਹੈ ਪਰ ਗਰੀਬੀ ਸਾਰੀ ਉੱਥੇ ਟਿੱਕੀ ਹੈ ਵੀ ਤੁਹਾਨੂੰ ਜੋਬ ਮਿਲ ਗਈ ਤੁਹਾਡੀ ਗਰੀਬੀ ਵੀ ਹੌਲੀ ਹੌਲੀ ਨਾਲ ਨਾਲ ਚੱਕਣੀ ਸ਼ੁਰੂ ਹੋਏ
ਠੀਕ ਹੈ ਗੁਰਪ੍ਰੀਤ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰਾਨਾ ਤੁਸੀਂ ਸਮਾਂ ਕੱਢਿਆ ਤੇ ਕਹਿੰਦੇ ਤੁਸੀਂ 5 ਮਿੰਟ ਚ ਕੇਕ ਵੀ ਬਣਾ ਲੈਂਦੇ ਹੋ ਕੋਈ ਵੀ ਤੁਸੀਂ ਨਵਾਂ ਤਰੀਕਾ ਕੱਢਿਆ ਕੋਈ ਰੈਸਪੀ ਜਾਂਦੇ ਜਾਂਦੇ ਦੱਸ
ਦੇ ਕੇਕ ਨੂੰ ਮੈਂ ਜੀ ਬਰਫੀ ਬਣਾਈ ਹੈ 10 ਮਿੰਟ ਦੇ ਵਿੱਚ
ਅੱਛਾ
ਤੇ ਮੈਂ ਕੋਈ ਉਹ ਆਈਨਸਟਾਈਨ ਵਾਂਗੂ ਕਾਰਡ ਨੀ ਕੱਢੀ ਮੈਂ ਯੂਟਿਊਬ ਤੇ ਹੀ ਬਣਾਈ ਆ
ਅੱਛਾ
ਤੇ ਪਰ ਬਾਈ ਜੀ ਬਰਫੀ ਬੜੀ ਸਵਾਦ ਬਣੀ ਸਿਰਫ ਇੱਥੇ ਜਿਹੜਾ ਆਪਣਾ ਹੁੰਦਾ ਆ ਸੁੱਕਾ ਦੁੱਧ ਉਹ ਯੂਜ ਕਰਨਾ ਤੇ ਇੱਕ ਗਲਾਸ ਤੁਸੀਂ ਕਰਨਾ ਆ ਆਪਣਾ ਨਾਰਮਲ ਦੁੱਧ ਜਿਹੜਾ ਹੁੰਦਾ ਤੇ ਉਹਦੇ ਵਿੱਚ ਘਿਓ ਪਾ ਉਹਨੂੰ ਭੁੰਨਣਾ ਆ ਭੁੰਨਣ ਦੇ ਵਿੱਚ ਵੀ 10 ਮਿੰਟ ਲਾ ਤੇ ਮਸਾਂ ਤੇ ਜਦੋਂ ਸਾਰੀ ਪੇਸਟ ਬਣ ਗਈ ਇਕੱਠੀ ਗਾੜੀ ਜੀ ਹੋ ਗਈ ਤੇ ਉਹਨੂੰ ਬਸ ਫਰਿੱਜ ਚ ਲਾਉਣਾ ਫ੍ਰੀਜ਼ਰ ਚ ਨੀ ਫਰਿੱਜ ਚ ਲਾਉਣਾ ਠੰਡੇ ਹੋਣ ਲਈ
ਤੇ
ਜਦੋਂ ਠੰਡੀ ਹੋ ਗਈ ਉਹਨੂੰ ਪੀਸ ਚ ਕੱਟ ਲੋ ਤੇ ਉਹ ਤੁਹਾਡੀ ਬਰਫੀ ਬਣ ਗਈ ਪਰ ਇਹਦਾ ਸਿਰਫ ਬਿਊਟੀਫੁਲ ਪਾਰਟ ਇਹ ਆ ਵੀ ਜੋ ਵੀ ਤੁਸੀਂ ਪਾ ਰਹੇ ਹੋ ਯੂ ਨੋ ਵਟ ਯੂ ਪੁਟਿੰਗ ਇਨ ਟੂ ਇਟ ਨਾ ਵੀ ਘਿਓ ਵੀ ਪਾ ਰਹੇ ਹੋ ਦੁੱਧ ਵੀ ਪਾ ਰਹੇ ਹੋ ਸੁੱਕਾ ਦੁੱਧ ਵੀ ਪਾ ਰਹੇ ਹੋ ਤੇ ਯੂ ਨੋ ਵਟ ਯੂ ਪੁਟਿੰਗ ਇਨ ਟੂ ਇਟ ਕਈ ਤਾਂ ਉਹ ਕੀ ਸੰਘਾੜਾ ਸੰਘੂੜਾ ਪਾਉਂਦੇ ਹੁੰਦੇ ਨੇ ਬਰਫੀ ਬਣਾਉਣ ਲਈ ਵਿਚ ਇਜ਼ ਵੈਰੀ ਬੈਡ ਫੋਰ ਦਾ ਹੈਲਥ ਸੋ ਕਿਉਂਕਿ ਅਸੀਂ ਆਪਣੇ ਜਵਾਕ ਨੂੰ ਦਿੰਦੇ ਹਾਂ ਵੀ ਉਹਦਾ ਭਾਰ ਭੂਰ ਨਹੀਂ ਵੱਧਦਾ ਤੇ ਉਹ ਦੁੱਧ ਦੇ ਨਾਲ ਉਹਨੂੰ ਬਰਫੀ ਜਾਂ ਲੱਡੂ ਦਿੰਦੇ ਤੇ ਉਹਦੇ ਨਾਲ ਵੀ ਉਹਦਾ ਵੀ ਉਹਨੇ ਭਾਰ ਗੇਨ ਕੀਤਾ ਸੋ ਮੈਂ ਸੋਚਿਆ ਵੀ ਆਪ ਹੀ ਘਰੇ ਟਰਾਈ ਕਰਕੇ ਦੇਖਦਾ ਸੋ ਯੂਟਿਊਬ ਤੇ ਹੈਗੀ ਹੈ ਜੀ ਤੁਸੀਂ ਬਰਫੀ ਬਣਾ ਕੇ ਦੇਖੋ
ਤੇ ਤੁਹਾਡੇ ਐਕਚੁਅਲੀ ਭਾਰ ਵੱਧਦਾ ਨੀ ਹੈਗਾ, ਸਾਡੇ ਪ੍ਰੋਬਲਮ ਹੈ, ਸਾਡੇ ਘਟਦਾ ਨੀ, ਸਾਡੇ ਨੂੰ ਕੱਲ ਨੂੰ ਗੱਲੇ ਦੇਈ ਜਾਂਦੇ ਰੈਸਪੀ। ਹੁਣ
ਸਾਡਾ ਮੈਟਾਬੋਲਿਜ਼ਮ ਸਲੋ ਆ, ਆਪਾਂ ਉਧਰ ਨੂੰ ਨਾ ਹੀ ਤੁਰੀਏ, ਪ੍ਰੋਗਰਾਮ ਸਾਡਾ ਮੁੱਕ ਜਾਣਾ।
ਜਿੱਦਾਂ ਚਰਨਾਮ ਸਿੰਘ ਹੁਣੀ ਜੀ ਕਹਿੰਦੇ
ਸਾਨੂੰ ਈਮੇਲਾਂ ਵੀ ਆਉਣੀ ਸ਼ੁਰੂ ਹੋ ਜਾਣੀਆਂ।
ਚਰਨਾਮ ਸਿੰਘ ਹੁਣੀ ਕਹਿੰਦੇ
ਈਮੇਲਾਂ ਵੀ ਆਉਣੀ ਸ਼ੁਰੂ ਹੋ ਜਾਣੀਆਂ ਭਾਈ, ਮੇਰਾ ਨੀ ਕਰਦਾ।
ਕਹਿੰਦੇ ਉਹ ਮੈਨੂੰ ਉਹ ਮਿਲਿਆ, ਕਹਿੰਦੇ ਬਈ ਤੂੰ ਦੇਖਿਆ ਨੀ ਵੀ ਕਿੱਧਰ ਰਹਿਣਾ। ਉਹ ਭਾਜੀ ਕਹਿੰਦਾ ਮੈਂ ਤਾਂ ਹਸਪਤਾਲ ਸੀਗਾ ਬਹੁਤ ਦੇਰ ਰਿਹਾ। ਕਹਿੰਦਾ ਕੀ ਹੋਇਆ? ਕਹਿੰਦਾ ਮੈਨੂੰ ਬੈਕ ਪ੍ਰੋਬਲਮ ਬਹੁਤ ਤਗੜੀ ਸੀ, ਕਹਿੰਦਾ ਹਟਦੀ ਨੀ ਹੈਗੀ। ਕਹਿੰਦਾ ਅੱਛਾ ਭਰਾਵਾ ਤੈਨੂੰ ਬੈਕ ਪ੍ਰੋਬਲਮ ਹੈ, ਸਾਨੂੰ ਫਰੰਟ ਪ੍ਰੋਬਲਮ ਹੈ, ਸਾਡਾ ਢਿੱਡ ਨੀ ਕਹਿੰਦਾ ਘਟਦਾ।
ਸਾਰਿਆਂ ਨੂੰ ਹੈ ਜੀ।
ਠੀਕ ਹੈ ਜੀ,
ਚਲੋ ਜੀ, ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ।
ਮਿਲਦੇ
ਮਿਲਦੇ
ਸੋ ਮਿੱਤਰ ਪਿਆਰਿਓ, ਗੁਰਪ੍ਰੀਤ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਕੈਨਬਰਾ ਤੋਂ। ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਜੀ ਵੇਟ ਕਰ ਰਹੇ ਨੇ, ਤੇ ਇਸ ਤਰ੍ਹਾਂ ਕਰਦੇ ਹਾਂ ਕਿ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਆਪਣੇ ਜਿਹੜੇ ਸੁਨੇਹੇ ਲੈਣੇ ਆ ਵਪਾਰਕ ਸਹਿਯੋਗੀਆਂ ਦੇ, ਉਸ ਤੋਂ ਬਾਅਦ ਫਿਰ ਅਮਰੀਕ ਭਾਜੀ ਪ੍ਰੋਗਰਾਮ ਚ ਸ਼ਾਮਿਲ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9998-152-93-297 ਤੇ, ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ,
10 ਤੋਂ 15 ਸਾਲ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਚੌਵੀ ਘੰਟੇ ਸੱਤੋ ਦਿਨ ਹਰਮਨ ਰੇਡੀਓ ਚੱਲਦਾ ਹੈ ਜੀ ਤੁਹਾਡੀ ਸੇਵਾ ਦੇ ਵਿੱਚ, ਤੇ ਅਮਰੀਕ ਭਾਜੀ ਮੇਰੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ। ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ।
ਜੀ ਆਇਆਂ ਨੂੰ ਅਮਦੀਪ, ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਸਾਰੇ ਸਰੋਤਿਆਂ ਨੂੰ। ਇਸ ਵੇਲੇ ਸਿਡਨੀ ਦੇ ਵਿੱਚ ਅਮਦੀਪ ਸੀਤ ਲਹਿਰ ਚੱਲ ਰਹੀ ਹੈ, ਬਰਫੀਲੇ ਪਹਾੜਾਂ ਤੋਂ ਹਵਾਵਾਂ ਚੱਲ ਰਹੀਆਂ। ਉਦੋਂ ਕੈਨਬਰਾ ਵੱਲੋਂ ਜਦੋਂ ਢਿੱਲੋਂ ਸਾਹਿਬ ਬੋਲਿਆ ਸੀ, ਆਪਣੇ ਗੁਰਪ੍ਰੀਤ ਸਾਹਿਬ ਬੋਲ ਰਹੇ ਸੀ, ਉਦੋਂ ਹਵਾਵਾਂ ਬਣੀਆਂ, ਅਜੇ
ਠੰਡੀਆਂ ਹੋਈਆਂ। ਤੇ ਰਾਜਨਦੀਪ ਵੀ ਕਹਿ ਰਹੇ ਨੇ, ਕਹਿੰਦੇ ਬਈ ਵੀਕਐਂਡ ਤੇ ਕਹਿੰਦੇ ਗਿੱਲ ਬਾਈ ਨੇ ਰੀਚਾਰਜ ਕਰ ਦਿੱਤਾ। ਤੇ ਬਲਰਾਜ ਸਿੰਘ ਆਪਣੇ ਨਰਿੰਦਰ ਠੌਰ ਵੀ ਕਹਿ ਰਹੇ ਨੇ ਬਿਲਕੁਲ ਦਰੁਸਤ ਗੁਰਪ੍ਰੀਤ ਬਾਜੀ, ਪਰ ਆਸਟ੍ਰੇਲੀਆ ਚ ਪਹਿਲਾ ਬੱਚਾ ਆਪਣੀ ਭਾਰਤੀ ਕਮਿਊਨਿਟੀ ਥੋੜਾ ਲੇਟ ਬੋਲਦਾ ਆ, ਜ਼ਿਆਦਾਤਰ ਲੜਕਾ ਪੰਜਾਬ ਦੇ ਬੱਚਿਆਂ ਨੂੰ ਇੱਕ ਦੋ ਸਾਲ ਪਿੱਛੇ ਹੁੰਦੇ ਨੇ ਬੋਲਣਾ, ਕਿਉਂਕਿ ਪੰਜਾਬੀ ਤੇ ਅੰਗਰੇਜ਼ੀ ਚ ਕਨਫਿਊਜ਼ ਹੋ ਜਾਂਦਾ ਆ। ਹਾਂਜੀ, ਬਲਰਾਜ ਸਿੰਘ ਹੁਣੀ ਜੁੜੇ ਨੇ, ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਜ ਕੱਲ ਚੱਲੀ ਸੀ ਅਮਰੀਕ ਭਾਜੀ, ਮੋਦੀ ਸਾਹਿਬ ਹੁਣ ਦਾੜੀ ਵੀ ਵਧਾਉਣ ਲੱਗ ਗਏ ਨੇ, ਉਹ ਵੀ ਆਪਣੀ ਕਾਪੀ ਕਰਨ ਲੱਗ ਗਏ ਨੇ। ਪਹਿਲਾਂ ਰੇਡੀਓ ਦਾ ਚੋਰੀ ਕੀਤਾ ਉਹਨਾਂ ਨੇ ਆਪਣਾ ਕਨਸੈਪਟ ਮਨ ਕੀ ਬਾਤ, ਤੇ ਇਹ ਇਹ ਤੁਸੀਂ ਨੋਟ ਕੀਤਾ ਕਿ ਪਹਿਲਾਂ ਉਹਨਾਂ ਦੀ ਦਾੜੀ ਛੋਟੀ ਹੁੰਦੀ ਸੀ, ਹੁਣ ਉਹ ਲੰਬੀ ਰੱਖ ਰਹੇ ਨੇ।
ਨਹੀਂ, ਮੈਂ ਬਹੁਤ ਨੋਟ ਕੀਤਾ ਹੁੰਦੀ, ਮੈਂ ਤੁਹਾਨੂੰ ਕਹਿਣ ਵਾਲਾ ਸੀ ਪਿਛਲੇ ਪ੍ਰੋਗਰਾਮ ਵਿੱਚ, ਕਿਹਾ ਨੀ ਕਿ ਤੁਸੀਂ ਕਹਿਣਾ ਸੀ ਮੋਦੀ ਸਾਹਿਬ ਦੀ ਗੱਲ ਕਰਦਾ ਰਹਿੰਦਾ ਬੰਦਾ ਇਹ, ਅੱਜ ਤੁਸੀਂ ਆਪੇ ਛੇੜ ਲਈ ਆ। ਜਿਸ ਵੇਲੇ ਨਾ ਦਾੜੀ ਵੱਧਦੀ ਆ ਬੰਦੇ ਦੀ, ਉਹਨੂੰ ਉਹਦੇ ਚ ਜਿਆਦਾ ਨਾ ਸਫਲਤਾਵਾਂ ਦੀਆਂ ਜਿਹੜੀਆਂ ਝਲਕਾਂ ਬਹੁਤ ਪੈਂਦੀਆਂ। ਤੁਸੀਂ ਦੇਖਿਆ ਹੋਊਗਾ ਜਿੰਨੇ ਵੀ ਤੁਹਾਡੇ ਰਿਸ਼ੀ ਮੁਨੀ ਆ ਜਾਂ ਗੁਰੂ ਆ, ਵੱਡੇ ਵੱਡੇ ਨਾ ਵੱਡੇ ਵੱਡੇ ਗੁਰੂ ਆ, ਉਹਨਾਂ ਦੀਆਂ ਦਾੜੀਆਂ ਲੰਬੀਆਂ ਹੁੰਦੀਆਂ ਸੀ, ਤੇ ਉਹ ਕਾਫੀ ਇੰਪ੍ਰੈਸਿਵ ਵੀ ਲੱਗਦੇ ਆ ਮੋਦੀ ਸਾਹਿਬ। ਤੇ ਬਾਕੀ ਕੰਮ ਤਾਂ ਠੀਕ ਹੀ ਕਰ ਰਹੇ ਆ, ਪਰ ਉਹਨਾਂ ਦੀ ਪਰਸਨੈਲਿਟੀ ਥੋੜਾ ਜਿਹਾ ਨਿਖਾਰ ਦੇਖਣ ਨੂੰ ਮਿਲਿਆ ਮੈਨੂੰ ਵੀ, ਮਤਲਬ ਲੱਗਦਾ ਸੋਹਣਾ ਲੱਗਦਾ,
ਸੋਹਣਾ ਲੱਗਦਾ ਉਹ। ਬਲਰਾਜ ਸਿੰਘ ਹੁਣੀ ਕਹਿੰਦੇ ਨੇ, ਕਹਿੰਦੇ ਇਟਸ ਟਰੂ ਕਿ ਮੋਦੀ ਫੋਲੋ ਤੁਹਾਨੂੰ ਕਰ ਰਿਹਾ ਹੈ, ਪਰ ਇੱਕ ਲਿਟਲ ਡਿਫਰੈਂਸ ਹੈ। ਕਹਿੰਦੇ ਤੁਸੀਂ ਪਹਿਲਾਂ ਦਾੜੀ ਰੱਖੀ ਫਿਰ ਪੱਗ ਬੰਨੀ, ਪਰ ਮੋਦੀ ਸਾਹਿਬ ਨੇ ਪਹਿਲਾਂ ਪੱਗ ਬੰਨੀ ਤੇ ਹੁਣ ਦਾੜੀ ਰੱਖ ਲਈ, ਇਹ ਬੁੱਟਾ ਕੰਮ ਚੱਲ ਰਿਹਾ।
ਨਹੀਂ ਨਹੀਂ, ਮੋਦੀ ਸਾਹਿਬ ਪਹਿਲਾਂ ਤੋਂ ਹੀ, ਮੋਦੀ ਸਾਹਿਬ ਪਹਿਲਾਂ ਵੀ ਉਹਨੇ ਦਾੜੀ ਰੱਖੀ ਸੀ 1978 ਦੇ ਵਿੱਚ। ਤੁਹਾਨੂੰ ਟੀਲੋਂ ਵਾਲੀ ਕਹਾਣੀ ਪਤਾ ਹੀ ਹੋਣਾ ਨਾ, ਜਿਹੜੀ ਸੁਣਾਈ ਸੀ ਤੁਸੀਂ, ਤੇ ਮੋਦੀ ਸਾਹਿਬ ਚਲ ਗਏ ਸੀ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪਿੰਡ ਤੇ, ਉੱਥੇ ਮੋਟਰ ਚ ਰਹਿੰਦੇ ਸੀਗੇ ਨਾ, ਤੇ ਬਿਲਕੁਲ ਸਰਦਾਰ ਮੁੰਡੇ ਜਿਹੇ ਯੰਗਸਟਰ ਲੱਗਣ ਲੱਗ ਪਏ ਸੀ
ਭਾਜੀ। ਮੋਦੀ ਸਾਹਿਬ ਬਾਦਲਾਂ ਦੀ ਮੋਟਰ ਤੇ, ਢਿੱਲਵਾਂ ਦੀ ਮੋਟਰ ਤੇ ਰਿਹਾ ਜਦੋਂ ਐਮਰਜੈਂਸੀ ਲਾਈ ਸੀ ਹਨਾ, ਤੇ ਔਰ ਉਹ ਸਰਦਾਰ ਬਣ ਕੇ ਐਨ ਪੱਗ ਬੰਨ ਕੇ ਐਨਕਾਂ ਲਾ ਕੇ, ਉਦੋਂ ਦਾੜੀ ਵੀ ਰੱਖੀ ਹੋਈ ਸੀ, ਪ੍ਰੋਪਰ ਰਹਿੰਦੇ ਸੀ। ਤੇ ਦੇਖੋ ਬਾਦਲ ਸਾਹਿਬ ਨਾਲ ਐਵੇਂ ਨੀ ਸਨੇਹ ਹੈਗਾ, ਅਸਲ ਚ ਬਾਦਲ ਸਾਹਿਬ ਹੀ ਮੋਦੀ ਨੂੰ ਚਲਾ ਰਹੇ ਨੇ, ਮੈਂ ਅਕਸਰ ਕਹਿੰਦਾ ਹੁੰਦਾ, ਕਿਉਂਕਿ ਇਨ੍ਹਾਂ ਨੇ ਪ੍ਰੋਟੈਕਸ਼ਨ ਦਿੱਤੀ, ਸਾਰਾ ਕੁਝ ਕੀਤਾ। ਤੇ ਈਵਨ ਕਿ ਗਿਆਨੀ ਸੰਤੋਖ ਸਿੰਘ ਉਹਨਾਂ ਨਾਲ ਕੱਲ ਨੂੰ ਗੱਲ ਕਰਾਂਗੇ ਕਿ ਇੱਕ ਟਾਈਮ ਦੇ ਉੱਤੇ ਇਨ੍ਹਾਂ ਨੇ ਸਪੋਰਟ ਵੀ ਕੀਤੀ ਉਹਨਾਂ ਦੀ ਸਰਕਾਰ ਬਣਾਉਣ ਨੂੰ, ਅਟਲ ਬਿਹਾਰੀ ਵਾਜਪਾਈ ਹੋਣੀ ਤੇ ਜਿਹੜੇ ਆਪਣੇ ਅਡਵਾਨੀ ਤੇ ਟੌੜਾ ਸਾਹਿਬ ਆਪਸ ਚ ਪਰਮ ਮਿੱਤਰ ਸਨ। ਸੋ ਦੂਜਾ ਆਪਣੇ ਪਾਲਾ ਬੈਂਸ ਆ ਗਏ ਨੇ ਕੋਬਰਮ ਤੋਂ, ਕਹਿੰਦੇ ਅਮਰੀਕ ਭਾਜੀ ਸਤਿ ਸ੍ਰੀ ਅਕਾਲ, ਕਹਿੰਦੇ ਮੋਦੀ ਸਾਹਿਬ ਅੰਮ੍ਰਿਤਮਾਨ ਬਣਿਆ ਫਿਰਦਾ ਅੱਜ ਕੱਲ ਤਾਂ, ਜਿਦਾਂ ਅੰਮ੍ਰਿਤਮਾਨ ਨੇ ਦਾੜੀ ਰੱਖੀ।
ਨਹੀਂ ਨਹੀਂ, ਅਮਰਨਾਥ ਬਣਿਆ ਨੀ ਫਿਰਦਾ, ਅਮਰਨਾਥ ਬਣੇ ਫਿਰਦੇ ਨੇ, ਇੱਦਾਂ ਕਹਿਣਾ ਚਾਹੀਦਾ। ਵੈਸੇ ਦੇਸ਼ ਦੇ ਪ੍ਰਾਈਮ ਮਿਨਿਸਟਰ ਆ, ਥੋੜੀ ਰਿਸਪੈਕਟ ਤਾਂ ਉਹ ਡਿਜ਼ਰਵ ਕਰਦੇ ਹੀ ਆ। ਤੇ ਉਹ ਢਿੱਲੋਂ ਵਾਲੀ ਗੱਲ ਤੁਹਾਨੂੰ ਪਤਾ ਮਨਦੀਪ ਕਿੱਦਾਂ ਹੋਈ ਸੀ?
ਨਹੀਂ ਸੁਣਾਓ ਫਿਰ ਹੁਣ ਤੁਸੀਂ,
ਨਹੀਂ ਉਹ ਮੋਦੀ ਸਾਹਿਬ ਜਦੋਂ ਨਾ ਉਹ ਯੰਗਸਟਰ ਲੱਗਦੇ ਸੀ, ਸਰਦਾਰ ਲੱਗਦੇ ਸੀ, ਐਨ ਇੱਧਰ ਸਜੇ ਸਰਦਾਰ ਸੋਹਣੇ ਲੱਗਦੇ ਸੀ, ਤੇ ਕੋਈ ਬੁੜੀਆਂ ਜਾਂਦੀਆਂ ਸੀ ਉਧਰ ਪਿੰਡ ਵਾਲਿਆਂ ਨੂੰ, ਹੋਰ ਪਿੰਡ ਦੀਆਂ ਨਾ ਤੇ ਜਨਾਨੀਆਂ ਆਪਣੀਆਂ, ਤਾਂ ਉਹਨਾਂ ਨੂੰ ਬਾਦਲ ਸਾਹਿਬ ਦੀ ਮੋਟਰ ਦਾ ਘਰ ਦਾ ਨੀ ਪਤਾ ਸੀ ਮੋਟਰ ਦਾ। ਤੇ ਉਹਨਾਂ ਨੇ ਪੁੱਛਿਆ ਵੀ ਬਾਦਲ ਸਾਹਿਬ ਜਾਣੀ ਉਹਨਾਂ ਦੇ ਜਾਣਾ ਆ, ਉਹ ਕਹਿੰਦਾ ਟੀਲੋ ਸਾਹਿਬ ਤਾਂ ਉਧਰ ਹੈ ਤੇ ਨਾ ਵੇਹਦੇ ਤੇ ਉਧਰ ਟੀਲੋ ਸਾਹਿਬ, ਉਹਨੇ ਕਿਹਾ ਇਹ ਤਾਂ ਪਹੀਆ ਆ
ਝੋਨਾ ਲਾਣ ਚੱਲਿਆ ਮੋਦੀ ਦੀ ਮਜਬੂਰੀ ਆ ਲਾਕਡਾਊਨ ਕਰਕੇ, ਨਾਈ ਨੀ ਮਿਲ ਰਿਹਾ ਇਸ ਕਰਕੇ ਦਾੜੀ ਵਧੀ ਹੋਈ ਹੈ, ਹੋਰ ਕੋਈ ਪ੍ਰੋਬਲਮ ਨੀ।
ਸ਼ੁਕਰ ਚੰਗਾ
ਹੋਵੇ। ਅੱਛਾ ਭਾਜੀ, ਇੱਕ ਨਾ ਗੱਲ ਕਰਨੀ ਆ ਤੁਹਾਡੇ ਨਾਲ, ਕਰ ਲਵਾਂ?
ਹਾਂਜੀ ਜਰੂਰ,
ਹਾਂ ਚਲੋ ਗੱਲ ਕਰੇ ਲੈਣੇ ਆ। ਮੈਨੂੰ ਫੀਲਿੰਗ ਆ ਰਹੀ ਹੈ ਕਿ ਇਹ ਜਿਹੜੀ ਕੋਰੋਨਾ ਵਾਇਰਸ ਹੈ, ਵੈਸੇ ਮੈਂ ਦਿਲ ਦੀ ਗੱਲ ਕਰਨ ਲੱਗਾ, ਮੈਨੂੰ ਤਾਂ ਪਹਿਲਾਂ ਵੀ ਮਾੜਾ ਮਾੜਾ ਸ਼ੱਕ ਪੈਂਦਾ ਸੀਗਾ, ਤੇ ਹੁਣ ਮੇਰਾ ਸ਼ੱਕ ਯਕੀਨ ਚ ਬਦਲਣ ਲੱਗ ਪਿਆ, ਕਿਉਂਕਿ ਤੁਸੀਂ ਜਦੋਂ ਕਾਲੇ ਕੱਛਿਆਂ ਵਾਲਿਆਂ ਦਾ ਰੌਲਾ ਪਿਆ, ਤੁਸੀਂ ਇੰਡੀਆ ਸੀਗੇ ਉਦੋਂ?
ਬਿਲਕੁਲ
ਅਸੀਂ ਵੀ ਪਹਿਰਾ ਦਿੱਤਾ 4 ਮਹੀਨੇ, ਬੜੀ ਲਾਲਾ ਹੋਈ ਸਾਰੇ ਪੰਜਾਬ ਦੇ ਵਿਚ, ਮਤਲਬ ਸੀਗਾ ਇੰਨਾ ਰੌਲਾ ਕਿ ਸਾਰਾ ਪੰਜਾਬ ਏ ਲਾਕਡਾਊਨ ਸੀਗਾ ਉਸ ਵੇਲੇ, ਬਿਜਨਸ ਵੀ ਬੰਦ, ਲੋਕ ਵੀ ਬੰਦ, ਪਿੰਡ ਵੀ ਬੰਦ, ਐਵਰੀਥਿੰਗ ਸ਼ਟ ਡਾਊਨ। ਮਤਲਬ ਜੇ ਅੱਜ ਦਾ ਟਾਈਮ ਹੁੰਦਾ ਤਾਂ ਨਥਿੰਗ ਹੈ ਨਾ ਅੱਜ, ਪਰ ਉਹ ਰੌਲਾ ਵੀ ਇੰਨਾ ਸੀਗਾ, ਕਾਲੇ ਕੱਛਿਆਂ ਵਾਲਿਆ ਦੇਖਿਆ ਵੀ ਕਿਸੇ ਨੇ ਹੈ ਨੀ, ਹਨਾ ਤੁਸੀਂ ਤੁਹਾਨੂੰ ਕੋਈ ਇਹੋ ਜਿਹਾ ਕੋਈ ਬੰਦਾ ਜਾਣਦਾ ਹੋਵੇ ਜਾਂ ਕੁਛ ਜਾਣਦਾ ਹੋਵੇ ਜਿਹੜਾ ਮਤਲਬ ਕਿਸੇ ਨੇ ਦੇਖਿਆ ਹੋਵੇ ਕਾਲੇ ਕੱਛਿਆਂ ਵਾਲਾ, ਦੇਖਿਆ ਕਿਤੇ? ਸਾਡੇ ਪਿੰਡ ਦਾ ਇੱਕ ਮੁੰਡਾ ਚੱਕ ਲਿਆ ਸੀ ਬਾਅਦ ਦੇ ਵਿੱਚੋਂ, ਵੀ ਇਹ ਕਾਲੇ ਕੱਛਿਆਂ ਵਾਲੇ ਜੋ ਉੱਤੇ ਕੇਸ ਚਲਾ ਦਿੱਤਾ ਸੀਗਾ। ਪਰ ਉਹ ਮੁੰਡਾ ਜਿਹੜਾ ਸੀ ਉਹ ਕਾਫੀ ਬੇਬਾਕ ਸੀਗਾ, ਉਹ ਪੁਲਿਸ ਵਾਲਿਆਂ ਨੂੰ ਪੈ ਪੂ ਜਾਂਦਾ ਸੀ, ਤੇ ਉਹ ਮੁੰਡਾ ਤਾਂ ਸਾਡੇ ਨਾਲ 4 ਮਹੀਨੇ ਪਹਿਰਾ ਦਿੰਦਾ ਰਿਹਾ ਪਿੰਡ ਦੇ ਵਿੱਚ, ਅਸੀਂ ਗਵਾਹੀਆਂ ਦਿੱਤੀਆਂ, ਉਹ ਤੇ ਚੱਕ ਕੇ ਉਹਨੂੰ ਕਾਲੇ ਕੱਛਿਆਂ ਵਾਲਾ ਬਣਾ ਦਿੱਤਾ। ਠੀਕ ਹੈ, ਮੈਨੂੰ ਇਹ ਨੀ ਸਮਝ ਆਉਂਦੀ ਵੀ ਆ ਹੁਣ ਜਿਹੜਾ ਕਰੋਨਾ ਵਾਇਰਸ ਹੈ, ਕੋਵਿਡ ਹੈ, ਮੈਂ ਨਾ ਵੈਸੇ ਅੱਗੇ ਵੀ ਰੇਡੀਓ ਤੇ ਕਰ ਚੁੱਕਾ, ਇੰਡੀਆ ਵੀ ਫੋਨ ਕਰ ਚੁੱਕਾ, ਭਾਈ ਮੈਨੂੰ ਕੋਈ ਮੇਰੇ ਸਰਕਲ ਚੋਂ ਦੱਸ ਦੇਵੇ ਵੀ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ, ਕਿਸੇ ਨੂੰ ਜਾਂ ਕਰੋਨਾ ਹੋਇਆ ਹੋਵੇ ਜਾਂ ਕੁਛ ਹੋਇਆ ਹੋਵੇ। ਕਿਸੇ ਦੇ ਨੀ ਹੋਇਆ, ਮਤਲਬ ਨੋ ਬਡੀ ਟੈਲਸ ਮੀ, ਮਤਲਬ ਕਿਸੇ ਨੇ ਦੱਸਿਆ ਹੀ ਨੀ ਬਈ, ਉਹ ਕਹਿੰਦੇ ਨਹੀਂ ਸਾਨੂੰ ਤਾਂ ਆਪ ਨੀ ਪਤਾ। ਹੁਣ ਦੇਖੋ ਮੇਰੀ ਪ੍ਰੋਫਾਈਲ ਦੇ ਵਿੱਚ 5000 ਬੰਦਾ ਆ ਫੇਸਬੁੱਕ ਤੇ, ਠੀਕ ਹੈ, ਮੇਰੇ ਚੱਲ ਰੇਡੀਓ ਤੇ ਸਾਡੇ 50,000 ਤੋਂ ਉੱਤੇ ਫਾਲੋਅਰ ਨੇ, ਸੁਣਦੇ ਆ ਸਾਰੇ, ਤੁਸੀਂ ਸੁਣਦੇ ਆ ਮਿੱਤਰ ਸੱਜਣ ਸਾਡੇ, ਉਦਾਂ ਮਤਲਬ ਹਿਊਜ ਨੈਟਵਰਕ ਹੈ ਜਾਣ ਕੇ ਰਹਿੰਦਾ। ਕਿਸੇ ਦੇ ਵੀ ਇੱਕ ਵੀ ਕੇਸ ਨੀ ਸੁਣਿਆ, ਚਾਹੇ ਅਮਰੀਕਾ ਰਹਿੰਦੇ ਆ, ਕੈਨੇਡਾ ਰਹਿੰਦੇ, ਕਿਤੇ ਵੀ ਨਹੀਂ, ਨਨ ਵਟਸ ਐਵਰ। ਮੈਨੂੰ ਲੱਗਦਾ
ਵੀ ਆਸਟ੍ਰੇਲੀਆ ਚ ਵੀ ਨਹੀਂ ਕੋਈ, ਇੱਥੇ ਵੀ ਨਹੀਂ ਕੋਈ ਸੁਣਿਆ ਕਿਸੇ ਨੂੰ ਹੋਇਆ ਹੋਵੇ ਜਾਂ ਤੁਹਾਡੇ ਜਾਣਕੀਰ ਦੇ ਵਿੱਚੋਂ ਕਿਸੇ ਨੂੰ ਹੋਇਆ ਹੋਵੇ। ਚਲੋ ਇੱਥੇ ਤਾਂ ਹੁੰਦੇ ਵੈਸੇ ਘੱਟ ਆ, ਹੈ ਹੀ ਬਹੁਤ ਘੱਟ ਆ, ਤੇ ਇੰਡੀਆ ਚ 50-60,000 ਰੋਜ਼ ਹੁੰਦਾ ਆ, ਤੇ ਉੱਥੇ ਵੀ ਨਹੀਂ ਸੁਣਿਆ ਕਿਸੇ ਨੇ, ਦੱਸਿਆ ਤਾਂ ਹੈ ਨੀ ਕਿ ਕਰੋਨਾ ਕਿਸੇ ਨੂੰ ਹੋਇਆ ਜਾਂ ਨਹੀਂ ਹੋਇਆ। ਪਤਾ ਮੈਨੂੰ ਇਹ ਥੋੜੀ ਜਿਹੀ ਸ਼ੱਕ ਪੈਂਦੀ, ਜਿੱਦਾਂ ਤੁਹਾਡੀ ਗੱਲ ਠੀਕ ਲੱਗਦੀ ਆ।
ਨਹੀਂ ਦੇਖੋ ਨਾ, ਪਿਓ ਕਾਲੇ ਕੱਛਿਆਂ ਵਾਲੇ ਸੀਗਾ ਵੀ ਕੋਈ ਨੀ ਪੰਜਾਬ, ਮਤਲਬ ਲਾਲਾ ਲਾਲਾ ਵੀ ਏਦਾਂ ਹੀ। ਹੁਣ ਇੱਧਰ ਵਿਕਟੋਰੀਆ ਚਲੋ ਕੇਸ ਬਹੁਤ ਹੋ ਰਹੇ ਨੇ, ਕਹਿ ਰਹੇ ਨੇ ਕੇਸ ਹੋ ਰਹੇ ਨੇ, ਨਿਊ ਸਾਊਥ ਵੇਲਜ ਵਿਚ ਵੀ ਥੋੜੇ ਹੋ ਰਹੇ ਨੇ, ਜਿਹੜਾ ਵੈਸਟਰਨ ਆਸਟ੍ਰੇਲੀਆ ਆ, ਸਾਊਥ ਆਸਟ੍ਰੇਲੀਆ ਆ, ਕੁਈਨਜ਼ਲੈਂਡ ਆ, ਟਸਮੇਨੀਆ, ACT ਚ ਕੋਈ ਕੇਸ ਨੀ ਹੈਗਾ। ਠੀਕ ਹੈ ਭਾਜੀ, ਜਦੋਂ ਕੇਸ ਕੋਈ ਨੀ ਹੈਗਾ ਤਾਂ ਫਿਰ ਹੁਣ ਚਿੰਤਨ ਇਹ ਚੱਲ ਰਿਹਾ ਆ, ਬਹੁਤ ਵੱਡੀ ਡਿਬੇਟ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਲੋਕਾਂ ਦੀ, ਕਿ ਸਰਕਾਰ ਫਿਰ ਉਡੀਕ ਕੀ ਰਹੀ ਆ, ਸੂਬੇ ਦੀ ਸਰਕਾਰ ਕੀ ਉਡੀਕ ਰਹੀ ਆ, ਮਤਲਬ ਕਿ ਉਹਨਾਂ ਦਾ ਮਤਲਬ ਪਲਾਨ ਕੀ ਆ, ਵੀ ਕੇਸ ਤਾਂ ਜ਼ੀਰੋ ਆ ਹੁਣ, ਮਤਲਬ ਜਦੋਂ ਸਟੇਟ ਦੇ ਵਿੱਚ ਕੇਸ ਹੀ ਹੈ ਨੀ, ਉਹਦੀ ਟਰਾਂਸਮਿਸ਼ਨ ਚਲੋ ਮੰਨ ਲਓ ਕਿ ਕੁਈਨਜ਼ਲੈਂਡ ਚ ਨੂੰ ਕੋਈ ਬੰਦਾ ਬਾਹਰੋਂ ਨੀ ਜਾ ਸਕਦਾ, ਪਰ ਜਦ ਕੁਈਨਜ਼ਲੈਂਡ ਦੇ ਵਿੱਚ ਹੈ ਨੀ ਕੋਈ, ਜੇ ਹੁਣ ਆਪਣੇ ਘਰ ਦੇ ਵਿੱਚ ਹੀ ਆ, ਸਾਡੇ ਬਾਹਰੋਂ ਆਏਗਾ ਤਾਂ ਆਏਗਾ, ਜੇ ਹੁਣ ਅਸੀਂ ਘਰ ਚ ਕਹਿ ਦਈਏ ਵੀ ਆਪਣੇ ਆਪਣੇ ਕਮਰਿਆਂ ਚ ਬੰਦ ਰਹੋ, ਬਾਹਰ ਨੀ ਨਿਕਲਣਾ, ਬਈ ਜਦ ਸਾਨੂੰ ਘਰ ਦੇ ਵਿੱਚ ਕਿਸੇ ਨੂੰ ਬਿਮਾਰੀ ਹੈ ਨੀ, ਜੇ ਆਪਾਂ ਘਰ ਦੇ ਵਿੱਚ ਨਾਰਮਲ ਆਪਣੀ ਰੋਟੀ ਪਾਣੀ ਛਕ ਲਈਏ ਤਾਂ ਬਿਮਾਰੀ ਤਾਂ ਬਾਹਰੋਂ ਆਏਗੀ ਨਾ, ਜੇ ਕੋਈ ਬਾਹਰਲਾ ਬੰਦਾ ਆਏਗਾ। ਸੋ ਜੇ ਸੂਬੇ ਦੇ ਵਿੱਚ ਬਿਮਾਰੀ ਹੈ ਨੀ, ਬਾਹਰੋਂ ਬੰਦਾ ਤੁਸੀਂ ਆਣ ਨੀ ਦਿੰਦੇ, ਤਾਂ ਸੂਬੇ ਦਾ ਜਿਹੜਾ ਰਿਸਟ੍ਰਿਕਸ਼ਨ ਕਿਉਂ ਲਾਈਆਂ ਹੋਈਆਂ ਵਿੱਚ, ਉਹ ਕਹਿੰਦੇ ਤੁਸੀਂ ਖੋਲਣ ਕਿਉਂ ਨੀ ਦਿੰਦੇ?
ਮੈਂ ਤੁਹਾਨੂੰ ਦੱਸਦਾ ਇਹਦਾ ਐਕਚੁਅਲ ਕਾਰਨ ਕੀ ਹੈ। ਇਹ ਕਾਰਨ ਇੱਥੇ ਨਹੀਂ ਹੈ, ਇਹ ਕਾਰਨ ਆਮ ਤੌਰ ਤੇ ਇੰਸਟੀਟਿਊਸ਼ਨ ਦੇ ਵਿੱਚ ਵੀ ਹੈ। ਇਹਦਾ ਕਾਰਨ ਮੇਨ ਕਾਰਨ ਆ ਜਿਹੜੀ ਬਿਊਰੋਕਰੈਟਿਕ ਵਿਵਸਥਾ ਹੈ ਨਾ, ਉਹ ਅਕਾਊਂਟੇਬਲ ਨਹੀਂ ਹੋਣਾ ਚਾਹੁੰਦੀ ਵੀ ਜੇ ਕੋਈ ਕਦੇ ਕੁਛ ਹੋ ਗਿਆ ਉਹਨੇ ਸਾਨੂੰ ਅਕਾਊਂਟੇਬਲ ਬਣਾਉਣਾ ਕਿ ਤੁਸੀਂ ਖੋਲਿਆ ਸੀ। ਪੁਲਿਸ ਆਪਣੇ ਤੇ ਕੋਈ ਬਲੇਮ ਨਹੀਂ ਲੈਣਾ ਚਾਹੁੰਦੀ, ਆਫਿਸਰ ਆਪਣੇ ਤੇ ਕੋਈ ਬਲੇਮ ਨਹੀਂ ਲੈਣਾ ਚਾਹੁੰਦੇ, ਇਸ ਤਰ੍ਹਾਂ ਜਿਹੜੀ ਇੱਕ ਤਰ੍ਹਾਂ ਦੇ ਅਕਾਊਂਟੇਬਿਲਟੀ ਨਹੀਂ ਲੈਣਾ ਚਾਹੁੰਦੇ, ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ, ਉਹ ਜਿਹੜੀ ਜਨਤਾ ਆ ਉਹਨੂੰ ਅਕਾਊਂਟੇਬਲ ਉਹਨੂੰ ਪ੍ਰੋਬਲਮ ਚ ਪਾ ਕੇ ਆਪਣੀਆਂ ਜੋਬ ਜਿਹੜੀਆਂ ਨੂੰ ਸੇਫ ਰੱਖਣਾ ਚਾਹੁੰਦੇ ਆ। ਜੋ ਕੋਈ ਕੇਸ ਹੁੰਦਾ ਆ, ਈਵਨ ਆਮ ਤੌਰ ਤੇ ਇੰਸਟੀਟਿਊਸ਼ਨ ਦੇ ਵਿੱਚ ਐਨੀ ਰੈਡ ਟੇਪ ਇਸ ਮੈਚ ਤੇ ਆਸਟ੍ਰੇਲੀਆ ਦੇ ਵਿੱਚ ਵੀ ਕੋਈ ਵੀ ਕੰਮ ਆ ਨਾ, ਉਹ ਏਦਾਂ ਚਾਹੁੰਦੇ ਆ ਵੀ ਜੇ ਇਹ ਕੰਮ ਨੂੰ ਖੋਲੀਏ ਜਾਂ ਕਰੀਏ ਤੇ ਸਾਡੇ ਤੇ ਜ਼ਿੰਮੇਵਾਰੀ ਨਾ ਆਵੇ ਵੀ ਅਸੀਂ ਖੋਲਿਆ ਸੀ ਤਾਂ ਇਹ ਹੋਇਆ। ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਜੇ ਕੋਈ ਆਫਿਸਰ ਜੇ ਅਕਾਊਂਟੇਬਲ ਹੋ ਜਾਂਦਾ, ਉਹਦੀ ਜ਼ਿੰਮੇਵਾਰੀ ਨਿਰਧਾਰਤ ਹੋ ਜਾਂਦੀ, ਉਹਨੂੰ ਪ੍ਰੋਬਲਮ ਬਹੁਤ ਆਉਣੀਆਂ। ਮੇਰੇ ਖਿਆਲ ਦੇ ਵਿੱਚ ਰੈਡ ਟੇਪਿਜ਼ਮ ਜਿਹੜੀ ਇੱਕ ਬਿਊਰੋਕਰੈਟਿਕ ਬੋਟਲਨੈਕਸ ਹੈ ਨਾ, ਉਹ ਇਹਦੀ ਮੇਨ ਜੜ ਆ।
ਜਿਹੜੀ ਮੇਨ ਜੜ ਹੁਣ ਚਿੰਤਨ ਇਹ ਚੱਲ ਰਿਹਾ, ਮੇਨ ਜੜ ਜਿਹੜੀ ਕੁਈਨਜ਼ਲੈਂਡ ਨਾਰਥਰਨ ਟੈਰੀਟਰੀ ਦੇ ਵਿੱਚ ਵੋਟਾਂ ਆ, ਉਹ ਮੇਨ ਜੜ ਹੈ ਕਹਿੰਦੇ, ਇਹ ਵੀ ਇੱਕ ਪ੍ਰੋਬਲਮ ਹੈ।
ਉਹ ਤਾਂ ਪੋਲੀਟੀਕਲ ਏਜੰਡਾ ਹੈ ਨਾ, ਉਹ ਵੀ ਗੱਲ ਤੁਹਾਡੀ ਵੀ ਠੀਕ ਆ, ਉਹ ਪੋਲੀਟੀਕਲ ਏਜੰਡਾ। ਜੇ ਸਰਕਾਰ ਏਦਾਂ ਦੇ ਕੋਈ ਸਟੈਪ ਲੈਂਦੀ ਆ ਜਾਂ ਖੋਲਦੀ ਆ, ਲੋਕਾਂ ਨੂੰ ਜ਼ਿਆਦਾ ਘੁੰਮਣ ਫਿਰ ਜਾਂਦੀ ਹੋ ਜਾਂਦੀ ਆ, ਤਾਂ ਉਹਦੀ ਜਿਹੜੀ ਪੋਲੀਟੀਕਲ ਲਾਇਬਿਲਟੀ ਜਾਂ ਪੋਲੀਟੀਕਲ ਜਿਹੜੀ ਪ੍ਰੋਸਪੈਕਟ ਇਨ ਦਾ ਫਿਊਚਰ ਵਿਨਿੰਗ ਦਾ ਇਲੈਕਸ਼ਨ, ਉਹ ਲੈਸਨ ਹੁੰਦੇ ਆ।
ਹਾਂ ਪਰ ਹੁਣ ਓਹਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਪੀ ਅਸੀਂ ਬਹੁਤ ਕੰਟਰੋਲ ਕਰ ਰਹੇ ਹਾਂ, ਅਸੀਂ ਐ ਕਰ ਰਹੇ ਹਾਂ, ਪੀ ਅਸੀਂ ਮਤਲਬ ਸਿਰਫ ਹੈਲਥ ਰੀਜ਼ਨ ਕਰਕੇ ਵੀ ਟਾਈਟ ਰੱਖੀਏ ਤਾਂ ਲੋਕਾਂ ਨੂੰ ਕਹੀਏ ਵੀ ਅਸੀਂ ਜੀ ਬਾਹਰਲਾ ਬੰਦਾ ਨੀ ਵੜਨ ਦਿੱਤਾ, ਅਸੀਂ ਠੀਕ ਹੈ ਸਾਨੂੰ ਵੋਟਾਂ ਪਾਓ ਅਸੀਂ ਜਿੱਤ ਜਾਂਗੇ ਵਿੱਚ ਦੇ ਵੀ
ਕੋਵਿਡ 19 ਦਾ ਫਾਇਦਾ ਲੈ ਰਹੇ ਆ, ਕੋਵਿਡ 19 ਦਾ ਫਾਇਦਾ ਏਦਾਂ ਲੈ ਰਹੇ ਆ, ਉਹ ਕਹੂਗੇ ਵੀ ਸਾਡੇ ਸਟੇਟ ਚ ਕੋਈ ਕੋਵਿਡ 19 ਕੇਸ ਨਹੀਂ ਆ, ਸਾਡੀ ਜਿਹੜੀ ਪੋਲੀਟੀਕਲ ਵਿਵਸਥਾ ਬੜੀ ਐਫੀਸ਼ੀਐਂਟ ਆ।
ਆਪਣੀਆਂ ਕਿਸ਼ਤਾਂ ਦੁਆਰਾ ਸ਼ੁਰੂ ਕਰ ਦੇਣਗੀਆਂ, ਕਿਰਾਏ ਜਿਹੜੇ ਨੇ ਜਿਹੜੇ ਕਿਰਾਏ ਆ ਹੁਣ ਉਹ ਲੈਣਗੇ, ਜਿਹੜਾ ਰੈਂਟਲ ਆ ਉਹ ਚੱਲੇਗਾ, ਜਿਹੜੇ ਪੈਸੇ ਲੋਕਾਂ ਦੀ ਜੋਬ ਸੀਕਰ ਹੈ ਉਹ ਬੰਦ ਕਰਨੀ ਪੈਗੀ, ਕਿਉਂਕਿ ਤੁਸੀਂ ਹੁਣ ਕਹਿੰਦੇ ਬਿਲੀਅਨ ਡਾਲਰ ਥੋੜਾ ਸਰਕਾਰ ਕਿੱਥੋਂ ਲਿਆ ਗਏ, ਉਹ ਕਰਜ਼ਾ ਚੱਕੂਗੀ, ਠੀਕ ਹੈ ਨਾ, ਤੇ ਉਹ ਹੁਣ ਉਹ ਚੱਕ ਨਹੀਂ ਸਕਦੇ ਕਿਉਂਕਿ ਲੋਨ ਨਹੀਂ ਮਿਲਣੇ। ਸੋ ਇਸ ਕਰਕੇ ਜਿਹੜਾ ਆਉਣ ਵਾਲਾ ਨਾ ਟਾਈਮ ਹੈ, ਖਾਸ ਕਰਕੇ ਅਕਤੂਬਰ ਨਵੰਬਰ ਦਸੰਬਰ, ਇਹ ਬਹੁਤ ਜ਼ਿਆਦਾ ਕ੍ਰਿਟੀਕਲ ਹੋਣਾ ਆ। ਇਹਦੇ ਵਿੱਚ ਕੀ ਹੋਣਾ ਆ ਅਮਰੀਕ ਭਾਜੀ, ਇੱਕ ਹੋਰ ਚਿੰਤਨ ਹੈ, ਮਤਲਬ ਇੱਕ ਤਾਂ ਇਹ ਨਵੰਬਰ ਚ ਤਾਂ ਵੋਟਾਂ ਨੇ ਕਈ ਸੂਬਿਆਂ ਦੇ ਵਿੱਚ, ਉਦੋਂ ਤੱਕ ਤਾਂ ਨਹੀਂ ਖੁੱਲਣ ਦੇਣਾ, ਸਿੱਧੀ ਜੀ ਗੱਲ ਹੈ, ਚਾਹੇ ਜ਼ੀਰੋ ਕੇਸ ਆਈ ਜਾਵੇ ਇਹਨਾਂ ਨੇ ਨਹੀਂ ਖੁੱਲਣ ਦੇਣਾ। ਏਦਾਂ ਹੀ ਅਮਰੀਕਾ ਦੇ ਵਿੱਚ ਜਿਹੜਾ ਜਦ ਤੱਕ ਉਹ ਟਰੰਪ ਦੀਆਂ ਵੋਟਾਂ ਨਹੀਂ ਪੈ ਜਾਂਦੀਆਂ, ਇਹ ਕੋਰੋਨਾ ਵਾਇਰਸ ਉਦੋਂ ਤੱਕ ਹਟਣਾ ਨਹੀਂ, ਫੇਰ ਦੇਖੋ ਇਕਦਮ ਹਟ ਜਾਣਾ, ਤੁਸੀਂ ਦੇਖਿਓ ਇਹ ਨਾ
ਬਹਾਨਾ ਪਤਾ ਕੀ ਲੈਣਾ, ਬਹਾਨਾ ਲੈਣਾ ਇਹਦੀ ਉਹ ਦਵਾਈ ਆ ਗਈ, ਇਹਦਾ ਟੀਕਾ ਆ ਗਿਆ, ਇਹਦਾ ਇਹ ਬਹਾਨਾ ਲੈਣਾ ਵੀ ਅਸੀਂ ਤਾਂ ਖੋਲ ਦਿੱਤਾ। ਦੇ ਆਰ ਵੇਟਿੰਗ ਫੋਰ ਐਕਚੁਅਲੀ ਪੋਲੀਟੀਕਲ ਏਜੰਡੇ ਜਾਂ ਪੋਲੀਟੀਕਲ ਵਾਰਫੇਅਰ ਚੱਲਦੀ ਹੈ, ਵੈਸੇ ਪੋਲੀਟੀਕਲ ਵਾਰਫੇਅਰ ਹੈ ਸਟੇਟਾਂ ਦੇ ਵਿੱਚ ਵੀ, ਆਪਣੇ ਕੈਂਡੀਡੇਟ ਦੇ ਵਿੱਚ ਵੀ, ਉਹ ਜਿਹੜੀ ਵਾਰਫੇਅਰ ਇਹਨੂੰ ਚਲਾਣਗੇ, ਅਤੇ ਜਿਸ ਤਰ੍ਹਾਂ ਹੀ ਇਲੈਕਸ਼ਨ ਓਵਰ ਹੋਣੀ ਆ, ਜਿੱਦਾਂ ਤੁਸੀਂ ਕਿਹਾ ਤੁਹਾਡੀ ਗੱਲ ਹੈ, ਮੈਂ ਰਿਪੀਟ ਕਰ ਰਿਹਾ, ਇਹ ਲਿਫਟ ਅਪ ਇਹਨੂੰ ਲਿਫਟ ਕਰ ਲਿਆ ਜਾਊਗਾ, ਇਹ ਆਮ ਜੀਵਨ ਜਿਹੜਾ ਠੀਕ ਹੋ ਜਾਊਗਾ,
ਇਕਦਮ ਸਾਰਾ ਕੁਛ ਠੀਕ ਹੋ ਜਾਣਾ। ਤੇ ਪਰ ਇਨ ਦਾ ਪ੍ਰੋਸੈਸ ਕਰੋੜਾਂ ਲੋਕ ਜਿਹੜੇ ਨੇ ਉਹ ਬੇਘਰ ਹੋ ਜਾਣੇ ਨੇ, ਉਹਨਾਂ ਦੀ ਜਿਹੜੀ ਲਾਈਵਲੀਹੁੱਡ ਹੈ, ਮੈਂਟਲ ਹੈਲਥ ਹੈ, ਫਿਜ਼ੀਕਲ ਹੈਲਥ ਹੈ, ਉਹਨਾਂ ਤੇ ਵੀ ਅਸਰ ਪੈਣਾ ਆ। ਪਰ ਇਹ ਜਿਹੜੀ ਗੇਮ ਹੈ, ਨਵੇਂ ਤਰ੍ਹਾਂ ਦੀ ਗੇਮ ਖੇਡੀ ਜਾ ਰਹੀ ਹੈ, ਤੇ ਆਈ ਡੋਂਟ ਥਿੰਕ ਕਿ ਇਹ ਕੋਈ ਬਹੁਤ ਵਧੀਆ ਸਾਡੀ ਸੋਸਾਇਟੀ ਲਈ ਹੈ ਕਿ ਇੱਕ ਬਿਮਾਰੀ ਨੂੰ ਵੀ ਪੋਲੀਟੀਕਲਾਈਜ਼ਡ ਕੀਤਾ ਜਾ ਰਿਹਾ ਹੈ। ਤੇ ਦੂਜੀ ਗੱਲ ਅਮਰੀਕ ਭਾਜੀ, ਵੀ ਆਪਾਂ ਕੁਐਸਚਨ ਪੁੱਛਿਆ ਸੀਗਾ ਗੌਰਵ ਸ਼ਰਮਾ, ਉਹਨਾਂ ਨੇ ਕਿਹਾ ਵੀ ਭਾਜੀ ਲੁਧਿਆਣੇ ਆਇਆ ਮੇਰੇ ਕਿਸੇ ਜਾਣਕਾਰ ਦਾ ਕੋਰੋਨਾ ਪੋਜ਼ਿਟਿਵ, ਉਹਨਾਂ ਨੂੰ ਪਹਿਲਾਂ ਬੁਖਾਰ ਸੀ ਤਾਂ ਰਿਪੋਰਟ ਨੈਗੇਟਿਵ ਆਈ ਸੀ, ਬੁਖਾਰ ਠੀਕ ਹੋਣ ਤੋਂ ਬਾਅਦ ਕਿਸੇ ਨੇ ਸਲਾਹ ਦਿੱਤੀ ਕਿ ਟੈਸਟ ਕਰਵਾਓ ਤਾਂ ਕੋਰੋਨਾ ਪੋਜ਼ਿਟਿਵ ਆਇਆ, ਪਰ ਨਾਲ ਹੀ ਉਹਨਾਂ ਦੇ ਪਰਿਵਾਰ ਵਿੱਚ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ। ਸੋ ਜਿਹੜਾ ਰਿਪੋਰਟਿੰਗ ਹੈ ਨਾ, ਉਹ ਰਿਪੋਰਟਿੰਗ ਤਾਂ ਇੱਦਾਂ ਆਈ ਹੈ, ਇੱਕ ਤਾਂ ਰਿਪੋਰਟ ਪੋਜ਼ਿਟਿਵ ਆਇਆ ਤੇ ਨਾਲੇ ਹੀ ਉਸ ਦੂਸਰੀ ਲੈਬੋਰਟਰੀ ਟੈਸਟ ਕਰਾਇਆ ਉਹ ਨੈਗੇਟਿਵ ਆ ਗਿਆ। ਸੋ ਉਹ ਤੋਂ ਬਾਅਦ ਰਿਪੋਰਟ ਜਿਹੜੀ ਆ, ਖਾਸ ਕਰਕੇ ਇੰਡੀਆ ਦਾ ਸਿਸਟਮ ਹੈ, ਉਹ ਪਹਿਲਾਂ ਵੀ ਦੇਖ ਚੁੱਕੇ ਆ, ਕੈਂਸਰ ਪੋਜ਼ਿਟਿਵ ਕਰੀ ਜਾਂਦੇ ਆ, ਕੈਂਸਰ ਨਿਕਲਦਾ ਹੀ ਨਹੀਂ ਮਗਰੋਂ। ਸੋ ਇਟਸ ਰੀਅਲੀ ਇਹਦਾ ਹਜੇ ਇਟਸ ਨੋਟ ਰੀਅਲੀ ਗੁੱਡ ਹੈ ਨਾ। ਪੁਸ਼ਪ ਡਡਵਾਲ ਹੁਣੀ ਸਾਡੇ ਨਾਲ ਜੁੜੇ ਨੇ ਜੀ ਜਾਪਾਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਤੇ ਪ੍ਰੋਗਰਾਮ ਗੁੱਡ ਚੱਲ ਰਿਹਾ ਤੇ ਤੁਸੀਂ ਪੁੱਛਿਆ ਕਿ ਸਾਡੇ ਘਰ ਚ ਹੋਇਆ, ਸੋ ਮੇਰੇ ਫੈਮਿਲੀ ਨੂੰ ਬਹੁਤ ਲੋਕਾਂ ਨੂੰ ਹੋਇਆ ਜੀ, ਫੈਮਿਲੀ ਨੂੰ ਤੇ ਹੋਇਆ, ਤੇ ਦਿੱਲੀ ਚ ਸਾਡੇ ਜਾਣਕਾਰ ਬੰਦਿਆਂ ਦੇ ਵੀ ਹੋਇਆ, ਥੈਂਕਸ। ਹਾਂਜੀ, ਦਿੱਲੀ ਤੋਂ ਵੀ ਖਬਰਾਂ ਆ ਰਹੀਆਂ ਸੀਗੀਆਂ, ਤੇ ਉਥੋਂ ਵੀ ਜਿਹੜੀ ਰਿਪੋਰਟਸ ਆ ਉਹ ਸਹੀ ਨਹੀਂ ਆ ਰਹੀਆਂ, ਦਿਖਾਈ ਦੇ ਰਹੀਆਂ, ਕਿਉਂਕਿ ਇਹ ਨਾ ਜਿਹੜਾ ਡੈਥਸ ਵੀ ਹੋ ਰਹੀਆਂ ਅਮਰੀਕ ਭਾਜੀ, ਕਹਿੰਦੇ ਵੀ ਜਿਹੜੇ ਪੋਜ਼ਿਟਿਵ ਆ ਰਹੇ ਨੇ ਜ਼ਿਆਦਾ ਅਮੀਰ ਲੋਕ ਆ ਰਹੇ ਨੇ ਪੋਜ਼ਿਟਿਵ, ਨਵਾਂ ਸ਼ਹਿਰ ਚ ਵੀ ਇੱਦਾਂ ਹੋਇਆ ਵੀ ਉਹਨਾਂ ਨੂੰ ਕਈ ਵਾਰੀ ਧੱਕੇ ਨਾਲ ਵੀ ਮਤਲਬ ਟੈਸਟ ਉਹਨਾਂ ਦੇ ਕੀਤੇ ਆ, ਤੇ ਜਿਹੜੇ ਅਮੀਰ ਆ ਉਹਨਾਂ ਦੇ ਪੋਜ਼ਿਟਿਵ ਆ ਜਾਂਦੇ ਆ। ਦੂਜੀ ਗੱਲ ਇਹ ਆ ਕਿ ਜਿਹੜਾ ਮਹਾਮਾਰੀ ਹੈ ਨਾ, ਉਹ ਪੈਨਡੈਮਿਕ ਜਿਹਨੂੰ ਕਹਿੰਦੇ ਆ, ਜਿੱਦਾਂ ਪਲੇਗ ਪੈਂਦੀ ਆ ਜਾਂ ਪਹਿਲਾਂ ਪੈਂਦੀ, ਸਟਰੀਟਾਂ ਭਰੀਆਂ ਹੁੰਦੀਆਂ, ਸਟਰੀਟਾਂ ਚ ਨਾ ਲਾਸ਼ਾਂ ਵਿਛੀਆਂ ਹੁੰਦੀਆਂ, ਉਹਨੂੰ ਪੈਨਡੈਮਿਕ ਕਹਿੰਦੇ ਆ। ਇਹਨੂੰ ਪੈਨਡੈਮਿਕ ਨਹੀਂ ਕਹਿੰਦੇ, ਇਹਨੂੰ ਇੱਦਾਂ ਹੈ ਵੀ ਇੱਕ ਫਲੂ ਹੁੰਦਾ, ਹਰੇਕ ਸਾਲ ਆਉਂਦਾ, ਇੱਥੇ ਫਲੂ ਹੋ ਗਿਆ ਜੀ, ਫਲੂ ਟੀਕੇ ਲਵਾ ਲਓ, ਟੀਕੇ ਲਵਾ ਲਓ ਫਲੂ। ਮੈਂ ਵੈਸੇ ਅੱਜ ਤੱਕ ਨਹੀਂ ਲਵਾਇਆ, ਫਲੂ ਹੁੰਦਾ ਠੀਕ ਹੋ ਜਾਂਦਾ ਇਮਿਊਨ ਸਿਸਟਮ, ਉਹ ਹੁੰਦੀ ਹੈ ਨੋਰਮਲ, ਇੱਕ ਪੁਹਾਰਾ ਆਇਆ। ਇੱਕ ਹੁੰਦੀ ਹੈ ਪੈਨਡੈਮਿਕ ਜਿਹਨੂੰ ਇਹਦਾ ਨਾਂ ਦਿੱਤਾ ਗਿਆ, ਇਹ ਪੈਨਡੈਮਿਕ ਜਮਾ ਹੀ ਨਹੀਂ ਹੈਗੀ, ਇਹਦੀਆਂ ਤਾਂ ਮੌਤਾਂ ਜਿਹੜੀਆਂ ਟੀਵੀ ਨਾਲੋਂ
ਪੈਂਡੇਮਿਕ ਨਹੀਂ ਹੈ, ਪੈਂਡੇਮਿਕ ਨਹੀਂ ਹੈ ਤੁਹਾਡੀ ਗੱਲ ਮੈਨੂੰ 1880 ਦੇ ਵਿੱਚ ਵੀ ਸ਼ਾਇਦ ਕੋਈ ਏਦਾਂ ਦਾ ਫਲੂ ਹੋਇਆ ਸੀ, ਉਹਦੇ ਨਾਲ ਕਰੋੜਾਂ ਬੰਦੇ ਮਰੇ ਸੀ, ਆਮ ਤੌਰ ਤੇ 40% ਆਬਾਦੀ ਦੁਨੀਆਂ ਦੀ ਮਰੀ ਸੀ ਉਦੋਂ।
ਹਾਂ ਤੇ ਜਗਜੀਤ ਸਿੰਘ ਕਹਿੰਦੇ ਨੇ ਕਿ ਵਟ ਅਬਾਊਟ ਡੈਥ ਇਨ ਆਸਟ੍ਰੇਲੀਆ ਐਵਰੀ ਡੇ। ਮੈਂ ਇੱਥੇ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਜਿਹੜੀਆਂ ਡੈਥਸ ਹੋ ਰਹੀਆਂ ਆਸਟ੍ਰੇਲੀਆ ਦੇ ਵਿੱਚ ਉਹ 60+ ਹੋ ਰਹੀਆਂ ਨੇ, ਉਹ ਨਰਸਿੰਗ ਹੋਮਸ ਦੇ ਵਿੱਚ ਹੋ ਰਹੀਆਂ ਨੇ, ਔਰ ਇਮਿਊਨ ਸਿਸਟਮ ਜਿੱਥੇ ਘੱਟ ਹੈ, ਔਰ ਕਈ ਵੀ ਮਤਲਬ ਕਈ ਕੰਟਰੀਆਂ ਦੇ ਵਿੱਚ ਜਿਹੜੇ ਆ, ਇਟਲੀ ਦੇਖ ਲਓ, ਯੂਰਪ ਦੇਖ ਲਓ, ਅਮੈਰੀਕਾ ਦੇਖ ਲਓ, ਉਹ ਜ਼ਿਆਦਾਤਰ ਜਿਹੜੀਆਂ ਆ ਉਹ ਏਜਡ ਕੇਅਰ ਸੈਂਟਰਸ ਹੋ ਰਹੀਆਂ ਨੇ। ਇੱਥੇ ਅਮਰੀਕ ਭਾਜੀ ਇੱਕ ਹੋਰ ਕੁਐਸਚਨ ਫਿਰ ਉਠਾਉਣਾ ਬਣਦਾ ਆ ਕਿ ਜਿਹੜੇ ਸਾਡੇ ਏਜਡ ਕੇਅਰ ਸੈਂਟਰ ਆ, ਜਿੱਥੇ ਅਸੀਂ ਸੋਚਦੇ ਹਾਂ ਸਾਡੇ ਭਾਈਚਾਰੇ ਤੋਂ ਬਹੁਤ ਘੱਟ ਜਾਂਦੇ ਏਜਡ ਕੇਅਰ ਸੈਂਟਰ, ਵੀ ਪਰ ਸਲਾਹਦੇ ਬਹੁਤ ਸੀਗੇ। ਹੁਣ ਗਿਆਨੀ ਸੰਤੋਖ ਸਿੰਘ ਜੀ ਨੂੰ ਕੱਲ ਨੂੰ ਪੁੱਛਾਂਗੇ ਵੀ ਉਹ ਵੀ ਕਹਿੰਦੇ ਹੁੰਦੇ ਸੀ ਏਜਡ ਕੇਅਰ ਸੈਂਟਰ ਚਾਹੀਦਾ ਆ, ਅਸੀਂ ਅਕਸਰ ਵਿਰੋਧ ਕਰਦੇ ਹੁੰਦੇ ਹਾਂ ਕਿ ਨਹੀਂ ਚਾਹੀਦਾ, ਆਪਣੇ ਘਰ ਦੇ ਵਿੱਚ ਹੀ ਸਿਆਣਾ ਜਿਹੜਾ ਉਹ ਰਹਿਣਾ ਚਾਹੀਦਾ, ਉਹਦਾ ਸੋਸ਼ਲ ਸਟਰਕਚਰ ਇੱਦਾਂ ਦਾ ਹੋਣਾ ਚਾਹੀਦਾ ਆ ਕਿ ਉਹ ਆਪਣੇ ਘਰੇ ਰਹੇ, ਤੰਦਰੁਸਤ ਰਹੇ, ਮੈਂਟਲ ਹੈਲਥ ਉਹਦੀ ਸਹੀ ਰਹੇ। ਹੁਣ ਜਿਹੜਾ ਏਜਡ ਕੇਅਰ ਸੈਂਟਰ ਦੇ ਵਿੱਚ ਮੌਤਾਂ ਹੋ ਰਹੀਆਂ, ਇਹ ਇੱਕ ਵੇਕਅਪ ਕਾਲ ਨਹੀਂ ਹੈਗੀ ਵੀ ਇਹਦੇ ਵਿੱਚ ਸਿਸਟਮ ਇਹ ਫੇਲ ਹੋ ਰਿਹਾ ਹੈ?
ਬਿਲਕੁਲ ਬਿਲਕੁਲ, ਮੇਕਅਪ ਕਾਲ ਹੈ। ਜਿੰਨੀਆਂ ਵੀ ਡੈਥ ਏਜ ਕੇਅਰ ਸੈਂਟਰ ਵਿੱਚ ਹੋ ਰਹੀਆਂ ਡਿਵੈਲਪ ਕੰਟਰੀਆਂ ਦੇ ਵਿੱਚ, ਕਿਉਂਕਿ ਹਿੰਦੁਸਤਾਨ ਦੀ ਏਜ ਕੇਅਰ ਸੈਂਟਰ ਹੈ ਨਹੀਂ। ਜਿਹੜੀ ਨਾਰਮਲ ਡੈਥ ਵੀ ਹੁੰਦੀ ਆ ਮੰਦੀ, ਹੁਣ ਵਿਦਾਊਟ ਐਵੀਡੈਂਸ ਤਾਂ ਕੁਛ ਕਹਿ ਨਹੀਂ ਸਕਦੇ ਤੁਸੀਂ, ਪਰ ਜੇ ਤੁਸੀਂ ਇੱਕ ਤਰ੍ਹਾਂ ਨੂੰ ਕਹਿ ਸਕਦੇ, ਕੋਈ ਵੀ ਡੈਥ ਹੁੰਦੀ ਉਹਦੇ ਵਿੱਚ ਕਈ ਵਾਰੀ ਗਲਤੀਆਂ ਕਰ ਜਾਂਦੇ ਆ ਡਾਕਟਰ, ਨਰਸਿਸ, ਹੋਰ ਜਿਹੜੇ ਸਟਾਫ ਆ, ਉਹ ਚ ਹੋ ਸਕਦੀਆਂ, ਇੱਕ ਹਿਊਮਨ ਫੈਕਟਰ ਆ। ਕਈ ਵਾਰੀ ਉਹ ਗਲਤੀਆਂ ਨੂੰ ਛੁਪਾਉਣ ਦਾ ਵੀ ਇੱਕ ਤਰੀਕਾ ਮਿਲ ਗਿਆ ਆ,
ਹਾਂ ਨਹੀਂ ਉਹ ਤਾਂ ਹੈਗਾ। ਇੱਧਰ ਨਰਿੰਦਰ ਅਠੌਰ ਕਹਿੰਦੇ ਨੇ, ਕਹਿੰਦੇ ਕਰੋੜਾਂ ਵਾਲੀ ਗੱਲ ਤਾਂ ਲੰਬੂ ਵਾਲੀ ਹੋ ਗਈ ਜੀ, ਤੇ ਫੱਤੋ ਨੂੰ ਵੀ ਕਰੋਨਾ ਹੋ ਗਿਆ ਸੀ ਸਾਰੇ ਟੱਬਰ ਨੂੰ, ਪਰ ਫੱਤੋ ਦੀ ਸੱਸ ਨੂੰ ਨਹੀਂ ਹੋਇਆ। ਇਹ ਵੀ ਕਿੱਦਾਂ ਛੱਡ ਸਕਦੇ ਜਦੋਂ ਇਹ ਹਵਾ ਚ ਵੀ ਹੋ ਰਿਹਾ ਪਰ ਸਾਰੇ ਪਰਿਵਾਰ ਚੋਂ ਇੱਕ ਬੰਦੇ ਨੂੰ ਹੋ ਗਿਆ, ਬਾਕੀਆਂ ਨੂੰ ਕਿਸੇ ਨੂੰ ਵੀ ਨਹੀਂ ਹੋਇਆ। ਸੋ ਜਿਨ ਟੈਸਟ ਕਰਾ ਲਿਆ ਉਹਨੂੰ ਹੋ ਗਿਆ। ਮੈਂ ਇੰਡੀਆ ਗੱਲ ਕਰਦਾ ਰਹਿੰਦਾ ਅਮਰੀਕ ਭਾਜੀ, ਤੇ ਉੱਥੇ ਗੱਲ ਇਹ ਚੱਲ ਰਹੀ ਆ ਵੀ ਕਿਸੇ ਨੂੰ ਬੁਖਾਰ ਚੜਦਾ, ਜੁਕਾਮ ਹੁੰਦਾ ਆ, ਤੇ ਪਲੀਜ਼ ਡਾਕਟਰ ਦੇ ਨਾ ਜਾਓ। ਅੱਗੇ ਕਹਿੰਦੇ ਹੁੰਦੇ ਸੀ ਡਾਕਟਰ ਦੇ ਜਾ, ਹੁਣ ਕਹਿੰਦੇ ਡਾਕਟਰ ਦੇ ਨਾ ਜਾਓ, ਘਰੇ ਤੁਸੀਂ
ਹੁਣ ਇੱਥੇ ਵੀ ਕਹਿੰਦੇ ਪਲੀਜ਼ ਡੋਂਟ ਗੋ ਟੂ ਡਾਕਟਰ, ਐਕਚੁਅਲੀ ਉਹਨੂੰ ਆਪੇ ਫਿਕਸ ਅਪ ਕਰ ਲਓ, ਨਜ਼ਰ ਆਪਣਾ ਪੀ ਲਓ, ਜਿਹੜੇ ਤੁਸੀਂ ਮੈਨੂੰ ਭੇਜੀ ਸੀ ਨਾ ਰੈਸਪੀ ਆਪਣੇ, ਉਹ ਪੀ ਲਓ ਤੇ ਉਹਦੇ ਨਾਲ ਠੱਡ ਜਾਂਦਾ ਆ, ਤੇ ਜੇ ਤੁਸੀਂ ਡਾਕਟਰ ਦੇ ਜਾਂਦੇ ਆ ਫਿਰ ਪ੍ਰੋਬਲਮ ਆਉਣ ਦੀ ਪੂਰੀ ਸੰਭਾਵਨਾ ਤੁਹਾਨੂੰ ਹੋ ਜਾਂਦੀ ਹੈ।
ਅਮਰੀਕ ਭਾਜੀ ਇੱਕ ਹੋਰ ਕਰਨਾ, ਇਹਦੇ ਸਰਕਾਰ ਦੇ ਪੈਸੇ ਵੀ ਬਚ ਰਹੇ ਆ ਕਿ ਡਾਕਟਰ ਦੇ ਲੋਕ ਘੱਟ ਜਾਂਦੇ ਨੇ ਹੁਣ, ਨਹੀਂ ਤਾਂ ਅੱਗੇ ਤੁਰੇ ਰਹਿੰਦੇ ਸੀਗੇ। ਇੱਕ ਨਾ ਇੰਡੀਆ ਵੀ ਇੱਦਾਂ ਵੀ ਸਾਰਾ ਬੰਦਾ ਸਾਰੇ ਹਸਪਤਾਲਾਂ ਚ ਬੜੇ ਹੋ ਗਏ, ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਨੂੰ ਕੋਈ ਬਿਮਾਰੀ ਹੈ, ਹੁਣ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੈਗੀ, ਠੀਕ ਹੈ, ਮੌਤਾਂ ਵੀ ਘੱਟ ਹੋ ਰਹੀਆਂ, ਆਲਮੋਸਟ 70% ਮੌਤਾਂ ਘੱਟ ਹੋ ਰਹੀਆਂ ਨੇ, ਜਿੰਨੇ ਸੇਵੇ ਜਲਦੇ ਹੁੰਦੇ ਸੀ ਉਹ ਬਹੁਤ ਘੱਟ ਗਏ ਨੇ ਪਿੰਡਾਂ ਦੇ ਵਿੱਚ, ਕਿਉਂਕਿ ਮੌਤਾਂ ਨਹੀਂ ਹੋ ਰਹੀਆਂ। ਸੋ ਇਸ ਤੋਂ ਇਹ ਵੀ ਸਾਬਤ ਹੁੰਦਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਮਿਸ ਡਾਇਗਨੋਸ ਕੀਤੇ ਜਾਂਦੇ ਸੀ ਦਵਾਈਆਂ ਦੇ ਕਾਰਨ, ਉਹਨਾਂ ਨੂੰ ਜਿਹੜੀ ਆ ਉਹ ਰਿਐਕਸ਼ਨ ਹੁੰਦੇ ਸੀ, ਮਰ ਜਾਂਦੇ ਸੀ, ਜਾਂ ਗਲਤ ਜਿਹੜੇ ਇਲਾਜ ਕੀਤੇ ਜਾਂਦੇ ਸੀ, ਸੋ ਇਨ ਦਾ ਐਂਡ ਉਹ ਖਤਮ ਹੋ ਜਾਂਦੇ ਸੀ ਲੋਕ। ਹੁਣ ਥੋੜਾ ਜਿਹਾ ਬਾਡੀ ਹੀਲਿੰਗ ਆਪਣੇ ਆਪ ਸ਼ੁਰੂ ਹੋ ਗਈ ਆ। ਤੇ ਅਮਰੀਕ ਭਾਜੀ ਇੱਕ ਨਾ ਹੁਣ ਇਹਨਾਂ ਨੇ ਜੀ ਐਸ ਚਾਹਲ ਹੁਣਾਂ ਨੇ ਖ਼ਬਰ ਭੇਜੀ ਸੀਗੀ ਕਿ ਜਿਹੜਾ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ, ਉਹਨਾਂ ਦੇ ਗਵਰਨਰ ਫਿਲਿਪ ਲੋ ਨੇ ਕਿਹਾ ਕਿ ਸਟੇਟਸ ਨੂੰ $40 billion ਐਕਸਟਰਾ ਸਪੈਂਡ ਕਰਨਾ ਚਾਹੀਦਾ, ਇਕੱਲਾ ਸੈਂਟਰ ਗੌਰਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ। ਤੇ ਇਹ ਵੈਸੇ ਜਿਹੜੀ ਲੋਐਸਟ ਹੈ, ਮਤਲਬ ਬਹੁਤੀ ਜ਼ਿਆਦਾ ਬੋਰੋਇੰਗ ਨਹੀਂ ਹੈਗੀ, ਪਰ ਸਟੇਟਸ ਨੂੰ ਹੋਰ ਬੋਰੋ ਕਰਕੇ ਆਪਣੇ ਇਨਫਰਾਸਟ੍ਰਕਚਰ ਬਣਾਉਣੇ ਚਾਹੀਦੇ ਆ। ਮੈਨੂੰ ਲੱਗਦਾ ਕਿ ਸਾਨੂੰ ਫਿਜ਼ੀਕਲ ਇਨਫਰਾਸਟ੍ਰਕਚਰ ਦੀ ਬਜਾਏ ਜੇ ਆਪਾਂ ਆਹ ਮੈਂਟਲ ਬਣਾ ਲਈਏ, ਜ਼ਿਆਦਾ ਇੱਥੇ ਕੰਮ ਕਰ ਲਈਏ, ਤਾਂ ਕੀ ਖਿਆਲ ਹੈ ਇਹਦਾ? ਮਤਲਬ ਜੇ ਆਪਾਂ ਜਿਹੜੀ ਨੈਤਿਕਤਾ ਦੀ ਥੋੜ੍ਹੀ ਜਿਹੀ ਗੱਲ ਕਰੀਏ, ਵੀ ਲੋਕਾਂ ਨੂੰ ਹਾਈਜੈਕ ਕਰਨਾ, ਮਿਸਗਾਈਡ ਕਰਨਾ, ਤੇ ਹੁਣ ਦੇਖੋ ਮੈਂ ਫਿਰ ਮੁੜ ਕੇ ਉੱਥੇ ਆਉਣਾ, ਇੱਕ ਏਰੀਏ ਦੇ ਵਿੱਚ ਜਮਾਂ ਹੀ ਬਿਮਾਰੀ ਹੈ ਨਹੀਂ, ਉਹਦੇ ਨਾਲ ਦੇ ਏਰੀਏ 'ਚ ਵੀ ਹੈ ਨਹੀਂ, ਹੁਣ ਲੋਕ ਉੱਥੇ ਵੀ ਨਹੀਂ ਆਪਸ 'ਚ ਇੱਕ ਦੂਜੇ ਨੂੰ ਮਿਲ ਸਕਦੇ, ਕੰਮ ਵੀ ਨਹੀਂ ਜਾ ਸਕਦੇ। ਇਹ ਹੁਣ ਸਵਾਲ ਇਹ ਖੜਾ ਹੁੰਦਾ ਆ ਕਿ ਕਿੰਨੀ ਦੇਰ ਚੱਲੇਗਾ ਇਹ ਕੰਮ? ਮਤਲਬ ਜਿਹੜੀ ਸਰਕਾਰ ਹੈ ਜਾਂ ਕੋਈ ਸੂਬੇ ਦੀ ਸਰਕਾਰ ਹੈ ਜਾਂ ਉਹ ਆਪਣੀ ਜ਼ਿੰਮੇਵਾਰੀ ਤਾਂ ਲੈਣ ਬੰਦ ਤਾਂ ਕਰੀ ਜਾਂਦੇ ਆ, ਉਹ ਕੋਈ ਪਲਾਨ ਤਾਂ ਦੇਣ ਲੋਕਾਂ ਨੂੰ ਵੀ ਕਿੰਨੀ ਦੇਰ ਚੱਲਣਾ ਇਹ ਕੰਮ?
ਬਾਰਡਰ ਏਰੀਏ ਦੇ ਲੋਕ ਤੁਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਖਰਾਬ ਹੈ। ਹਰੇ ਜੇ ਤੁਸੀਂ ਸਟੇਟ ਦੇ ਵਿੱਚ ਰਹਿੰਦੇ ਆ, ਗੱਬੇ ਰਹਿੰਦੇ ਆ, ਤੁਹਾਡਾ ਬਾਰਡਰ ਨਹੀਂ ਲੱਗਦਾ, ਫਿਰ ਕੋਈ ਪ੍ਰੋਬਲਮ ਨਹੀਂ ਹੈ। ਫਿਰ ਤੁਸੀਂ ਇੱਧਰ ਉੱਧਰ ਘੁੰਮ ਸਕਦੇ ਹੋ, ਇੱਕ ਦੂਜੇ ਜਾ ਸਕਦੇ ਆ। ਅਗਰ ਤੁਸੀਂ ਬਾਰਡਰ ਏਰੀਏ ਵਿੱਚ ਕਰ, ਤੁਹਾਡਾ ਬਾਰਡਰ ਏਰੀਏ ਦੇ ਵਿੱਚ ਕਰ, ਤੁਹਾਡਾ ਵਿਕਟੋਰੀਆ ਚ ਆ, ਖੇਤੀ ਤੁਸੀਂ ਕਰਦੇ ਨਿਊ ਸਾਊਥ ਵੇਲ ਦੇ ਵਿੱਚ ਜਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਖੇਤੀ ਕਰਨ ਜਾਂਦੇ ਆ, ਤੁਹਾਡੇ ਖੇਤ ਉੱਧਰ ਆ, ਤੇ ਉਸ ਹਾਲਾਤ ਦੇ ਵਿੱਚ ਤਾਂ ਜਿਹੜੀ ਪ੍ਰੋਬਲਮ ਬਾਰਡਰ ਏਰੀਆ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਡਰਾਸਟਿਕ ਪ੍ਰੋਬਲਮ ਆ, ਇਹ ਕਹਿੰਦਾ ਇਹ ਜਿਹੜੀ ਪ੍ਰੋਬਲਮ ਆ ਇਹਦਾ ਇਹਦਾ ਹੱਲ ਵੈਸੇ ਕੋਈ ਇਹਦਾ ਪਰਮਿਟ ਦੇ ਕੇ ਜਾਂ ਹੋਰ ਏਦਾਂ ਦੇ ਪਰਮਿਸ਼ਨ ਅਲਾਓ ਕਰਕੇ ਕੀਤੇ ਜਾ ਸਕਦੇ ਆ, ਪਰ ਹੋ ਨਹੀਂ ਰਹੇ ਮੇਰੇ ਖਿਆਲ ਦੇ ਵਿੱਚ।
ਨਹੀਂ ਪਹਿਲੀ ਗੱਲ ਤਾਂ ਐਵਰੀਥਿੰਗ ਇਜ਼ ਸਿਟੀ ਸੈਂਟ੍ਰਿਕ, ਜਿਹੜਾ ਹੁਣ ਸਾਰੇ ਜਿੰਨੇ ਕਾਨੂੰਨ ਬਣਾਏ ਜਾ ਰਹੇ ਉਹ ਸਿਟੀਜ਼ ਨੂੰ ਪ੍ਰੋਟੈਕਟ ਕਰਨ ਦੇ ਲਈ ਬਣਾਏ ਜਾ ਰਹੇ ਆ। ਜਿਹੜੇ ਲੋਕ ਬਾਹਰ ਰੀਜਨਲ ਰਹਿੰਦੇ ਉਹਨਾਂ ਨੂੰ ਇਹ ਸਮੱਸਿਆਵਾਂ ਹੈ ਨਹੀਂ, ਸੋ ਵਾਈ ਡੋਂਟ ਸਿਟੀ ਦੇ ਬਾਰਡਰ ਲਾ ਦਿੱਤੇ ਜਾਣ, ਸਿਟੀ ਦੇ ਇਨ ਆਊਟ ਬੰਦ ਕਰ ਦਿੱਤੇ ਜਾਣ, ਠੀਕ ਹੈ ਨਾ। ਜਿਹੜਾ ਰੀਜਨਲ ਏਰੀਆ ਹੈ ਜਿੱਥੇ ਨਹੀਂ ਹੈਗਾ ਉਹਨਾਂ ਨੂੰ ਸਜ਼ਾ ਕਿਉਂ ਹੋ ਰਹੀ ਆ, ਇਹ ਵੀ ਇੱਕ ਚਿੰਤਨ ਚੱਲ ਰਿਹਾ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਾਂ ਮੇਨ ਸਟ੍ਰੀਮ ਸੋਸ਼ਲ ਨੈਟਵਰਕ ਦੇ ਉੱਤੇ, ਕਿ ਜਿਹੜੇ ਲੋਕ ਪਹਿਲਾਂ ਹੀ ਰੀਜਨਲ ਇਲਾਕੇ 'ਚ ਰਹਿੰਦੇ ਨੇ ਉਹ ਸੈਕਰੀਫਾਈਸ ਕਰ ਰਹੇ ਨੇ, ਉਹ ਖੇਤੀਆਂ ਕਰ ਰਹੇ ਨੇ ਜਾਂ ਉੱਥੇ ਇਕਾਨਮੀ ਦੇ ਵਿੱਚ ਉਹ ਯੋਗਦਾਨ ਪਾ ਰਹੇ ਨੇ, ਉਹ ਜਿਹੜੇ ਬਿਗ ਸ਼ਾਰਟ ਸਿਟੀਜ਼ ਹੈ ਉਹਨਾਂ ਨੂੰ ਕਿਉਂ ਪ੍ਰੋਟੈਕਟ ਕੀਤਾ ਜਾ ਰਿਹਾ, ਠੀਕ ਹੈ ਨਾ। ਮਤਲਬ ਉਹਨਾਂ ਦੀ ਖਾਤਰ ਸਾਰਿਆਂ ਤੇ ਸੇਮ ਰੂਲ ਲਈ ਜਾਣਗੇ, ਵਨ ਰੂਲ ਅਪਲਾਈ ਐਵਰੀਬਡੀ, ਇਹ ਗਲਤ ਗੱਲਾਂ ਨੇ। ਮਤਲਬ ਇੱਦਾਂ ਨਹੀਂ ਹੋਣਾ ਚਾਹੀਦਾ। ਇੱਦਾਂ ਹੀ ਇੰਡੀਆ ਦੇ ਵਿੱਚ ਵੀ ਤਕਰੀਬਨ ਇਸੇ ਤਰ੍ਹਾਂ ਆ ਕਿ ਜਿਹੜੇ ਕੋਈ ਨਾਰਮਲ ਬੰਦੇ ਆ ਉਹਨਾਂ ਨੂੰ ਜੀ ਆਪਣਾ ਖਰਚੇ ਤੇ ਚਲੋ ਜੀ 14 ਦਿਨ ਤੁਹਾਨੂੰ ਹੋਸਪਿਟਲ ਭੇਜਣਾ ਆ ਕਰਨਾ। ਜਿਹੜਾ ਕੋਈ VIP ਆ, ਤੁਸੀਂ ਕਦੇ VIP ਕਿਸੇ ਨੇ ਦੇਖਿਆ ਵੀ ਉਹ ਹੋਸਪਿਟਲ ਗਿਆ? ਹੁਣ ਅਮਿਤ ਸ਼ਾਹ ਨੂੰ ਹੋਇਆ ਸੀਗਾ ਜਾਂ ਕਿਸੇ ਹੋਰ ਮਿਨਿਸਟਰ ਨੂੰ ਹੋਇਆ, ਉਹਨੂੰ ਸਰਕਾਰੀ ਹਸਪਤਾਲ ਚ ਰੱਖਿਆ ਆਈਸੋਲੇਸ਼ਨ ਚ, ਜਾਂ ਹੁਣ ਕੋਈ ਈਵਨ ਅਮੀਰ ਖਾਨ ਦਾ ਰੌਲਾ ਪੈ ਰਿਹਾ ਵੀ ਉਹ ਤੁਰਕੀ ਜਾ ਰਿਹਾ, ਤੇ ਜਦ ਉਹ ਆਏਗਾ ਕੀ ਉਹ ਸਰਕਾਰੀ ਹਸਪਤਾਲ ਰਹੇਗਾ? ਨਹੀਂ। ਇਟਸ ਫਾਰ VIP ਡਿਫਰੈਂਟ ਰੂਲਸ ਨੇ। ਅੱਜ ਤੱਕ ਕੋਈ ਲੀਡਰ ਨਹੀਂ ਮਰਿਆ ਕਰੋਨਾ ਦੇ ਨਾਲ, ਮਰ ਕੌਣ ਰਿਹਾ? ਮਿਡਲ ਕਲਾਸ ਮਰ ਰਹੀ ਆ। ਗਰੀਬ ਮਰਿਆ ਕੋਈ? ਤੁਸੀਂ ਨੋਟ ਕੀਤਾ ਕੋਈ ਭਿਖਾਰੀ ਮਰਿਆ ਜਿਹੜਾ ਕਿ ਰੋਜ਼ ਭੀਖ ਮੰਗਦਾ? ਕੋਈ ਨਹੀਂ ਮਰਦਾ।
ਮਿਡਲ ਕਲਾਸ ਜਿਹੜੇ ਹਸਪੀਟਲ ਦੇ ਖਰਚੇ ਅਫੋਰਡ ਕਰ ਸਕਦੇ ਉਹੀ ਮਰਦੇ।
ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ, ਉਹਨਾਂ ਦੇ ਹੀ ਟੈਸਟ ਕੀਤੇ ਜਾ ਰਹੇ ਆ ਔਰ ਕੱਢ ਕੱਢ ਕੇ ਕੀਤੇ ਜਾ ਰਹੇ ਆ। ਇਟਸ ਨੋਟ ਰਾਈਟ। ਮਤਲਬ ਜਿਹੜੇ ਆਮ ਲੋਕੀ ਭਿਖਾਰੀ ਆ, ਸਾਰਾ ਜੋ ਵੀ ਹੈਗਾ ਝੋਪੜੀਆਂ ਚ ਰਹਿੰਦੇ ਨੇ, ਜੇ ਪੈਂਡੇਮਿਕ ਹੁੰਦਾ ਤਾਂ ਉਹ ਖਾਲੀ ਹੋ ਜਾਣਾ ਸੀ, ਸਾਰਾ ਮਰੇ ਹੋਏ ਹੋਣੇ ਸੀ, ਰੋਕੀ ਰਾਤ ਬਚਾਲੇ ਉਹ। ਮਤਲਬ ਇਹ ਚਲੋ ਮੇਰੇ ਮਨ ਦੀ ਗੱਲ ਹੈ। ਤੇ ਬਾਕੀ ਪਾਲਾ ਬੈਂਸ ਕਹਿੰਦੇ ਨੇ ਕਿ ਭਾਜੀ ਕੋਬਰਮ ਵਾਲੇ ਜਿਹੜੇ ਬਾਰਡਰ ਹੈ ਉਹ ਨਿਊ ਸਾਊਥ ਵੇਲਸ ਨਹੀਂ ਜਾ ਸਕਦੇ, ਸਿਰਫ 1 ਕਿਲੋਮੀਟਰ ਦਾ ਫਾਸਲਾ ਹੈ ਦੋਨਾਂ ਬਰੂਗਾ, ਜਾਣੀ ਕਿ ਕੋਬਰਮ ਵਾਲੇ ਬਰੂਗਾ ਨਿਊ ਸਾਊਥ ਵੇਲਸ ਨਹੀਂ ਜਾ ਸਕਦੇ। ਉਹ ਦੋਨਾਂ ਟਾਊਨਾਂ ਦੇ ਵਿਚ ਕੋਈ ਕੇਸ ਨਹੀਂ ਪਿਛਲੇ ਜਨਵਰੀ ਦਾ, ਸੋ 1 ਕਿਲੋਮੀਟਰ ਦਾ ਹੀ ਫਰਕ ਹੈ ਉਹਨਾਂ ਦਾ। ਹਾਂਜੀ। ਤੇ ਵੈਸੇ ਕਹਿੰਦੇ ਨੇ ਕਿ ਭਾਜੀ ਡਾਕਟਰ ਅਮਰ ਸਿੰਘ ਆਜ਼ਾਦ ਨੇ ਤਾਂ ਬਹੁਤ ਚਿਰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਰੋਨਾ ਕੁਛ ਨਹੀਂ ਹੈਗਾ, ਇੱਕ ਗੇਮ ਹੈ। ਤੇ ਬਾਕੀ GS ਚਾਹਲ ਹੋਣੀ ਕਹਿੰਦੇ ਨੇ ਕਿ ਏਮਸ ਦੇ ਵਿਚ ਭਰਤੀ ਕਰਾ ਦਿੱਤਾ ਗਿਆ ਜੀ ਅਮਿਤ ਸ਼ਾਹ ਨੂੰ। ਜੀ ਬਿਲਕੁਲ, ਪਰ ਕਦੋਂ ਆਏਗਾ ਬਾਹਰ? ਹਾਂ, ਡਿਸਚਾਰਜ ਕਰਤਾ ਸੀ ਜੀ ਉਹਨਾਂ ਨੂੰ ਤੇ ਜਦੋਂ ਉਹ ਠੀਕ ਹੋ ਗਏ ਸੀਗੇ। ਤੇ ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਅਮੀਰ ਫਸਾਉਣ ਵਾਲੀ ਗੱਲ ਸਹੀ ਹੈ ਜੀ, ਬਠਿੰਡੇ ਵਿਚ ਸੁਨਿਆਰਾਂ ਦੇ ਮੁੰਡੇ ਨੂੰ 3 ਲੱਖ ਲੈ ਕੇ 7 ਦਿਨ ਬਾਅਦ ਆਈਸੋਲੇਸ਼ਨ ਵਿਚੋਂ ਛੱਡਣਾ ਸੁਣਿਆ ਹੈ ਜੀ। ਬਿਲਕੁਲ ਸਹੀ ਗੱਲ ਹੈ। ਉਹ ਜਿਹੜੇ ਦਿੱਲੀ ਦੇ ਵਿਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਸਿੱਖ ਪਰਿਵਾਰ ਮਿਡਲ ਕਲਾਸ ਤੇ ਜੈਨ ਪਰਿਵਾਰ ਜਾਣੀ ਕਿ ਬਾਣੀ ਜਿਹੜੇ ਬਿਜ਼ਨਸਮੈਨ ਹੈ ਉਹਨਾਂ ਪਰਿਵਾਰਾਂ ਦੇ ਵਿਚ ਕੋਰੋਨਾ ਬਹੁਤ ਜ਼ਿਆਦਾ ਪੋਜ਼ਿਟਿਵ ਪਾਇਆ ਗਿਆ, ਕੱਢਿਆ ਗਿਆ। ਉਹਨਾਂ ਨੂੰ ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਕੋਲ ਪੈਸੇ ਆ, ਦੇ ਕੈਨ ਅਫੋਰਡ ਹੋਸਪਿਟਲ, ਸੋ ਉਹਨਾਂ ਨੂੰ ਪੋਜ਼ਿਟਿਵ ਕਰਕੇ ਮੈਡੀਕਲ ਸਿਸਟਮ ਗੋਨ ਰੋਂਗ। ਮਤਲਬ ਉਹ ਜਿਹੜਾ ਜਿਹਨੂੰ ਕਹਿੰਦੇ ਨੇ ਸਾਇੰਸ ਡਾਕਟਰ ਐਂਡ ਆਲ, ਅਮਰੀਕ ਭਾਜੀ ਫਿਰ ਵਿਗਿਆਨ ਦਾ ਇੱਥੇ ਘਨੌਣਾ ਰੂਪ ਸਾਹਮਣੇ ਆ ਰਿਹਾ ਹੁਣ।
ਬਿਲਕੁਲ ਬਿਲਕੁਲ ਅਮਰੀਕ,
ਹਾਂਜੀ। ਤੇ ਚਲੋ
ਆ ਰਿਹਾ
ਨਾ। ਤੇ ਤੁਸੀਂ ਪਿਛਲੀ ਹਫਤੇ ਦੱਸਿਆ ਸੀਗਾ ਵੀ ਹਰਨਾਮ ਸਿੰਘ ਦੀ ਤੇ ਆਪਣੇ ਰਿੱਕੀ ਦੀ ਗੱਲ ਹੋ ਗਈ ਸੀ ਆਪਸ ਦੇ ਵਿਚ,
ਉਹਨਾਂ ਦੀ ਰਿੱਕੀ ਤੋਂ ਸਲਾਹ ਪੁੱਛ ਰਹੇ ਸੀ ਦੂਜੇ ਨੇ ਆਪਣੇ ਹਰਨਾਮ ਸਿੰਘ ਨੇ। ਹਰਨਾਮ ਸਿੰਘ ਦੀ ਘਰ ਵਾਲੀ ਹੈ ਨਾ, ਉਹਦੀ ਵਾਈਫ ਅਧਿਕਾਰ ਕੌਰ, ਉਹਨੇ ਪੇਕਿਆਂ ਨੂੰ ਜਾਣਾ ਸੀ ਆਪਣੇ ਫਲੋਰ ਨੂੰ, ਉਹ 6 ਵੀਕ ਲਈ ਪੇਕਿਆਂ ਨੂੰ ਚਲੀ ਗਈ। ਮੈਂ ਏਦਾਂ ਹੀ ਸੁਣਾਉਂਦਾ ਕਹਾਣੀ। ਉਹ 6 ਵੀਕ ਲਈ ਪੇਕਿਆਂ ਨੂੰ ਚਲ ਗਈ ਆਪਣੇ ਫਲੋਰ ਨੂੰ, ਤੇ ਹਰਨਾਮ ਸਿੰਘ ਫਿਰ ਉਹ ਗੱਲ ਕਰਨ ਲੱਗ ਪਿਆ ਆਪਣੇ ਰਿੱਕੀ ਨਾਲ ਇੰਗਲੈਂਡ। ਤੇ ਰਿੱਕੀ ਤੋਂ ਸਲਾਹ ਮੰਗੀ ਵੀ ਹੁਣ ਮੈਂ ਉਹਨੂੰ ਖੁਸ਼ ਰੱਖਣਾ ਵੀ ਕੀ ਕਰਾਂ।
ਅੱਛਾ,
ਫੇਰ ਮੈਂ ਉਹ ਆਪਣੀ ਵਾਈਫ ਨੂੰ ਖੁਸ਼ ਰੱਖਣਾ ਹਰਨਾਮ ਸਿੰਘ, ਤੇ ਮੈਂ ਕੀ ਕਰਾਂ ਹੁਣ, ਮੈਨੂੰ ਕੋਈ ਸਲਾਹ ਦੇ। ਰਿੱਕੀ ਕਿਉਂ ਗਾਇ ਪੰਜਾਬੀ ਸਿੱਖਦਾ ਹੈ ਨਾ ਬਹੁਤ ਜ਼ਿਆਦਾ, ਤੇ ਉਹ ਪੰਜਾਬੀ ਸਿੱਖਣ ਤੇ ਬਿਮਾਰ ਹੋ ਰਿਹਾ। ਤੂੰ ਕੋਈ, ਉਹ ਕਹਿੰਦਾ ਰਿੱਕੀ ਕਹਿੰਦਾ ਉਹਨੂੰ ਕਿ ਤੂੰ ਏਦਾਂ ਕਰਿਆ ਕਰ, ਤੂੰ ਨਾ ਗਾਣਾ ਹੈ ਇੱਕ ਨੁਸਰਤ ਫਤਿਹ ਅਲੀ ਖਾਨ ਦੀ ਕਵਾਲੀ ਆ, ਕਰ ਆਜਾ ਸੋਹਣਿਆ ਵੇ ਤੈਨੂੰ ਅੱਖੀਆਂ ਉਡੀਕਦੀਆਂ, ਛੇਤੀ ਆਜਾ ਸੋਹਣਿਆ ਵੇ। ਤਿੰਨ ਤਿੰਨ ਚਾਰ ਵਾਰੀ ਇਹਦੀ ਜਿਹੜੀ ਮੁਖੜਾ ਜਿਹੜਾ ਆ, ਸਵੇਰੇ ਹੀ ਭੇਜਤਾ, ਸ਼ਾਮੀ ਭੇਜਤਾ, ਤੇ ਦੁਪਹਿਰ ਨੂੰ ਹੀ ਭੇਜਤਾ। ਫੇਰ ਕਹਿੰਦਾ ਉਹਨੂੰ ਖੁਸ਼ ਬਹੁਤ ਰਹਿਣਾ ਆ। ਤੇ ਹਰਨਾਮ ਸਿੰਘ ਨੇ ਏਦਾਂ ਹੀ ਕਰਨੀ, ਰੋਜੇ ਇੱਕ ਦੋ ਦਿਨ ਪਹਿਲਾਂ ਭੇਜੀ ਗਿਆ ਜੀ ਉਹ। ਉਹ ਹੋਇਆ ਇਹ ਤੇ ਉਹ ਹਫਤੇ ਬਾਅਦ ਮੁੜਿਆ ਈ, ਉਹ ਆਣਾ ਛੇ ਤਰੀਕ ਬਾਅਦ ਅਧਿਕਾਰ ਕੌਰ, ਉਹ ਫੇਰ ਲੜਿਆ ਉਹ ਹਰਨਾਮ ਸਿੰਘ। ਕਹਿੰਦਾ ਤੂੰ ਯਾਰ ਮੈਨੂੰ ਗਲਤ ਮਤ ਦਿੱਤੀ ਆ। ਉਹ ਤਾਂ ਕਹਿੰਦਾ ਹਫਤੇ ਬਾਅਦ ਆ ਗਈ, ਮੈਂ ਤਾਂ ਪਲੈਨਾਂ ਹੋਰ ਬਹੁਤ ਬਣਾਈਆਂ, ਪੰਜ ਵੀਕ ਨੇ ਇੱਧਰ ਉੱਧਰ ਜਾਣਾ ਸੀ, ਘੁੰਮਣ ਘੁੰਮਣ ਜਾਣਾ ਸੀ, ਤੂੰ ਕਹਿੰਦਾ ਮੈਨੂੰ ਫਸਾ ਦਿੱਤਾ। ਤਾਂ ਉਹ ਰਿੱਕੀ ਤੇ ਉਹਦੀ ਖੜਕੀ ਆ। ਰਿੱਕੀ ਕਹਿੰਦਾ ਮੈਨੂੰ ਇਹਦਾ ਮੀਨਿੰਗ ਦਾ ਨੀ ਬਹੁਤਾ ਪਤਾ ਸੀ, ਮੈਂ ਤਾਂ ਕਹਿੰਦਾ ਕਹਿੰਦਾ ਹਲੇ ਹਲੇ ਪੰਜਾਬੀ ਸਿੱਖੀ ਆ ਜਿੱਦਾਂ
ਅੰਡਰਸਟੈਂਡ ਦਾ ਕਰ ਲੈਂਦੇ, ਉਹ ਕਵਾਲੀ ਅੰਡਰਸਟੈਂਡ ਦਾ ਕਰ ਲੈਂਦੇ ਸੀ, ਸਮਝ ਨਹੀਂ ਆਉਂਦੀ, ਸਮਝ ਨਹੀਂ ਸੀ ਆਉਂਦੀ,
ਸਮਝ ਨਹੀਂ ਆਉਂਦੀ। ਉਹ ਚੱਕਰ ਵਿੱਚ ਉਹਨਾਂ ਦੀ ਖੇਬੜੇ ਆ। ਤਾਂ ਰਿੱਕੀ ਨੇ ਮੈਨੂੰ ਫੋਨ ਕੀਤਾ ਸੀ, ਮੈਂ ਫਿਰ ਸਮਝਾ ਤਾ ਹਰਨਾਮ ਸਿੰਘ ਨੂੰ, ਮੈਂ ਤਾਂ ਬੱਚਾ ਹਲੇ 11 ਸਾਲ ਦਾ, ਕਹਿੰਦਾ ਸਿੱਖ ਰਿਹਾ ਆ, ਤੇ ਤੂੰ ਇਹਦੀ ਸਲਾਹ ਮੰਨ ਕੇ ਸਾਡੇ ਕੋਲ ਸਲਾਹ ਲੈਂਦਾ ਜਾਂ ਮਨਦੀਪ ਨੂੰ ਫੋਨ ਕਰ ਲੈਂਦਾ, ਕਿਉਂਕਿ ਨਿਆਣੇ ਦੀ ਸਲਾਹ ਤੇ ਚੱਲਦਾ, ਉਹਦੇ ਦੁੱਧ ਦੇ ਦੰਦ ਆ ਹਲੇ, ਤੇ ਉਹਦੇ ਕੋਲ ਗੱਲਾਂ ਤੇ ਬੜਬੜੀਆਂ ਪੁੱਛਦਾ। ਉਹ ਫੇਰ ਅਧਿਕਾਰ ਕੌਰ ਤਾਂ ਆ ਗਈ, ਹਫਤੇ ਬਾਅਦ ਹੀ ਆ ਗਏ ਉਹਦੇ ਗਾਣੇ ਸੁਣ ਕੇ, ਉਹ ਆਣਾ ਸੀ ਜਦੋਂ ਕਹਿੰਦਾ ਜੀ ਛੇਤੀ ਆ ਜਾ ਸੋਹਣਿਆ ਵੀ ਤੈਨੂੰ ਅੱਖੀਆਂ ਉਡੀਕਦੀਆਂ।
ਭਾਜੀ
ਦਿਲ ਨੀ ਲੱਗਦਾ ਨਾ, ਛੇਤੀ ਆ ਕਵਾਲੀ ਸ਼ਰਾਬ ਹੀ ਦਿਓ ਕਿਸ ਵੇਲੇ,
ਹੁਣੇ ਲਾ ਦਿੰਦੇ ਆ। ਤੁਸੀਂ ਕਹਿਣਾ ਸੀਗਾ ਇਹ ਤਾਂ ਗੁਰਬਾਣੀ ਚ ਵੀ ਲਿਖਿਆ ਵੀ ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸ, ਵੀ ਨਿਆਣੇ ਨਾਲ ਦੋਸਤੀ ਕਦੇ ਰਾਸ ਆਉਂਦੀ ਆ, ਇੱਕ ਅੱਧ ਚੰਗੀ ਕਰੇ ਹਨਾ, ਜੇ ਇੱਕ ਅੱਧੀ ਚੰਗੀ ਵੀ ਕਰਦੇ ਬਾਕੀ ਜਿਹੜੀ ਉਹ ਸਾਰੀਆਂ ਖਰਾਬ ਹੋ ਜਾਂਦੀਆਂ ਹਨ। ਸੋ ਇਸ ਕਰਕੇ ਆਹੋ ਮਤਲਬ ਉਹ ਦੇਖੋ ਹਰਨਾਮ ਸਿੰਘ ਤੁਹਾਡੀ ਸਾਡੀਆਂ ਗੱਲਾਂ ਸੁਣ ਕੇ ਦੇਖ ਲੋ, ਉਹ ਸਿੱਧਾ ਤੁਹਾਨੂੰ ਬਾਈਪਾਸ ਕਰ ਗਿਆ, ਤੁਹਾਨੂੰ ਗੁੱਸਾ ਨੀ ਲੱਗਿਆ ਇੱਦਾਂ ਜਦ ਹੁੰਦੀ ਆ?
ਗੁੱਸਾ ਤਾਂ ਲੱਗਿਆ, ਮੈਂ ਉਹਨੂੰ ਪੁੱਛਿਆ ਵੀ ਤੂੰ ਮੇਰੇ ਤੋਂ ਪੁੱਛ ਲੈਂਦਾ, ਅਮਨਦੀਪ ਨਾਲ ਤੇਰੀ ਉਦਣ ਇੰਟਰਵਿਊ ਹੋਈ ਤੂੰ ਉਹਨੂੰ ਪੁੱਛ ਲੈਂਦਾ। ਨਹੀਂ ਨਹੀਂ ਕਹਿੰਦਾ ਉਹ ਗੱਲਾਂ ਬਹੁਤ ਸੋਹਣੀਆਂ ਕਰਦਾ, ਅਖੇ ਮੈਂ ਕੱਲ ਇਹ ਗੱਲਾਂ ਸਾਰੀਆਂ ਤੇਰੀਆਂ ਸਕੀਮਾਂ ਫੇਲ ਕਰਾਤੀਆਂ ਹੁਣ।
ਗੌਰਵ ਸ਼ਰਮਾ ਕਹਿੰਦਾ ਭਾਜੀ ਹਰਨਾਮ ਸਿੰਘ ਨੂੰ ਮੇਰਾ ਨੰਬਰ ਕਹਿੰਦੇ ਹਰਨਾਮ ਆਪਣੇ ਗੌਰਵ ਸ਼ਰਮਾ ਕਹਿੰਦੇ ਮੇਰਾ ਨੰਬਰ ਦੇ ਦਿਓ। ਮੈਂ ਕਹਿੰਦਾ ਬੜਾ ਤਜਰਬਾ ਮੈਨੂੰ ਇਸ ਗੱਲ ਦਾ।
ਗੌਰਵ ਸ਼ਰਮਾ ਦਾ ਕਾਫੀ ਤਜਰਬਾ ਆ, ਇਹ ਵੀ ਪਿਆਜ ਲੈ ਕੇ ਗਏ ਸੀ ਏਅਰਪੋਰਟ ਨੂੰ, ਉਦੋਂ ਪਿਆਜਾਂ ਦਾ ਜਿਆਦਾ ਰੌਲਾ ਪਿਆ ਸੀਗਾ, ਤੇ ਹਾਂਜੀ ਇਹਨਾਂ ਤੋਂ ਲੈ ਸਕਦਾ ਸਲਾਹ,
ਫੁੱਲਾਂ ਦਾ ਗੁਲਦਸਤਾ
ਦੇ ਦਿੰਦੇ ਨੰਬਰ ਇਹਨਾਂ ਦਾ।
ਭਾਜੀ ਪਿਆਜਾਂ ਦੀ ਗੱਲ ਹੋਈ ਆ, ਅਮਰੀਕਾ ਦੇ ਵਿੱਚ ਨਾ ਮਤਲਬ ਲੱਖਾਂ ਹੀ ਕਰੋੜਾਂ ਟਨ ਜਿਹੜੇ, ਕਰੋੜਾਂ ਤਾਂ ਹੁਣ ਮੇਰੇ ਮੂੰਹ ਚੜ ਗਿਆ, ਲੱਖਾਂ ਕਹਿ ਲੈਂਦੇ ਆ, ਲੱਖਾਂ ਹੀ ਟਨ ਜਿਹੜੇ ਡੰਪ ਕੀਤੇ ਆ ਪਿਆਜ, ਪਿਆਜਾਂ ਤੋਂ ਸੈਲਮਲੋਨਾ ਜਿਹੜੀ ਇਨਫੈਕਸ਼ਨ ਉਹ ਵੀ ਹੋਈ ਆ, ਆਲੂ ਵੀ ਡੰਪ ਕੀਤੇ ਜਾ ਰਹੇ ਨੇ ਸੜਕਾਂ ਕੰਢੇ, ਦੁੱਧ ਵੀ ਡੰਪ ਕੀਤਾ ਜਾ ਰਿਹਾ ਕਿਉਂਕਿ ਉਹਦੀ ਸੇਲ ਨਹੀਂ ਹੋ ਰਹੀ, ਤੇ ਲੋਕੀ ਕਹਿੰਦੇ ਪਿਆਜ ਜਿਹੜੇ ਆ ਉਹ ਤਾਂ ਏਦਾਂ ਸੜਕਾਂ ਦੇ ਕੰਢੇ ਚੱਕੇ ਉਹਨਾਂ ਨੇ, ਅੱਗੇ ਤਸਵੀਰਾਂ ਵੀ ਮੈਂ ਦੇਖੀਆਂ। ਸੋ ਉੱਥੇ ਤਾਂ ਕਾਫੀ ਪਿਆਜ ਰੁਲ ਰਿਹਾ ਜਿਹੜਾ ਉਤਪਾਦ ਹੈ, ਸੋ ਇਹ ਇੱਕ ਸਮੱਸਿਆ। ਖੈਰ ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਪਲ ਪਲ ਨਾਲ ਅਹਿਸਾਸ ਬਣਦਾ, ਅਹਿਸਾਸ ਨਾਲ ਬਣਦਾ ਵਿਸ਼ਵਾਸ, ਤੇ ਵਿਸ਼ਵਾਸ ਨਾਲ ਬਣਦਾ ਕੋਈ ਖਾਸ, ਉਹ ਖਾਸ ਹੋ ਆਪ। ਕਿਆ ਬਾਤ ਹੈ ਜੀ, ਇਹ ਤਾਂ ਮੇਰੇ ਖਿਆਲ ਆਮ ਆਦਮੀ ਪਾਰਟੀ ਦਾ ਹੋਣਾ ਚਾਹੀਦਾ।
ਕਮਾਲ ਕਰਤੀ,
ਕਮਾਲ ਕਰਤੀ, ਇਹ ਵੀ ਅੱਜ ਕਵੀ ਬਣ ਗਿਆ, ਅੱਜ ਕਵਿਤਾ ਪਹਿਲਾਂ ਤੁਸੀਂ ਕਵਿਤਾਵਾਂ ਨੀ ਸੁਣੀਆਂ ਹਜੇ ਸਾਡੀਆਂ, ਗੁਰਪ੍ਰੀਤ ਤੇ ਮੇਰੀਆਂ, ਤੇ ਬਹੁਤ ਮੈਂ ਵੀ ਇਹ ਕਵਿਤਾ ਫਿਰ ਸੁਣਾ ਦਵਾਂ ਹੁਣ ਨਾਲ ਲੱਗਦੀ, ਚਾਚੇ ਚੰਡੀਗੜ੍ਹੀ ਇਹਦੀ, ਉਹ ਸ਼ੇਅਰ ਲਿਖਿਆ ਕਹਿੰਦੇ ਬਈ ਜਿਹੜਾ ਕਹਿੰਦੇ ਬਈ ਚਾਚਾ ਚੰਡੀਗੜ੍ਹੀ ਇਹਦਾ ਆ ਸ਼ੇਅਰ ਹੈ ਨਾ, ਵੈਸੇ ਤਾਂ ਕਹਿੰਦੇ ਉਹਨਾਂ ਦੀ ਹਰ ਕਵਿਤਾ ਇੱਕ ਮਾਸਟਰ ਪੀਸ ਹੁੰਦੀ ਆ, ਪਰ ਕਹਿੰਦੇ ਕਈ ਸ਼ੇਅਰ ਤਾਂ ਹੀਰਿਆਂ ਨਾਲ ਤੋਲਣ ਵਾਲੇ ਹੁੰਦੇ ਆ, ਜਿੱਦਾਂ ਫੋਰ ਐਗਜ਼ਾਮਪਲ ਜਿਹੜਾ ਆ ਸ਼ੇਅਰ, ਜਿਹੜਾ ਸ਼ੇਅਰ ਸੁਣਾਉਣ ਲੱਗਾ ਇਹ ਕਹਿੰਦੇ ਹੀਰਿਆਂ, ਇਹ ਰਿਵਿਊ ਲਿਖਿਆ ਕਿਸੇ ਨੇ ਵੀ ਇਹਨੂੰ ਹੀਰਿਆਂ ਨਾਲ ਤੋਲਣਾ ਚਾਹੀਦਾ। ਕਹਿੰਦੇ ਕੁਛ ਲੋਕ ਮੰਗਣ ਪਦਵੀਆਂ, ਕੁਛ ਲੋਕ ਮੰਗਣ ਪਦਵੀਆਂ, ਕੁਛ ਲੋਕ ਧਨ ਧਨ ਕਰਦੇ ਫਿਰਦੇ, ਕੁਛ ਲੋਕ ਹੁਸਨ ਦੇ ਇਸ਼ਕ ਮੰਗਦੇ, ਕੁਛ ਲੋਕ ਹੁਸਨ ਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਕਵਿਤਾ ਅੱਜ ਸ਼ਨੀ ਹੈ, ਅੱਜ ਸ਼ਨਿਚਰਵਾਰ ਹੈ।
ਹਾਂਜੀ 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 ਹਾਂਜੀ
ਕਹਿੰਦਾ ਮੈਂ ਮੰਗਦਾ
ਕਮਾਲ ਕਰਤੀ ਹੈ, ਤੁਸੀਂ ਤਾਂ ਕਮਾਲ ਤੋਂ ਵੱਧ ਕਰਤੀ।
ਬਸ ਇਹ ਚਾਚਾ ਚੰਡੀਗੜ੍ਹ ਦੀ ਸੀਰੀਜ਼ ਆ ਰਹੀ ਹੈ ਜੀ ਹਰਮਨ ਰੇਡੀਓ ਦੇ, ਬੜੀ ਛੇਤੀ ਰਿਕਾਰਡਿੰਗ ਚੱਲ ਰਹੀਆਂ ਨੇ, ਤੁਹਾਨੂੰ ਸੁਣਾਇਆ ਕਰਾਂਗੇ ਇੱਦਾਂ ਦੇ। ਤੇ ਬਾਕੀ ਇਹ ਹੈ ਵੀ ਬਲਰਾਜ ਸਿੰਘ ਹੁਣੀ ਕਹਿ ਰਹੇ ਨੇ ਕੋਵਿਡ 19 ਦੀ ਪ੍ਰੋਬਲਮ ਹੈ, ਇਟ ਸਪਰੈਡ ਫਾਸਟ, ਵੀ ਕੈਨ ਮੂਵ ਔਨ ਵਿਦ ਪ੍ਰੀਕੋਸ਼ਨਸ। ਦੇਖੋ ਆਈ ਡੋਂਟ ਨੋ ਵਟਸ ਗੋਇੰਗ ਔਨ, ਪਰ ਇੱਦਾਂ ਹੈ ਵੀ ਆਉਣ ਵਾਲਾ ਸਮਾਂ ਜਿਹੜਾ ਹੁਣ ਵੀ ਸਮਾਂ ਹੈ ਉਹ ਭਿਅੰਕਰ ਹੈ, ਹਜੇ ਤਾਂ ਬੈਠੇ ਹਾਂ, ਪਰ ਲੈਟ ਸੀ ਕਿ ਕਿੰਨੀਆਂ ਜੋਬ ਜਿਹੜੀਆਂ ਜਾਂਦੀਆਂ ਲੱਗੀਆਂ। ਅਮਰੀਕ ਭਾਜੀ ਇੱਕ ਨਾ ਜਾਂਦੇ ਜਾਂਦੇ ਆਪਾਂ ਚਿੰਤਨ ਕਰਨਾ ਹੈ, ਖਬਰ ਆ ਰਹੀ ਹੈ ਕਿ ਜਿਹੜੇ ਜਿੱਦਾਂ ਹੁਣ ਬਿਲੀਅਨਅਰਸ ਹੈ ਉਸ ਕਰੋਨਾ ਟਾਈਮ ਦੇ ਵਿੱਚ ਉਹ ਮਲਟੀ ਬਿਲੀਅਨਅਰ ਹੋ ਗਏ, ਜਿਹੜੇ ਅਮੀਰ ਬੰਦੇ ਬਹੁਤ ਜ਼ਿਆਦਾ ਅਮੀਰ ਹੋ ਗਏ, ਤੇ ਈਵਨ ਕਿ ਐਪਲ ਕੰਪਨੀ ਜਿਹੜੀ 2 ਸਾਲਾਂ 'ਚ $1 trillion ਉਹਨਾਂ ਨੇ ਹੋਰ ਬਣਾ ਲਿਆ, ਰਾਈਟ। ਤੇ ਜਿਹੜੇ ਹੁਣ ਗਰੀਬ ਬੰਦੇ ਆ, ਜਾਣੀ ਗਰੀਬੀ ਆ, ਉਹ ਹੁਣ ਐਕਸਟਰਾ ਗਰੀਬੀ ਹੋਣੀ ਹੈ, ਕਿਉਂਕਿ ਆਈ ਡੋਂਟ ਨੋ ਵੇ ਇਟਸ ਹੈਡਿੰਗ ਟੁਵਰਡਸ, ਤੇ ਇੱਕ ਕਿੱਧਰ ਨੂੰ ਜਾ ਰਿਹਾ ਹੈ, ਮਤਲਬ ਸਿਸਟਮ ਅਮੇਜ਼ਿੰਗ ਹੈ ਨਾ। ਐਨੀਵੇ ਤਾਂ ਹਾਂਜੀ ਅਮਰੀਕ ਭਾਜੀ, ਮੈਨੂੰ ਲੱਗਦਾ ਕਿ ਹੁਣ ਆਪਣਾ ਸਮਾਂ ਹੋ ਗਿਆ, ਤੇ ਅੱਛਾ ਉਹ ਜਗਤਾਰ
ਕਵਾਲੀ ਜ਼ਰੂਰ ਲਾ ਜਿਓ, ਆ ਜਾ ਸੋਹਣਿਆ ਵੇ ਤੈਨੂੰ ਅੱਖੀਆਂ ਉਡੀਕਦੀਆਂ, ਘਰ ਆ ਜਾ ਸੋਹਣਿਆ ਵੇ ਤੈਨੂੰ ਅੱਖੀਆਂ
ਉਡੀਕਦੀਆਂ,
ਚਲੋ ਜ਼ਰੂਰ ਲਾ ਦਿਓ ਫੇਰ ਸੋਹਣੀ ਆ
ਹੁਣ। ਤੁਸੀਂ ਏਦਾਂ ਕਰੋ,
ਜਿਹਨੇ ਪ੍ਰੋਬਲਮ ਪਾਇਆ ਹਰਨਾਮ ਸਿੰਘ,
ਹਾਂ ਗੱਡੀ ਕਰੋ ਆਨ, ਤੇ ਮੈਂ ਵੀ ਲੈਣਾ ਇਜਾਜ਼ਤ, ਤੇ ਕਵਾਲੀ ਲਾਉਂਦੇ ਆ ਫੇਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ, ਥੋੜੀ ਜਿਹੀ ਸੁਣਾਵਾਂਗੇ ਸਾਰੀ ਨੀ ਕਿਉਂਕਿ ਸਮਾਂ ਹੋ ਜਾਣਾ। ਤੇ ਅਮਰੀਕ ਭਾਜੀ ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ ਤੁਹਾਡਾ, ਜਗਤਾਰ ਭਾਜੀ ਤੁਸੀਂ ਥੋੜਾ ਲੇਟ ਮੈਸੇਜ ਭੇਜਿਆ, ਆਪਾਂ ਕੱਲ ਨੂੰ ਇੱਥੇ ਗੱਲ ਕਰਾਂਗੇ, ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ ਕੱਲ ਨੂੰ, ਤੇ ਕੱਲ ਨੂੰ ਗੱਜਣ ਵਾਲਾ ਬਾਈ ਜੀ ਦੀ ਜਿਹੜੀ ਸਟੋਰੀ ਦੀ ਸਮੀਖਿਆ ਵੀ ਕਰਨੀ ਹੈ, ਤੇ ਬਾਈ ਜੀ ਹੋਰ ਵੀ ਸਾਰੇ ਸੱਜਣ ਜਿਹੜੇ ਸੁਣ ਰਹੇ ਨੇ, ਪਲੀਜ਼ 2 ਜਾਂ 3 ਮਿੰਟ ਦੀ ਰਿਕਾਰਡਿੰਗ ਕਰਕੇ ਭੇਜਿਓ, ਹਲਵਾਰਵੀ ਸਾਹਿਬ ਨੇ ਭੇਜਤੀ ਹੈ, 2-3 ਹੋਰ ਆ ਗਈਆਂ ਨੇ ਸਾਡੇ ਕੋਲ, ਸੋ ਇਸ ਕਰਕੇ ਅਸੀਂ 4-5-6 ਚਾਹੁੰਦੇ ਹਾਂ, ਸੋ ਪਲੀਜ਼ ਸੈਂਡ ਇਟ ਹੈ ਨਾ ਐਸ ਸੂਨ ਐਸ ਪੋਸੀਬਲ, ਤੇ ਕੱਲ ਦੇ ਪ੍ਰੋਗਰਾਮ ਚ ਫਿਰ ਆਪਾਂ ਉਹ ਸਾਰੀ ਚਿੰਤਨ ਕਰਾਂਗੇ ਇਹਦੇ ਬਾਰੇ। ਸੋ ਮੈਂ ਵੀ ਪ੍ਰੋਗਰਾਮ ਛੱਡਦਾ ਜੀ ਹੁਣ ਇੱਥੇ, ਤੇ ਪੋਡਕਾਸਟ ਤੇ ਬੜੀ ਛੇਤੀ ਅਵੇਲੇਬਲ ਹੋ ਜਾਏਗਾ, ਕੱਲ ਨੂੰ ਫਿਰ ਮਿਲਾਂਗੇ ਸੁਬਹ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਨਾਲ, ਤਦ ਤੱਕ ਦੇ ਲਈ ਆਪਣਾ ਖਿਆਲ ਰੱਖਿਓ, ਰੱਬ ਰਾਖਾ।